Thank you. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ ਬੜਭਾਗੇ ਹਾਂ ਸਤ ਸੰਗਤ ਦੇ ਮਹਾਨ ਤੀਰਥ ਤੇ ਸਤਿਗੁਰਾਂ ਦੀ ਗੁਰਬਾਣੀ ਗੁਰਬਾਣੀ ਦੀ ਵਿਚਾਰ ਗੁਰ ਅਭਿਆਸ ਦੀ ਕਥਾ ਸਰਵਣ ਕਰਨ ਵਾਸਤੇ ਪਹੁੰਚੇ ਹਾਂ ਆਪਣੀਆਂ ਸੁਰਤੀਆਂ ਨੂੰ ਇਕਾਗਰ ਕਰਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਭ ਸੰਗਤ ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਮਸੰਦਾਂ ਵਾਲਾ ਖੂਹ ਆਨੰਦਪੁਰ ਸਾਹਿਬ 'ਚ ਬਣਿਆ ਹੋਇਆ ਹੈ ਇੱਥੇ ਸਾਰੇ ਮਸੰਦ ਫਿਰ ਗੁਰੂ ਜੀ ਨੇ ਸਾੜ ਦਿੱਤੇ। ਕਹਿਣ ਦਾ ਭਾਵ ਇੱਥੋਂ ਸਿੱਖਿਆ ਕੀ ਲੈਣੀ ਹੈ ਵੀ ਜੋ ਗੁਰੂ ਘਰ ਦਾ ਪੈਸਾ ਖਾਂਦਾ ਹੈ ਸੰਗਤਾਂ ਦਾ ਦਸਵੰਧ ਹੜੱਪ ਕਰਦਾ ਹੈ ਜਾਂ ਬਾਣਾ ਪਾ ਕੇ ਕ੍ਰੈਤ ਕਰਦਾ ਹੈ ਉਹ ਬਖਸ਼ਿਆ ਨਹੀਂ ਜਾਂਦਾ। ਅੱਜ ਤੱਕ ਵੀ ਮਸੰਦਾਂ ਵਾਲੇ ਖੂਹ ਦੇ ਵਿੱਚੋਂ ਕਦੇ ਜਾਓ ਨਾ ਆਨੰਦਪੁਰ ਸਾਹਿਬ ਕਦੇ ਨਾ ਕਦੇ ਖੂਹ ਦੇ ਨਾਲ ਨਾ ਕੰਨ ਲਾ ਕੇ ਸੁਣਿਓ ਅੱਜ ਤੱਕ ਵੀ ਮਸੰਦਾਂ ਵਾਲੇ ਖੂਹ ਦੇ ਵਿੱਚੋਂ ਇੱਕ ਆਵਾਜ਼ ਆਉਂਦੀ ਹੈ ਏਦਾਂ ਦੀ ਪੈਸਾ ਕਰਦੇ ਨੇ ਹੜੱਪ ਗੁਰੂ ਦੀ ਸੰਗਤ ਦਾ ਮਸੰਦਾਂ ਵਾਲੇ ਖੂਹ ਕੋਲੋਂ ਇਹੀ ਆਵਾਜ਼ ਆਉਂਦੀ ਹੈ ਵੀ ਜਿਹੜਾ ਗੁਰੂ ਘਰ ਦਾ ਪੈਸਾ ਖਾਂਦਾ ਹੈ ਜਾਂ ਪ੍ਰਯਤਨ ਕਰਦਾ ਬਾਣਾ ਪਾ ਕੇ ਉਹ ਬਖਸ਼ਿਆ ਨਹੀਂ ਜਾਂਦਾ ਤੇ ਉੱਥੋਂ ਇਹ ਸਿੱਖਿਆ ਲੈਣੀ ਹੈ ਵੀ ਮਨਾ ਤੇਰਾ ਵੀ ਇਹੀ ਹਾਲ ਹੋਊਗਾ ਜੇ ਤੂੰ ਗੁਰੂ ਘਰ ਦਾ ਪੈਸਾ ਖਾਵੇਂਗਾ ਜਾਂ ਬਾਣਾ ਪਾ ਕੇ ਪ੍ਰਯਤਨ ਕਰੇਂਗਾ। ਰਹੋ ਵਿਚਾਰ ਇਹ ਆਪਾਂ ਜੋ ਕੱਲ੍ਹ ਤੋਂ ਪ੍ਰਕਰਮ ਚੱਲਿਆ ਸੀ ਇੱਥੋਂ ਤੱਕ ਪੂਰਾ ਹੋਇਆ ਕਿਉਂਕਿ ਇਹ ਪੁਆਇੰਟ ਕੱਲ੍ਹ ਰਹਿ ਗਿਆ ਸੀ ਤਾਂ ਇੱਦਾਂ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਵਿਚਾਰ ਕਰ ਚੁੱਕੇ ਹਾਂ। ਆਓ ਅੱਜ ਆਪਾਂ ਨੂੰ ਪਤਾ ਸਮਾਪਤੀ ਦਾ ਦੀਵਾਨ ਹੈ ਸੋ ਕੁਝ ਸਬਜੈਕਟਾਂ ਤੇ ਕੁਝ ਵਿਸ਼ਿਆਂ ਦੇ ਉੱਤੇ संखेप दे विच विचार कह देवां क्योंकि विस्तार तकरीबन दवाना दे विच हर सब्जेक्ट दे उत्ते हो चुकिया है। सो एक एक दो दो लाइना कह देवां सारे विषयां दे उत्ते। पहला, मनुखा जन्म बड़ा अमोलक है। सो नशिया दे विच असी बर्बाद नहीं होना। खासकर नौजवान वीर सुन लो, सारे नहीं सुनने, कल्ले नौजवान नहीं, कोई भी मेरा भी नशा करता है नशा छड़ दे। बिल्कुल थोड़े पॉइंट रहने हैं मैं बस। पहली गल तो देखो, सिक्ख्या लो पशु तो। पशु कदे माड़ी चीज नहीं खाता। तुसी पशु नूं चारन वास्ते ले जाओ, वो जिहड़ियां घाह दे विच माड़ियां बूटियां उगदियां हुंदियां वो खांदा नहीं, वह नक जा ला के सुंघ के जे हट जांदा वी तां मैनूं खराब करो। ते सोच बंदिया, फिर जे तूं अपनी खाण पीण तो पहला अपनी सेहत का ख्याल नहीं रखदा, पशु तां रखदा ख्याल भी बूटी ठीक नहीं मेरे वास्ते। ते जिहड़ा बंदा तंबाकू भी पी जांदा, शराबां भी पी जांदा, ड्रग दे नशे, सुलफे, गांजे, पता नहीं किन्ने नशे करदा है, ये तां मतलब खाण पीण दे संबंध विच पशु तो भी थले है। बोलो सतनाम
श्री वाहिगुरु।
पशु तो भी थले है। देखो तां ते मेरा वीर ये काम ना करो, ये ना काम करो। अज तो बाद नशा सारा छड़ दो, तंबाकू दे हाथ नहीं लाउणा, शराब नहीं किसे ने पीनी, पंज रतनी कह के भी नहीं पीनी। ये भी थां थां कहना हुंदा मैं विच विच साडा लाना भी बिगड़िया जा खड़ा ना, शराब नूं पंज रतनी भी दसदे आ। तां ते घर दी कढ के भी नहीं पीनी, किते कहो चल किक्कर दा सक ते गुड़ी है। इक थां मैनूं कहिंदा सी इक, कहिंदा भाई साहब गल करनी सी। मैं कर ला, चतर जिहा बंदा सी, किसे थां दवान सी। कहिंदा जी तुसीं नहीं किक्कर दी रतन कदे करी है? मैनूं लग्गिया भी चतर है। मैं हां कर लई दी है। कहना भाई साहब गुड़ भी खाधा कदे? मैं भी खा लईदा कदे ना कदे, 10-20 ग्राम रोटी तो बाद फिर तेजाब नहीं बनवा। कहिंदे भाई साहब फिर घर दी तां किक्कर दा सक ते गुड़ी है, इहदा की डर है? मैं गल सुन लो वाले सियाने, किक्कर दी दातन करन वाला कदे मरिया नहीं, गुड़ खाण वाला कदे मरिया नहीं, किक्कर दा सक ते गुड़ पा के लाहण कढ के पीण वाला कदे बचिया नहीं। जिद्दे इस लाहण ने तेरे फेफड़े खाले, हथ पैर कंबण लग गए, जाबाइयां तेरियां सुक गईयां, उहदे पुछांगे भी आ किक्कर ते सक ते गुड़ ने की चंद चाड़ता? बोलो सतनाम
श्री वाहिगुरु।
उहदे पुछांगे भी किवें पंज दे पीटरां नूं कंबदा हथ जे कंबदे आ, किवें जाबाइयां सुकाई फिरदा आ, किक्कर दा सक ते गुड़ी सी है की चंद चाड़ता? की चंद चाड़ पास किक्कर दे सक ते गुड़ नहीं? उहदे पुछांगे फिर। तां ते कहण दा भाव इह चलाकियां छड़ दिओ, इन्हां चलाकियां करिया करो, तां ते नशा कोई नहीं करना, गल मुका दिओ। सुलफा, गांजा, सुखा भंग नहीं पीनी, कि कोई नशा है। सुखा भी याद रखियो, सुखण दान परमात्मा दा नाम है। साड्यां नूं मैं वार 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 कहना हुंदा क्योंकि जिमीदार सुधर जाए अपनी खेती ढंग तरीके संभाले नदीन नहीं हो सकते, जिस करके आप सुधरीए। आप सारे बच्चे ही मैं ता जे एवें गुली डंडे में कसूर दे चलेंगे, फिर देखो जिमीदार है कण आप दी आप नहीं सामदा, लीडरी जी तुरै फिरदा है, जा जानी कि नशे खा के तुरै फिरदा है, ते फिर कणक दे विच होया गुली डंडा उत्तों दी नदीन कोई कह लो, ते फिर भाई कसूर तां जिमीदार दा ही है ना। जिमीदार का कसूर है, अपनी खेती नूं आपां संभालना, आप सुधरना, सिक्खी रूपी खेती नूं आप संभालना है। ताते सुखण दान प्रभ एक है अविनाशी, सुनिया सुखण दान की है? परमात्मा का नाम है। बाणी जी में लिखे है ना, भाई कान सिंह जी नाभा लिखते हैं गुरमत मारतंग दे विच कि साढ़े सिख भाइयों नूं बहुत वड्डा भुलेखा पै गया सुखण दान बारे। सुखण दान तां परमात्मा का नाम है, ये जिहड़ा भंग सुख है, ये दुख निधान है। भाई कान सिंह नाभा कहिंदा सोध कर लो, सुख की थां ते दुख निधान कहा करो। बोलो सतनाम
श्री वाहिगुरु।
भाई कान सिंह नाभा लिखते गुरमत मारतंग विच कहिंदे दुख निधान है, दुख निधान है। याद रखो दिमाग से बहुत भैड़ा असर है, ये मेरा भी गलती ना करो। मैं थां थां ते वार वार अपने नूं कहा है, तां ते भंग नहीं पीनी, तां ते एवें शराबा पंज रतनी कह के पीनी है जां नशे करने, ना ये छड़ दिओ। नशा हर कर के बाणी का सानूं प्रमाण देता सुख निधान प्रभ एक है। सुख निधान प्रीतम प्रभ मेरे, किते मन तन अंतर चरण ते आया हर सुख निधान नानक दास पाया। ਰਹੋ ਵਿਚਾਰ, ਇੰਨੀ ਕੁ ਵਿਚਾਰ ਨਸ਼ਿਆਂ ਵਾਸਤੇ ਕਾਫੀ ਹੈ। ਨਸ਼ਾ ਧਰਮ ਦੀ ਆੜ ਚ ਵੀ ਨਹੀਂ ਕਰਨਾ ਤੇ ਕਿਸੇ ਨੇ ਵੀ ਯਾਨੀ ਕਿ ਨਸ਼ਾ ਨਹੀਂ ਕਰਨਾ। ਨੌਜਵਾਨੋਂ ਆਪਣੀਆਂ ਜਵਾਨੀਆਂ ਨੂੰ ਸੰਭਾਲੋ, ਜਿਹੜੀ ਪਹਿਲਾਂ ਗਲਤੀ ਹੋ ਗਈ ਸੋ ਹੋ ਗਈ, ਤਾਂ ਅੱਜ ਤੋਂ ਬਾਅਦ ਮੇਰਾ ਵੀਰ ਕੋਈ ਨਸ਼ਾ ਨਾ ਕਰੇ ਤੇ ਫਿਰ ਦਸਤਾਰ ਸਜਾਓ, ਕੇਸਾਂ ਦੀ ਸੰਭਾਲ ਕਰੋ। ਅਗਲੀ ਗੱਲ, ਕਿਉਂ ਦਸਤਾਰ ਸਰਦਾਰੀ ਦਾ ਤਾਜ ਤੇ ਕੇਸ ਗੁਰੂ ਕੀ ਮੋਹਰ, ਇਹ ਸਾਂਭ ਕੇ ਰੱਖਣੀ ਹੈ। ਤੇ ਗੁਰੂ ਦੀ ਮੋਹਰ ਨਾਲ ਕਿੰਨਾ ਪਿਆਰ ਹੋਵੇ, ਭਾਈ ਤਾਰੂ ਸਿੰਘ ਜਿਨ੍ਹਾਂ ਨੇ ਕਿ ਗੁਰੂ ਦੀ ਮੋਹਰ ਕੇਸਾਂ ਨੂੰ ਕੈਂਚੀ ਨਹੀਂ ਲੱਗਣ ਦਿੱਤੀ, ਰੰਬੀ ਦੇ ਨਾਲ ਆਪਣਾ ਖੋਪਰ ਲਹਾ ਦਿੱਤਾ। ਕਿੰਨਾ ਪਿਆਰ ਗੁਰੂ ਦੀ ਮੋਹਰ ਕੇਸਾਂ ਦੇ ਨਾਲ, ਤਾਂ ਤੇ ਫਿਰ ਕੇਸ ਗੁਰੂ ਕੀ ਮੋਹਰ ਉਦੋਂ ਵੀ ਕੇਸ ਨਹੀਂ ਕਤਲ ਕਰਾਏ ਜਦੋਂ 80-80 ਰੁਪਏ 20-20 ਰੁਪਏ ਸਿਰਾਂ ਦੇ ਮੁੱਲ ਪੈ ਗਏ। ਇਤਿਹਾਸ ਪੜ੍ਹ ਕੇ ਵੇਖ ਲਓ, ਜਿਸ ਵੇਲੇ ਸਾਡਾ ਜਾਨਵਰਾਂ ਦੀ ਤਰ੍ਹਾਂ ਸ਼ਿਕਾਰ ਖੇਡਿਆ ਗਿਆ, ਭਾਵ ਦੇਖਦੇ ਗੋਲੀ ਮਾਰਨ ਦਾ ਹੁਕਮ ਸੀ, ਜਾਨਵਰਾਂ ਦੀ ਤਰ੍ਹਾਂ ਸ਼ਿਕਾਰ ਖੇਡਿਆ ਗਿਆ, ਉਦੋਂ ਵੀ ਨਹੀਂ ਕੇਸ ਕਤਲ ਕਰਾਏ, ਕੇਸ ਉਦੋਂ ਵੀ ਨਹੀਂ ਕਤਲ ਕਰਾਏ ਲਾਲੂ ਸਾਹਿਬ, ਤਾਂ ਤੇ ਜਦੋਂ ਸਿਰਾਂ ਦੇ ਮੁੱਲ ਪੈ ਗਏ ਉਦੋਂ ਵੀ ਨਹੀਂ ਕੇਸ ਕਤਲ ਕਰਾਏ, ਖੋਪਰ ਲੈ ਗਏ ਉਦੋਂ ਵੀ ਨਹੀਂ ਕਰਾਏ। ਭਲੇ ਅੱਜ ਨਾ ਤਾਂ ਖੋਪਰ ਲੈਂਦੇ ਹੈ, ਨਾ ਕੋਈ ਗੋਲੀ ਦਾ ਹੁਕਮ ਹੈ, ਦੇਖੋ ਐਸਾ ਤਾਂ ਕੋਈ ਸਮਾਂ ਹੈ ਨਹੀਂ ਨਾ, ਤੇ ਨਾ ਕੋਈ ਸਿਰਾਂ ਦੇ ਮੁੱਲ ਪੈਂਦੇ ਹੈ। ਅੱਜ ਆਪ ਹੀ ਰੁਪਈਏ ਦੇ ਕੇ ਮਨਾਉਣੇ, ਰੁਪਈਏ ਦੇ ਕੇ ਮਨਾਉਣੇ ਅੱਜ, ਤੇ ਉਹ ਸਮਾਂ ਸੀ ਜਿਸ ਵੇਲੇ ਕਿੱਡਾ ਵੱਡਾ ਸਿਦਕ ਸੀ। ਸਾਡੀਆਂ ਅੰਮ੍ਰਿਤਧਾਰੀ ਮਾਵਾਂ ਭੈਣਾਂ ਵੀ ਕਹਿੰਦੀਆਂ ਹੁੰਦੀਆਂ ਸੀਗੀਆਂ, ਕਿੱਡਾ ਸਿਦਕ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੋਨ ਸਵਾਏ ਹੋਏ, ਮੀਰ ਮੰਨੂ ਦੀ ਜੇਲ੍ਹ ਚ ਕਿੱਡਾ ਸਿਦਕ। ਤੇ ਪਰ ਅੱਜ ਤਾਂ ਇਉਂ ਕਹਿਣਾ ਪੈਂਦਾ ਨਾ, ਕਿਸੇ ਕਵੀ ਨੇ ਪੰਕਤੀਆਂ ਨੂੰ ਅੱਜ ਦੇ ਸਮੇਂ ਤੇ ਇਉਂ ਕਿਹਾ, ਕਹਿੰਦੇ ਨਾ ਅੱਜ ਕੋਈ ਮੰਨੂ ਰਹਿ ਗਿਆ, ਨਾ ਅਸੀਂ ਰਹਿ ਗਏ ਸੋਏ, ਅੱਜ ਨਾ ਕੋਈ ਸਾਨੂੰ ਵੱਢਦਾ ਅਸੀਂ ਬਿਨ ਮਾਰੇ ਹੀ ਮੋਏ, ਅਸੀਂ ਅੱਜ ਆਪ ਹੀ ਮਰ ਗਏ, ਆਪ ਹੀ ਦਸਤਾਰਾਂ ਲਾਹਤੀਆਂ, ਆਪ ਹੀ ਕੇਸ ਕਤਲ ਕਰਾਲੇ ਰੁਪਈਏ ਦੇ ਕੇ, ਅੱਜ ਕੋਈ ਨੀ ਵੱਢਦਾ ਅਸੀਂ ਆਪ ਹੀ ਮਰ ਗਏ ਅੱਜ। ਤਾਂ ਤੇ ਮੇਰਾ ਨੌਜਵਾਨ ਵੀਰ ਸਾਰੇ ਨੋਟ ਕਰ ਲਓ, ਅੱਜ ਤੋਂ ਬਾਅਦ ਕੇਸ ਨੀ ਕਤਲ ਕਰਵਾਉਣੇ ਤੇ ਦਸਤਾਰਾਂ ਸਜਾਉਣੀਆਂ, ਟੋਪੀ ਨਹੀਂ ਲੈਣੀ ਤੇ ਨਸ਼ੇ ਛੱਡਣੇ, ਨਸ਼ਾ ਨਹੀਂ ਕੋਈ ਵਰਤਣਾ। ਨੌਜਵਾਨਾਂ ਦੇ ਨਾਲ ਹੀ ਬਜ਼ੁਰਗਾਂ ਨੂੰ ਵੀ ਬੇਨਤੀ ਕਰ ਜਾਵਾਂ, ਥਾਂ ਥਾਂ ਮੈਂ ਕਰਦਾ ਹੀ ਹੁੰਦਾ ਤਕਰੀਬਨ, ਸਤਿਕਾਰ ਹੈ ਬਜ਼ੁਰਗਾਂ ਦਾ, ਪਰ ਇਉਂ ਤਾਂ ਕਹਿਣਾ ਹੀ ਪੈਂਦਾ ਵੀ ਬਾਪੂ ਜੀ ਚਿੱਟਾ ਦਾੜਾ ਹੋ ਗਿਆ, ਦੋਹਤਿਆਂ ਵਾਲਾ ਹੋ ਗਿਆ, ਦੋਹਤੀਆਂ ਵਾਲਾ, ਪੋਤੇ ਪੋਤੀਆਂ ਵਾਲਾ ਹੋ ਗਿਆ, ਬਾਪੂ ਹੁਣ ਪਿਆਲੇ ਦੀ ਯਾਰੀ ਤੂੰ ਵੀ ਛੱਡ ਦੇ, ਪਿਆਲੇ ਦੀ ਯਾਰੀ ਤੂੰ ਵੀ ਛੱਡ ਦੇ ਕਹਿਣਾ ਪੈਂਦਾ ਨਾ ਉਹਨਾਂ ਨੂੰ ਜਿਹੜੇ ਚਿੱਟਿਆਂ ਦਾੜਿਆਂ ਵਾਲੇ ਵੀ ਸ਼ਰਾਬਾਂ ਪੀਂਦੇ ਹੈ, ਤੇ ਕਹਿਣਾ ਪੈਂਦਾ ਬਾਪੂ ਜੀ ਮਾੜੀ ਜੀ ਸ਼ਰਮ ਤੁਸੀਂ ਵੀ ਕਰੋ ਹੁਣ, ਕਿਉਂਕਿ ਹੁਣ ਹੱਥ ਜੇ ਵੀ ਵਾਹਵਾ ਕੰਮਦੇ ਹੈ, ਤਾਂ ਤੇ ਹੁਣ ਤਾਂ ਤੇਰਾ ਬਾਪੂ ਚਿੱਟਾ ਦਾੜਾ ਵੀ ਸ਼ਰਾਬ ਨਾਲ ਭੇਜਦਾ ਹੈ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਬਾਪੂ ਚਿੱਟਾ ਦਾੜਾ ਸ਼ਰਾਬ ਨਾਲ ਭੇਜਦਾ ਹੈ, ਹੱਥ ਜੇ ਕੰਮਦੇ ਬਾਬਾ ਡੋਲਦੀਆਂ ਹੁਣ ਪੀਂਦੇ ਦੀ ਦਾੜੇ ਚ, ਤਾਂ ਤੇ ਇਹ ਮੇਰਾ ਕੋਈ ਬਜ਼ੁਰਗ ਬਾਪੂ ਵੀ ਇਸ ਤੋਂ ਬਾਅਦ ਗਲਤੀ ਨਾ ਕਰੇ। ਪਹਿਲੇ ਹੀ ਕਹਿਤਾ ਸਤਿਕਾਰ ਹੈ, ਪਰ ਕਿਰਾਇਤ ਤੋਂ ਵਰਜਣਾ ਤਾਂ ਸਾਡਾ ਪ੍ਰਚਾਰਕਾਂ ਦਾ ਫਰਜ਼ ਹੈ, ਉਹ ਤਾਂ ਨੌਜਵਾਨਾਂ ਨੂੰ ਵੀ ਕਹਾਂਗੇ ਤੇ ਬਜ਼ੁਰਗਾਂ ਨੂੰ, ਜੇ ਬਜ਼ੁਰਗਾਂ ਨੂੰ ਨਾ ਕਹੀਏ ਨੌਜਵਾਨ ਗੁੱਸੇ ਵੀ ਹੋ ਜਾਂਦੇ ਕਈ ਥਾਂ ਤੇ ਮੇਰੇ ਨਾਲ, ਭਾਈ ਸਾਹਿਬ ਤੁਸੀਂ ਤਾਂ ਕਹਿੰਦੇ ਨੌਜਵਾਨਾਂ ਨੂੰ ਫੜ ਕੇ ਖੜ ਜਾਂਦੇ ਹੋ, ਜਾਂ ਜਿਹੜੇ ਬੁੜੇ ਸ਼ਰਾਬਾਂ ਪੀਂਦੇ ਉਹਨਾਂ ਨੂੰ ਕੌਣ ਹਟਾਊਗਾ, ਫਿਰ ਉਹਨਾਂ ਨੂੰ ਕਹਿਣੇ ਭਾਈ ਕੋਈ ਨੀ ਉਹਨਾਂ ਨੂੰ ਵੀ ਅਸੀਂ ਹਟਾਵਾਂਗੇ, ਅਸੀਂ ਵੀ ਕਿਹਾ ਕਰਾਂਗੇ ਸੱਚੇ ਜਾਂਦੇ। ਤਾਂ ਤੇ ਏਦਾਂ ਕੋਈ ਬਜ਼ੁਰਗ ਨਸ਼ਾ ਕਰਦਾ ਭਾਈ, ਉਹ ਬਜ਼ੁਰਗ ਵੀ ਛੱਡ ਲਿਆ, ਰਹਿੰਦੀ ਲੇਖੇ ਲਾ ਲਓ, ਰਹਿੰਦੀ ਲੇਖੇ ਲਾ ਲਓ, ਜਿਹੜੀ ਬੀਤਗੀ ਸੋ ਬੀਤਗੀ, ਰਹੋ ਵਿਚਾਰ ਇਹ ਰਹੇ ਜੀ। ਨੌਜਵਾਨਾਂ ਨੂੰ ਤੇ ਬਜ਼ੁਰਗਾਂ ਨੂੰ ਬੇਨਤੀਆਂ ਕੁਝ, ਤੇ ਆਪਣਾ ਜੀਵਨ ਬਣਾਓ, ਸਿੱਖੀ ਸਰੂਪ ਦੇ ਵਿੱਚ ਪ੍ਰਪੱਕ ਹੋਵੋ, ਰਹੋ ਵਿਚਾਰ। ਫਿਰ ਇਸ ਤੋਂ ਬਾਅਦ ਅਗਲੀ ਵਿਚਾਰ, ਜਾਣੀ ਕਿ ਸਮਾਜਿਕ ਬੁਰਾਈਆਂ ਦੇ ਉੱਤੇ ਇਸ਼ਾਰੇ ਬਹੁਤ ਵੱਲ ਦਿੱਤੇ ਹੈ, ਦੋ ਲੈਣਾ ਫਿਰ ਰਿਪੀਟ ਕਰ ਜਾਵਾਂ। ਜਿਸ ਤਰ੍ਹਾਂ ਇੱਦਾਂ ਅਸੀਂ ਪ੍ਰਪੱਕ ਹੋਣਾ, ਬੁਰਾਈਆਂ ਛੱਡਣੀਆਂ, ਪਹਿਲਾਂ ਬੁਰਾਈਆਂ ਤੇ ਗੱਲ, ਫਿਰ ਇਹ ਵੀ ਇੱਕ ਸਮਾਜਿਕ ਬੁਰਾਈ ਹੈ ਵੀ ਦਾਜ ਦਹੇਜ ਨਹੀਂ ਮੰਗਣਾ। ਬਹੁਤ ਸਿਆਣੀਆਂ ਹੋ ਗਈਆਂ ਸੰਗਤਾਂ, ਬਹੁਤ ਹੁਣ ਜਾਣੀ ਕਿ ਰਿਆਇਤ ਮਿਲਣਾ ਸ਼ੁਰੂ ਹੋ ਗਿਆ, ਕਈ ਨਵੇਂ ਸਰੋਤੇ ਤਾਂ ਸੋਚਦੇ ਹੋਣਗੇ ਜੀ ਇਹ ਤਾਂ ਕਹਿਣ ਦੀ ਗੱਲ ਹੈ, ਮੰਨਦਾ ਤਾਂ ਕਿਹੜਾ ਹੈ। ਜਿਹੜੀਆਂ ਸੰਗਤਾਂ ਲਗਾਤਾਰ ਦਬਾਣ ਸੁਣਦੀਆਂ, ਮੈਨੂੰ ਰਿਪੋਰਟਾਂ ਆ ਰਹੀਆਂ, ਸੌਦੇਬਾਜ਼ੀ ਕਰਨੀ ਛੱਡ ਦਿੱਤੀ ਸਿੱਖਾਂ ਨੇ, ਕਿਤੇ ਕਹੋ ਵੀ ਕਿਹੜਾ ਮੰਨਦਾ ਹੈ। ਬਹੁਤ ਸਿਆਣੀਆਂ ਹੋ ਗਈਆਂ ਸੰਗਤਾਂ ਤੇ ਸੌਦੇਬਾਜ਼ੀ ਨਹੀਂ ਕਰਨੀ ਕਿਸੇ ਨੇ, ਇਹ ਘਟੀਆ ਸੋਚ ਆਪਾਂ ਛੱਡ ਦੇਣੀ ਹੈ। ਘਟੀਆ ਸੋਚ ਛੱਡ ਦੇਣੀ ਹੈ ਤਾਂ ਤੇ ਹਰ ਗੱਲ ਨੂੰ ਬੈਲੈਂਸ ਕੀਤਾ ਬਹੁਤ ਵਾਰ ਬਰਾਬਰਤਾ ਕੀ ਵੀ ਸੌਦੇਬਾਜ਼ੀ ਕੋਈ ਨਹੀਂ ਕਰਨੀ ਕਿਸੇ ਨੇ ਆਪਣੀ ਹੈਸੀਅਤ ਮੁਤਾਬਕ ਆਪਣੀ ਆਰਥਿਕ ਹਾਲਤ ਨੂੰ ਮੁੱਖ ਰੱਖ ਕੇ ਆਪਣੀ ਧੀ ਭੈਣ ਨੂੰ ਖੁਸ਼ੀ ਨਾਲ ਵਰਤੋਂ ਦਾ ਸਮਾਨ ਦੇ ਦਿੱਤਾ ਤਾਂ ਵਰਤੋਂ ਦਾ ਸਮਾਨ ਕਬੂਲ ਕਰ ਲੈਣਾ ਚਾਹੀਦਾ ਉਹ ਕੋਈ ਦਾਜ ਹੈ ਨਹੀਂ ਕਿਉਂ ਕੋਈ ਸੌਦੇਬਾਜ਼ੀ ਨਹੀਂ ਕੀਤੀ ਬੋਲੋ ਸਤਨਾਮ ਇੱਕ ਨਵਾਂ ਪਰਿਵਾਰ ਬਣਿਆ ਨਾ ਬੱਚੇ ਬੱਚੇ ਨੂੰ ਲੋਹੜੀ ਦਾ ਸਮਾਨ ਚਾਹੀਦਾ ਕਿੱਦਾਂ ਦੋਨਾਂ ਪਰਿਵਾਰਾਂ ਨੇ ਰਲ ਮਿਲ ਕੇ ਲੋਹੜੀ ਦਾ ਸਮਾਨ ਬਣਾ ਦਿੱਤਾ ਉਹ ਕੋਈ ਗੁਨਾਹ ਨਹੀਂ ਵਰਤੋਂ ਦਾ ਸਮਾਨ ਤਾਂ ਤੇ ਇੱਕ ਛੱਡ ਦੇਣੀ ਹੈ ਇਹ ਨਹੀਂ ਕਰਨਾ ਫਿਰ ਭਰੂਣ ਹੱਤਿਆ ਇਹਦੇ ਬਾਰੇ ਬਹੁਤ ਵਾਰ ਵਿਚਾਰ ਹੋਈ ਹੈ ਕੀ ਭਲਾ ਭੁੱਖ ਦੇ ਵਿੱਚ ਬੱਚੀਆਂ ਦੇ ਕਤਲ ਬਹੁਤ ਹੋ ਰਹੇ ਹੈ ਪਿਛਲੇ ਸਮਿਆਂ ਦੇ ਵਿੱਚ ਲੜਕੀਆਂ ਨੂੰ ਮਾਰ ਦਿੱਤਾ ਜਾਂਦਾ ਸੀ ਜਨਮ ਲੈਣ ਤੋਂ ਬਾਅਦ ਕੋਈ ਗੱਲ ਘੋਟ ਦਿੰਦਾ ਕੋਈ ਕਮਰੇ ਚ ਪਾ ਕੇ ਦੱਬਾ ਹੁੰਦਾ ਅੱਜ ਦਾ ਸਮਾਂ ਅਲਟਰਾਸਾਊਂਡ ਕਰਵਾਇਆ ਜਾਂਦਾ ਹੈ ਅਲਟਰਾਸਾਊਂਡ ਕਰਵਾ ਕੇ ਬੱਚੀ ਦਾ ਕਤਲ ਅਣਜੰਮੀ ਧੀ ਕਹਿ ਲਓ ਸ਼ਾਂਤੀ ਦੀ ਦੇਵੀ ਕਹਿ ਲਓ ਤਾਂ ਤੇ ਅਣਜੰਮੀ ਧੀ ਕੁੱਖ ਦੇ ਵਿੱਚ ਕਤਲ ਕਰਵਾ ਦਿੱਤੀ ਜਾਂਦੀ ਹੈ ਇਹ ਅੱਜ ਬਹੁਤ ਕੁਕਰਮ ਚੱਲ ਰਿਹਾ ਹੈ ਤੇ ਜਿਸ ਵੇਲੇ ਅਲਟਰਾਸਾਊਂਡ ਹੋ ਰਿਹਾ ਹੈ ਉਸ ਵੇਲੇ ਕੁੱਖ ਦੇ ਵਿੱਚ ਅਣਜੰਮੀ ਧੀ ਮਿੰਟ ਤਰਲਾ ਕਰ ਰਹੀ ਹੈ ਕਿਉਂਕਿ ਰਿਪੋਰਟ ਤਾਂ ਨਹੀਂ ਨਾ ਲਿਖਾ ਸਕਦੀ ਕਿਤੇ ਰਿਪੋਰਟ ਨਹੀਂ ਲਿਖਾ ਸਕਦੀ ਉਹ ਤਾਂ ਮਿੰਟ ਤਰਲਾ ਹੀ ਕਰ ਸਕਦੀ ਹੈ ਉਹ ਮਿੰਟ ਤਰਲੇ ਨੂੰ ਵੀ ਮੈਂ ਧਾਰਨਾ ਦੇ ਵਿੱਚ ਪੜ੍ਹ ਦੇਵਾਂ ਸਾਡਾ ਕੁੱਖ ਵਿੱਚ ਕਤਲ ਨਾ ਕੁਕਰਮ ਤੋਂ ਵੀ ਬਚਣਾ ਹੈ ਭਾਈ ਇਹ ਰਹੇ ਅੱਜ ਦੇ ਜਾਣੀ ਕਿ ਭੱਖ ਦੇ ਮਸਲਿਆਂ ਵੱਲ ਇਸ਼ਾਰਾ ਦਾਜ ਦਹੇਜ ਇਹ ਦੈਂਤ ਬਣਦਾ ਜਾ ਰਿਹਾ ਹੈ ਕਿ ਬਹੁਤ ਥਾਵਾਂ ਦੇ ਉੱਤੇ ਬੱਚੀਆਂ ਨੂੰ ਵੀ ਦੈਂਤ ਨਿਕਲ ਰਹੇ ਨੇ ਤੁਸੀਂ ਅਖਬਾਰਾਂ ਚ ਪੜ੍ਹਦੇ ਹੋ ਨਾ ਕਿੰਨੀਆਂ ਬੱਚੀਆਂ ਦਾਜ ਮੁਕਤੀ ਦੈਂਤ ਦੀ ਬਲੀ ਚੜ ਰਹੀਆਂ ਤਾਂ ਤੇ ਕਿੰਨੀਆਂ ਬੱਚੀਆਂ ਕੁੱਖਾਂ ਦੇ ਵਿੱਚ ਕਤਲ ਕੀਤੀਆਂ ਜਾ ਰਹੀਆਂ ਤਾਂ ਤੇ ਇਹ ਦੋਨੇ ਕੁਕਰਮਾਂ ਤੋਂ ਬਚਣਾ ਹੈ ਰਹੋ ਇਹ ਰਿਹਾ ਜੀ ਸਮਾਜਿਕ ਬੁਰਾਈਆਂ ਵੱਲ ਕੁਝ ਇਸ਼ਾਰੇ ਇੱਦਾਂ ਆਪਾਂ ਫਿਰ ਕਰੈਕਟ ਉੱਚਾ ਰੱਖਣਾ ਕਿ ਪਹਿਲੇ ਦੀਵਾਨ ਵਿੱਚ ਗੱਲ ਹੋ ਗਈ ਦੇਖ ਬੁਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ ਏਕਾ ਨਾਰੀ ਜਤੀ ਹੋਈ ਪਰ ਨਾਰੀ ਧੀ ਭੈਣ ਵਖਾਣਾ ਜਿਹਦੇ ਪੱਲੇ ਕਰੈਕਟਰ ਨੀ ਚਾਲ ਚੱਲਣਾ ਨੀ ਉਹਦੇ ਪੱਲੇ ਕੁਛ ਵੀ ਨਹੀਂ ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਉਹ ਕਹਿੰਦਾ ਇਫ بیل تھنگ لاؤسٹ نتھنگ از لاؤسٹ ایف ہیلتھ از لاؤسٹ سم تھنگ از لاؤسٹ ایف کریکٹر از لاؤسٹ ایوری تھنگ از لاؤسٹ جی تھوڑا دھن گواچ گیا کچھ بھی نہیں گواچیا جی میں پکڑیا رب تندرستی بخشی ہور کما لواں گے کہندے جی تھوڑا دھن گواچ گیا پھر سمجھو معاف کرنا جی تھوڑی صحت گواچ گئی کہندے کچھ گواچ گیا صحت کا خیال رکھنا بہت ضروری ہے پر کہندے جی تھوڑا کریکٹر گواچ گیا چال چلن گواچ گیا پھر تھوڑا سارا کچھ گواچ گیا ایف کریکٹر از لاؤسٹ ایوری تھنگ از لاؤسٹ تھوڑا دوالا نکل گیا تسی ننگ ہو گئے تسی ملنگ ہو گئے تھوڑے پلے کھ بھی نہیں رہا جیدے پلے کریکٹر نہیں وہ پلے کھ بھی نہیں کھ بھی نہیں سب کچھ گواچ گیا وہ تے بھائی اپنا کریکٹر اچا سچا رکھنا ہے ہر ایک بھائی واسطے اپنی سپتنی تو بنا دنیا دیا ساریا استری بڑی عمر ماتا برابر دی بھن چھوٹی عمر تھی ہر ایک بیبی واسطے اپنے جیون ساتھی تو بنا دنیا دے سارے پرش بڑی عمر باپو بزرگ برابر دی عمر برا چھوٹی عمر بچیاں دے سمان ہر ایک بھائی کا بیبی دا ایسا کریکٹر ہونا چاہیے ہے رہو چا اس برائی تو بچنا ہے کریکٹر تو گرنا نہیں پھر شال کا ٹھگی چوری چھڑ دینی ہے حق پرایا نانکا اس سوار اس گائے گر پیر ہاما تاں پر جا مردار نہ کھائی پرایا حق کھانا کسی دھرم کا نہیں نورا ہے ساریا برائیاں تو بچنا ہے فریدا جنی کمی نہ ہی گن تے کمڑی وسار مت شرمندہ سی بہی سائیں دا دربار پھر نیتراں دے نال ماڑا ویکھنا ای وی برائی ہے پر ترے روپ نہ دیکھے نیتر کناں دے نال کرنا سنے کاہو کی نندا اکھاں دے نال گرو تے گرو دیاں پیاریاں سنگتاں دے درشن کناں نال بانی سننی گندیاں ٹیپاں نہیں سننیاں جے گندیاں ٹیپاں سندا پھر نہ بولے چنگے ہے کیونکہ جی بانی نہیں سن سکتے گھٹو گھٹ گندیا ٹیپا بھی نہیں سن سکتے ادا تو پلا ہو ہی گیا نا جی اکھا والیا تو گندیا لکھتا پڑھ دیں ویخ ویخ کے لچر ناول پڑھ دیں وہ تیرنا پنے چنگے ہے چلو جی بانی نہیں پڑھ سکتے گھٹو گھٹ لچر ناول بھی نہیں پڑھ سکتے جہاں اکھا تو ماڑا کم لینا وہ انے چنگے ہے جی کنا تو ماڑا کم لینا تیرنا بوڑے چنگے ہے جی پیروں نہ ہڑے پاسے جانا تیرنا لولے لنگڑے چنگے ہے جی ہاتھاں نہ ماڑے کام کردا تیرنا ٹنڈے چنگے ہے ٹنڈے تاں تے بھائی کہن دا بھاو چنگا کم لاؤ جہ پرساد سارا کچھ جنہیں مالک نے بخشے ہست پاو کرن نیتر رسم یہ سارا کچھ ملے نا تے انہاں تو چنگا کام لو نیترا نہ ویکھ کے بانی پڑھو کنا نہ سنو جیب نہ بولو پیرا نہ چل کے آؤ ہتھاں نہ سیوا کرو ادھا یہ شریر کی سفلتا ہے کسی بھی شریر کے انگ تو ماڑا کام لینا چاہے ہاتھ ہے پیر ہے اکھ ہے جیب کن بہت ماڑی گل ہے اس کر کے لمبا بھی کرتا ہے پھر سخت لمبا کلے کلے آنگ میں نہ دیکھے ساتھ جی ساتھ گرو کے درشن نہیں کر دے دیکھ کے بانی نہیں پڑھ دے نین نہ دیکھے ساتھ سے نین بے حالیا کرنا سن ہی ناد کرنا مند کالیا رسنا جپنا نام تل تل کر کٹی ہے کہ جی جی نام نہیں نہ جپتی نکے نکے ٹوٹے کر کے کٹ دئیے ہر ہاں جب بسر ہے گوبند رائے دن آدھے نا کٹی کلے کلے انگ نو لمبا دتا ہے تاکہ بھائی اپنا چنگا کام لینا انگاں تو ماڑا نہیں لینا رہو بچار یہ رہی گی یعنی کہ برائیاں کی گل سنکھیپ وستار پہلے کلے کلے سبجیکٹ تے بہت ہویا ہے پھر اگلی گل ہے اپنا بہما بھرما تو بچنا ہے ہم وہ سبجیکٹ بھی کہہ دینا سنکھیپ گرمت دے وچ گرو جی کی مت دندے ہے ہن بانی دی مت بات بچارا کرو اپنی مت ہور ہو رہی ہے بہت دنیا دی بانی نوں وی بچار دے اپنی مت وچ ترے پھردے ہے گرو دی مت ہے بھی تسی ایک اکال پرکھ واہگرو پرمیشر دے نال جڑنا ہے بس وہ تو بنا تسی کسے نوں نہیں مننا گل ہی مکا دو نہ کسے دیوی دیوتے نوں نہ کسے بابے پیر نوں نہ کسے قبر سماد نوں کسے نوں نہیں تسی مننا ایک مالک پرماتما دے نال جڑنا ہے لکھا تار جی ارے ایک ٹیک تو لاہے بڈانی آس نانک نام تے آئی کارج آوے راس دو کارن ہندے نے من منوتیاں دے بہتے لوگ لالچ دے مارے دیوی دیو تے بابے پیران قبرہ سمادھا نو من دے ہے بھی کچھ ملو گا بہتے لوگ ڈر دے مارے من دے ہے بھی جس نہ منیا تو کچھ ہو نہ جاوے یہ دونوں گلوں کے سبندھ سن لو سنکھیپ ਪਹਿਲੀ ਗੱਲ ਤਾਂ ਜਿੱਥੋਂ ਤੱਕ ਲਾਲਚ ਦਾ ਸੰਬੰਧ ਹੈ ਕੋਈ ਕੁਛ ਨਹੀਂ ਦੇ ਸਕਦਾ ਕਿਉਂਕਿ ਦੇਣ ਵਾਲਾ ਇੱਕ ਪਰਮਾਤਮਾ ਹੀ ਹੈ। ਗੁਰੂ ਜੀ ਕੀ ਕਹਿੰਦੇ ਨੇ ਬਾਣੀ ਚ, ਦੱਦਾ ਦਾਤਾ ਏਕ ਹੈ ਸਭ ਤੋਂ ਦੇਵਨਹਾਰ, ਦੇਂਦੇ ਤੋਟਣਾ ਆਵ ਹੀ ਅਗਣਤ ਭਰੇ ਭੰਡਾਰ। ਦੇਣ ਵਾਲਾ ਤਾਂ ਭਾਈ ਇੱਕ ਦਾਤਾ ਹੀ ਹੈ, ਹੋਰ ਤਾਂ ਕਿਸੇ ਨੂੰ ਕੁਛ ਨਹੀਂ ਦੇ ਸਕਦਾ ਕੋਈ। ਕਿਤੇ ਲਿਖਿਆ ਨਾਨਕ ਏਕੀ ਬਾਹਰਾ ਦੂਜਾ ਦਾਤਾ ਨਾਹੀਂ, ਇੱਕ ਪਰਮਾਤਮਾ ਤੋਂ ਬਾਹਰ ਕੋਈ ਦਾਤਾ ਨਹੀਂ ਜਿਹੜਾ ਕਿਸੇ ਨੂੰ ਕੁਝ ਦੇ ਸਕਦਾ। ਦੇਵੀ ਦੇਵਾ ਪੂਜਿਆ ਭਾਈ ਕਿਆ ਮੰਗੋ, ਕਿਆ ਦੇ ਭਾਈ ਤੁਸੀਂ ਦੇਵੀਆਂ ਨੂੰ ਤੇ ਦੇਵਾ ਬਾਬੇ ਪੀਰਾਂ ਨੂੰ ਮੰਨਦੇ ਪੂਜਦੇ ਹੋ, ਭਾਈ ਕੀ ਮੰਗਦੇ ਕੀ ਦੇਣਗੇ, ਭਾਵ ਕੁਛ ਨਹੀਂ ਮਿਲਣਾ। ਇਹ ਗੱਲਾਂ ਫਲਾਈਆਂ ਨੇ ਸਾਰੀਆਂ ਚੇਲੇ ਚਾਚੜੇ ਤੇ ਪਖੰਡੀ ਸਾਧਾਂ ਦੀਆਂ, ਜਿਹੜੇ ਕਹਿੰਦੇ ਆ ਵੀ ਕੋਈ ਦੇਵੀ ਕੁਛ ਦੇ ਦੂ, ਕੋਈ ਬਾਬਾ ਕੁਛ ਦੇ ਦੂ, ਸਾਡੇ ਕੋਲ ਇੱਥੇ ਚੌਂਕੀਆਂ ਭਰ ਜੇ ਆ ਕੁਛ ਮਿਲ ਜੂਗਾ। ਇਹ ਸਭ ਪਖੰਡੀ ਸਾਧ ਤੇ ਚੇਲੇ ਚਾਚੜਿਆਂ ਦੀਆਂ ਗੱਲਾਂ ਫਲਾਈਆਂ ਹੋਈਆਂ ਨੇ। ਬਾਣੀ ਦੀ ਮੱਤ ਤਾਂ ਕੋਈ ਤੁਹਾਨੂੰ ਕੁਛ ਨਹੀਂ ਦੇ ਸਕਦਾ, ਮੈਂ ਆਪਣੇ ਕੋਲੋਂ ਕੁਛ ਨਹੀਂ ਕਹਿ ਰਿਹਾ, ਗੁਰਬਾਣੀ ਦੀ ਮੱਤ ਤੁਹਾਨੂੰ ਸੁਣਾ ਰਹੇ। ਨਿੰਦਾ ਹੁੰਦੀ ਹੈ ਆਪਣੇ ਕੋਲੋਂ ਗੱਲ ਬਣਾਉਣੀ, ਸੁਣ ਲਿਓ ਬਹੁਤੇ ਸੱਚ ਸੁਣ ਕੇ ਗਏ ਨੇ, ਨਿੰਦਾ ਕਰਤੀ ਨਿੰਦਾ ਸਿੰਘ ਕਿਵੇਂ ਕਰੂਗਾ, ਕਿਉਂਕਿ ਸਤਿਗੁਰੂ ਜੀ ਦੱਸਦੇ ਬਾਣੀ ਵਿੱਚ ਆਫਤ ਸਭੇ ਕੀਤੇ ਆ ਨਿੰਦਕਤਾ ਦਾਰੂ ਨਾਹੀਂ, ਕਹਿੰਦੇ ਸਾਰੀਆਂ ਦਵਾਈਆਂ ਨਿੰਦਕ ਦੀ ਕੋਈ ਨਹੀਂ। ਲਿਖਿਆ ਨਾ ਬਾਣੀ ਦੇ ਵਿੱਚ, ਤੇ ਮੈਂ ਸਿੱਖ ਨਿੰਦਾ ਕਿਵੇਂ ਕਰ ਸਕਦਾ, ਸੋਚੋ। ਤਾਂ ਤੇ ਨਿੰਦਾ ਭਲੀ ਕਿਸੇ ਕੀ ਨਾਹੀਂ ਮਨਮੁਖ ਮੋਹ ਕਰਨ, ਗੁਰੂ ਜੀ ਕਹਿੰਦੇ ਨਿੰਦਾ ਕਿਸੇ ਦੀ ਚੰਗੀ ਨਹੀਂ, ਪਰ ਨਿੰਦਾ ਦਾ ਅਰਥ ਨਹੀਂ ਵਾਲਿਆਂ ਨੂੰ ਪਤਾ। ਨਿੰਦਾ ਦਾ ਕੀ ਅਰਥ ਹੁੰਦਾ, ਕੋਲੋਂ ਗੱਲ ਬਣਾ ਕੇ ਕਿਸੇ ਦੀ ਵਾਧੂ ਦੀ ਬਦਨਾਮੀ ਕਰਨੀ, ਵੀ ਗੱਲ ਹੋਵੇ ਨਾ ਤੇ ਕੋਲੋਂ ਬਣਾਉਣੀ। ਠੱਗ ਨੂੰ ਠੱਗ ਕਹਿਣਾ ਨਿੰਦਾ ਨਹੀਂ ਹੁੰਦੀ, ਠੱਗ ਨੂੰ ਠੱਗ ਕਹੋ, ਕੱਚੇ ਨੂੰ ਕੱਚਾ, ਪਖੰਡੀ ਨੂੰ ਪਖੰਡੀ ਕਹਿਣਾ, ਇਹ ਤਾਂ ਨਹੀਂ ਨਿੰਦਾ ਹੁੰਦੀ। ਮਾੜੇ ਨੂੰ ਮਾੜਾ ਕਹਿਣਾ ਨਿੰਦਾ ਕਾਹਦੀ ਹੈ। ਤਾਂ ਤੇ ਮੈਂ ਤੁਹਾਨੂੰ ਬਾਣੀ ਦੀ ਵਿਚਾਰ ਦੱਸਤੀ ਵੀ ਗੁਰੂ ਜੀ ਕਹਿੰਦੇ ਦੇਵੀ ਦੇਵਾ, ਕੋਈ ਦੇਵੀ ਜਾਂ ਦੇਵਾ ਬਾਬਾ ਪੀਰ ਕਿਸੇ ਨੂੰ ਕੁਛ ਨਹੀਂ ਦੇ ਸਕਦਾ। ਜੇ ਨਹੀਂ ਲਿਖਿਆ ਤਾਂ ਮੈਨੂੰ ਦੱਸ ਸਕਦੇ ਬਾਣੀ ਚ, ਫਿਰ ਗੁਰੂ ਦਾ ਵਚਨ ਭਾਈ ਮੰਨੋ, ਨਹੀਂ ਕੁਛ ਦੇ ਸਕਦਾ ਕੋਈ, ਦੇਣ ਵਾਲਾ ਇੱਕੋ ਹੀ ਹੈ। ਵੀ ਤੁਹਾਨੂੰ ਬਾਣੀ ਚ ਸੁਣਾਤਾ, ਵਿਸਥਾਰ ਵਾਲਾ ਪਰ ਅੱਜ ਬਹੁਤਾ ਸਮਾਂ ਨਹੀਂ। ਤਾਂ ਤੇ ਇੱਕ ਗੱਲ ਆਪਾਂ ਪਤਾ ਲੱਗ ਗਿਆ ਵੀ ਲਾਲਚ ਦੇ ਮਾਰੇ ਕਿਸੇ ਨੂੰ ਮੈਨੂੰ ਕਿਤੋਂ ਕੁਛ ਨਹੀਂ ਮਿਲਣਾ, ਇੱਕ ਪਰਮਾਤਮਾ ਹੈ ਬਸ, ਸਭਨਾ ਜੀਆਂ ਦਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਦੂਜਾ ਪੱਖ, ਸੁੱਖ ਦੁੱਖ ਆਪਣੇ ਕਰਮ ਦਾ, ਦੁੱਖ ਤਕਲੀਫ ਦਾ ਸੰਬੰਧ ਕਰਮ ਨਾਲ ਹੈ, ਦੇਵੀ ਦੇਵ ਤੇ ਬਾਬੇ ਪੀਰਾਂ ਨਾਲ ਕੋਈ ਸੰਬੰਧ ਨਹੀਂ। ਕੀ ਲਿਖਿਆ ਬਾਣੀ ਚ, ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਹੁਣ ਗੁਰਬਾਣੀ ਦੀ ਕੀ ਮੱਤ ਹੈ ਵੀ ਤੁਸੀਂ ਕਿਸੇ ਨੂੰ ਦੋਸ਼ ਨਾ ਦਿਆ ਕਰੋ ਆਪਣੇ ਦੁੱਖ ਤਕਲੀਫ ਵਾਸਤੇ, ਦੱਦਾ ਦੋਸ਼ ਨਾ ਦਿਓ ਕਿਸੇ। ਗੁਰੂ ਜੀ ਨੇ ਤਾਂ ਇੱਕ ਗੱਲ ਚ ਗੱਲ ਮੁਕਾਤੀ ਨਾ ਵੀ ਕਿਸੇ ਨੂੰ ਦੋਸ਼ ਨਾ ਦਿਓ, ਆਪਾਂ ਨੂੰ ਵਿਆਖਿਆ ਕਰਨੀ ਪੈਂਦੀ ਹੈ। ਆਪਾਂ ਦੋਸ਼ ਕਿਹਨੂੰ ਦੇਣੇ ਹਨ, ਆਪਾਂ ਦੇਖੀਏ ਤਾਂ ਬਹੁਤੀ ਦੁਨੀਆ ਕਿਹਨੂੰ ਦੋਸ਼ ਦਿੰਦੀ ਹੈ। ਮੰਨ ਲਓ ਕੋਈ ਦੁੱਖ ਤਕਲੀਫ ਆ ਗਈ, ਕੋਈ ਤਾਂ ਦੋਸ਼ ਦੇ ਦਿੰਦਾ ਕਹਿੰਦੇ ਤੁਹਾਡੇ ਕਿਸੇ ਨੇ ਕੁਛ ਕਰਾਤਾ, ਕੋਈ ਪਖੰਡੀ ਜੇਲਾ ਕਹੂਗਾ ਕਿਸੇ ਨੇ ਕੁਛ ਕਰਾਤਾ। ਕੋਈ ਕਿਸੇ ਨੂੰ ਕੁਛ ਨਹੀਂ ਕਰ ਸਕਦਾ, ਜੇ ਕਿਸੇ ਨੂੰ ਕੋਈ ਕੁਛ ਕਰ ਸਕਦਾ ਹੋਵੇ, ਹਿੰਦੁਸਤਾਨ 17 ਵਾਰੀ ਲੁੱਟਿਆ ਗਿਆ ਵਿਦੇਸ਼ੀ ਹਮਲਾਵਰਾਂ ਵੱਲੋਂ, ਪਿਛਲੇ ਇਤਿਹਾਸ ਪੜ੍ਹ ਕੇ ਵੇਖੋ, ਫਿਰ ਉਸ ਵੇਲੇ ਕਿਸੇ ਵੀ ਜੰਤਰਾ ਮੰਤਰਾ ਮਾਰਨ ਵਾਲੇ ਨੇ ਕਿਸੇ ਵਿਦੇਸ਼ੀ ਹਮਲਾਵਰ ਨੂੰ ਤਾਂ ਕੁਛ ਕੀਤਾ ਨੀ ਮੰਤਰ ਮਾਰ ਕੇ। ਜਦੋਂ ਬਾਬਰ ਨੇ ਹਮਲਾ ਕੀਤਾ, ਬਥੇਰੇ ਪੀਰ ਕਹਾਉਣ ਵਾਲੇ ਇਕੱਠੇ ਹੋਏ ਸੀ, ਅਸੀਂ ਮੰਤਰ ਮਾਰ ਕੇ ਬਾਬਰ ਦੀ ਫੌਜ ਨੂੰ ਅੰਨੀ ਕਰ ਦਿਆਂਗੇ, ਤੁਸੀਂ ਫਿਕਰ ਨਾ ਕਰੋ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਉਹਦੇ ਜੰਤਰਾ ਮੰਤਰਾਂ ਤੇ ਰਹਿ ਗਏ, ਟਾਕਰਾ ਕਰਨ ਵਾਸਤੇ ਯਾਨੀ ਕਿ ਅੱਗੋਂ ਇੰਤਜ਼ਾਮ ਨਾ ਕੀਤਾ, ਤੇ ਹਾਲ ਕੀ ਹੋਇਆ ਪੜ੍ਹੋ ਨਾ ਬਾਣੀ ਵਿੱਚ ਕੀ ਲਿਖਿਆ। ਗੁਰੂ ਨਾਨਕ ਸਾਹਿਬ ਨੇ ਬਾਬਰ ਦੇ ਹਮਲੇ ਦਾ ਅੱਖੀਂ ਦੇਖਿਆ ਹਾਲ ਲਿਖਿਆ ਹੋਇਆ, ਉਦੋਂ ਅਹਿਮਦਾਬਾਦ ਵਿੱਚ ਸੀ। ਤੁਹਾਨੂੰ ਗੁਰੂ ਨਾਨਕ ਸਾਹਿਬ ਕੀ ਲਿਖਦੇ ਨੇ, ਕਹਿੰਦੇ ਕੋਟੀ ਹੋਈ ਪੀਰ ਵਰਜਰ ਹਾਏ ਜਾਂ ਮੀਰ ਸੁਣਿਆ ਧਾਇਆ, ਥਾਣ ਮੁਕਾਮ ਜਲੇ ਵਿੱਚ ਮੰਦਰ ਮੁੱਛ ਮੁੱਛ ਕੋਇਰ ਲਾਇਆ, ਕੋਈ ਮੋੜ ਨਾ ਹੋਇਆ ਅੰਧਾ ਕਿੰਨਿਆਂ ਨਾ ਪਰਚਾ ਲਾਇਆ। ਕਹਿੰਦੇ ਕਿੰਨੇ ਪੀਰ ਕਹਾਉਣ ਵਾਲੀ ਵਰਜ ਕੀ, ਯਾਨੀ ਕਿ ਇਹਨਾਂ ਨੇ ਉੱਥੇ ਕਾਬੂ ਕਰਕੇ ਰੱਖ ਲਏ ਸੀਗੇ ਪਠਾਣਾ ਨੇ, ਵਰਜ ਦਾ ਭਾਗ ਤੁਸੀਂ ਇੱਥੇ ਰਹਿਣੇ ਕਦੇ ਨਹੀਂ ਜਾਣਾ, ਕਿੰਨੇ ਹੀ। ਕਹਿੰਦੇ ਉਹਨਾਂ ਦੀ ਡਿਊਟੀ ਹੀ ਲਾਈ ਵੀ ਤੁਸੀਂ ਮੰਤਰ ਮਾਰ ਮਾਰ ਕੇ ਨਾ ਬਾਬਰ ਦੀ ਸਾਰੀ ਫੌਜੀਆਂ ਨਹੀਂ ਕਰ ਦਿਓ। ਕਹਿੰਦੇ ਇੱਕ ਨਹੀਂ ਜਾਣ ਦਿੰਦੇ ਅਸੀਂ, ਤੁਸੀਂ ਫਿਕਰ ਨਾ ਕਰੋ ਬਸ, ਫਿਕਰ ਨਾ ਕਰੋ। ਕਹਿੰਦੇ ਜਦੋਂ ਬਾਬਰ ਚੜ ਕੇ ਆ ਗਿਆ, ਕਹਿੰਦੇ ਉਹਨੇ ਮਕਾਨ ਢਾ ਦਿੱਤੇ, ਅੱਗਾਂ ਲਾ ਦਿੱਤੀਆਂ, ਬੱਚਿਆਂ ਦੇ ਟੁਕੜੇ ਟੁਕੜੇ ਕਰਕੇ ਗਲੀਆਂ ਵਿੱਚ ਖਲਾਰ ਦਿੱਤੇ। ਕਹਿੰਦੇ ਮੰਤਰ ਮਾਰਦੇ ਰਹੇ ਪਰ ਇੱਕ ਨਹੀਂ ਚੱਲਿਆ, ਕਹਿੰਦੇ ਇੱਕ ਵੀ ਮੋਗਲ ਨਹੀਂ ਅੰਨਾ ਹੋਇਆ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਬਾਣੀ ਚ ਲਿਖਿਆ ਨਾ ਜੀ, ਬੋਲੋ ਸਿੱਧ ਹੋਇਆ ਬਾਣੀ ਤੋਂ ਵੀ ਕੋਈ ਕਿਸੇ ਨੂੰ ਕੁਛ ਨਹੀਂ ਕਰ ਸਕਦਾ। ਬਾਣੀ ਤੋਂ ਸਿੱਧ ਕਰਦਾ ਉਹਨੇ ਹਰ ਗੱਲ, ਮੈਂ ਆਪਣੇ ਕੋਲੋਂ ਕਦੇ ਕੁਛ ਜਿਹਦੇ ਦੀਵਾਨ ਸੁਣਦੇ ਸੋਝੀ ਆ ਗਈ। ਕਈ ਮੇਰਾ ਨਾਂ ਲਈ ਜਾਂਦੇ ਰਹਿੰਦੇ ਆ, ਉਹ ਜੀ ਭਾਈ ਬਤੌਰੋਂ ਆਏ ਕਹਿੰਦਾ ਭਾਈ ਭਾਈ, ਮੈਂ ਭਾਈ ਕਦੇ ਕਿਸੇ ਨੂੰ ਕੁਛ ਨਹੀਂ ਕਿਹਾ, ਮੈਂ ਤਾਂ ਗੁਰੂ ਘਰ ਦਾ ਇੱਕ ਨਮਾਣਾ ਜਿਹਾ ਚੌਂਕੀਦਾਰ ਹੈ। ਚੌਂਕੀਦਾਰ ਕਹਿ ਲਓ, ਭਾਵੇਂ ਗੁਰੂ ਘਰ ਦਾ ਸਪੀਕਰ ਕਹਿ ਲਓ, ਭਾਵੇਂ ਕੋਈ ਬੁਲਾਰਾ ਕਹਿ ਲਓ, ਵੀ ਜੋ ਗੁਰੂ ਜੀ ਕਹਿੰਦੇ ਆ ਮੈਂ ਤਾਂ ਹੋਕਾ ਮਾਰਦਾ, ਹੋਕਾ ਮਾਰਦਾ ਮੈਂ ਤਾਂ।
ਤਾਂ ਤੇ ਹੁਣ ਗੁਰੂ ਸਾਹਿਬ ਕਹਿੰਦੇ ਕੋਈ ਕਿਸੇ ਨੂੰ ਇੰਨੀ ਕੁਛ ਕਰ ਸਕਿਆ, ਸੋਚੋ ਬਾਣੀ ਤੋਂ ਸਿੱਧ ਹੋਇਆ ਨਾ ਵੀ ਕਿਸੇ ਨੂੰ ਕੁਛ ਨਹੀਂ ਕੀਤਾ ਜਾ ਸਕਦਾ, ਏਦਾਂ ਜੇ ਕਿਸੇ ਨੂੰ ਕੁਛ ਕੀਤਾ ਜਾ ਸਕਦਾ ਹੋਵੇ ਤਾਂ ਗਵਾਂਢੀ ਨੂੰ, ਗਵਾਂਢੀ ਤਾਂ ਕੁਛ ਕਰਾਈ ਰੱਖਿਆ ਜੀ, ਬੜਾ ਈਰਖਾ ਦਾ ਜ਼ਮਾਨਾ ਹੈ, ਫਿਰ ਤਾਂ ਕਈਆਂ ਦੀ ਜੋ ਦੁਨਿਆਵੀ ਕਿਸੇ ਕਾਰਨ ਕੋਈ ਲੜਾਈ ਝਗੜਾ ਹੁੰਦਾ ਫਿਰ ਤਾਂ ਕੋਈ ਕਰਾਈ ਰੱਖਿਆ ਕਰੇ ਕੁਛ, ਕਿਸੇ ਨੂੰ ਕੋਈ ਕੁਛ ਨਹੀਂ ਕਰ ਸਕਦਾ। ਚੇਲੇ ਚਾਕੜੇ ਪਖੰਡੀ ਸਾਧਾਂ ਦੀਆਂ ਗੱਲਾਂ ਬਣਾਈਆਂ ਹੋਈਆਂ, ਡਰਾ ਪਾਏ ਹੋਏ ਆ, ਕੋਈ ਦੁੱਖ ਤਕਲੀਫ ਨਹੀਂ ਆਉਂਦੀ ਕਿਸੇ ਦੇ ਕੁਛ ਕਰਾਉਣ ਦੇ ਨਾਲ, ਇਹ ਵਹਿਮ ਭਰਮ ਹੈ ਸਾਡੇ ਮਨ ਦੇ। ਬਾਣੀ ਦਾ ਫੈਸਲਾ ਦੱਦਾ ਦੋਸ਼ ਨਾ ਦਿਓ ਕਿਸੇ ਇਸ ਪੁਆਇੰਟ ਦੀ ਵਿਆਖਿਆ ਕਰ ਰਹੀ, ਏਦਾਂ ਕੁਝ ਤਾਂ ਏਦਾਂ ਦੋਸ਼ ਦੇ ਦਿੰਦੇ ਆ ਵੀ ਕੁਛ ਕਰਾ ਤਾ ਕਿਸੇ ਨੇ ਤਾਂ ਤਕਲੀਫ ਆ ਗਈ, ਕੁਝ ਕੁ ਦੋਸ਼ ਦੇ ਦਿੰਦੇ ਆ। ਪਖੰਡੀ ਕਹਿੰਦੇ ਤੁਹਾਡੇ ਤੇ ਗ੍ਰਹਿ ਆ ਗਿਆ, ਗ੍ਰਹਿ ਤੁਹਾਨੂੰ ਕਿਸੇ ਦੇ ਕੋਈ ਨਹੀਂ ਆਉਂਦਾ ਹੁੰਦਾ, ਜੋ ਪੁੱਜਿਆ ਕਰਮ ਦਾ। ਥਾਂ ਥਾਂ ਤੇ ਲਿਖਿਆ ਬਾਣੀ ਵਿੱਚ ਸੁੱਖ ਦੁੱਖ ਪੁਰਬ ਜਨਮ ਕੇ ਕੀਏ, ਸੋ ਜਾਣੇ ਜਿਨ ਦਾਤਾ ਦੀਏ, ਕਿਸੇ ਤੋਂ ਦੋਸ਼ ਦੇ ਤੂੰ ਪ੍ਰਾਣੀ ਸੋ ਆਪਣਾ ਕੀਆ ਕਰਾਰਾ ਦੇ। ਤਾਂ ਸੁੱਖ ਦੁੱਖ ਦਾ ਸੰਬੰਧ ਕਰਮ ਨਾਲ ਹੈ, ਗ੍ਰਹਿ ਨਾ ਕੋਈ ਗ੍ਰਹਿ ਨਹੀਂ ਆਉਂਦਾ। ਹੁਣ ਕੋਈ ਪਖੰਡੀ ਕਹੋ ਤੁਹਾਡੇ ਤੇ ਸ਼ਨੀ ਗ੍ਰਹਿ ਆ ਗਿਆ, ਤੁਹਾਡੇ ਤੇ ਰਾਹੂ ਆ ਗਿਆ, ਤੁਹਾਡੇ ਤੇ ਕੇਤੂ ਆ ਗਿਆ, ਤੁਹਾਡੇ ਤੇ ਸਾਧ ਸਤੀ ਆ ਗਈ, ਕਿਉਂ ਕਹਿੰਦੇ ਆ ਲੁੱਟ ਜਾਲ ਵੀ ਜਦੋਂ ਆਏ ਕਹਿਤਾ ਫਿਰ ਤੁਸੀਂ ਕਹੋਗੇ ਕੋਈ ਬਾਬਾ ਜੀ ਅਪਾ ਕਰੋ, ਫਿਰ ਉਹ ਅਪਾ ਕਰਨ ਵੇਲੇ ਠੱਗੀ ਮਾਰਦਾ, ਬੋਲੋ ਸਤਨਾਮ, ਫਿਰ ਉਹ ਤੁਹਾਡਾ ਅਪਾ ਕਰਦਾ ਸਮਾਰ ਕੇ, ਫਿਰ ਅਪਾ ਕਰਦਾ ਤੁਹਾਡਾ ਉਹ। ਤਾਂ ਤੇ ਇਹ ਪਖੰਡੀਏ ਦੀ ਗੱਲ ਹੈ, ਤੇ ਬਾਣੀ ਦੀ ਗੱਲ ਕੀ ਹੈ ਵੀ ਕਿਸੇ ਨੂੰ ਦੋਸ਼ ਨਾ ਦਿਓ, ਕੋਈ ਗ੍ਰਹਿ ਤੁਹਾਨੂੰ ਨਹੀਂ ਆਉਂਦਾ ਕਿਸੇ ਤੇ, ਨਾ ਨਾ ਨਾ, ਦੁੱਖ ਸੁੱਖ ਬਾਣੀ ਚ ਲਿਖਿਆ ਦੂਖ ਸੁਖ ਪ੍ਰਭ ਦੇਵਨਹਾਰ, ਸਾਰੀ ਪੰਕਤੀ ਪੜ੍ਹ ਲਓ ਪਿੱਛੋਂ ਤੋਂ, ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਦੁੱਖ ਸੁਖ ਪ੍ਰਭ ਦੇਵਨਹਾਰ, ਆਵਰ ਤਿਆਗ ਤੋਂ ਤਿਸ ਹੀ ਚਿਤਾਰ। ਹੁਣ ਬਾਣੀ ਤਾਂ ਕਹਿੰਦੇ ਦੁੱਖ ਸੁੱਖ ਦੇਣ ਵਾਲਾ ਪਰਮਾਤਮਾ ਹੀ ਹੈ, ਭਾਵ ਦੁੱਖ ਸੁੱਖ ਦਾ ਪੱਖਪਾਤੀ ਨਹੀਂ ਹੋ ਜਾਣੀ ਕਿਤੇ ਕਹੋ ਨਹੀਂ, ਦੁੱਖ ਲੈਣ ਸੁੱਖ, ਭਾਵ ਦੁੱਖ ਸੁੱਖ ਕਰਮ ਦਾ ਫਲ ਹੈ, ਵਾਹਿਗੁਰੂ ਕਰਮ ਨੂੰ ਪ੍ਰਧਾਉਂਦਾ, ਜਿਵੇਂ ਕਿਰਤ ਕਰਮ ਕਤਲ ਤੇ ਹੁਕਮ ਜੇਲ, ਕੰਸਟੀਟਿਊਸ਼ਨ ਮੁਤਾਬਕ ਸੰਵਿਧਾਨ ਮੁਤਾਬਕ, ਇਹ ਤਾਂ ਰੱਬੀ ਕਾਨੂੰਨ ਹੈ, ਕੌਸਮਿਕ ਲਾ ਹੈ ਉਹ ਪਰਮਾਤਮਾ ਦਾ ਵੀ ਕੌਸਮਿਕ ਲਾ ਰਹੋ ਵਿਚਾਰ। ਤਾਂ ਤੇ ਇੱਦਾਂ ਹੁਕਮ ਹੈ ਦੇ ਵਿੱਚ ਕਰਮ ਭੁਗਤਦਾ ਨਾ, ਕਿਉਂਕਿ ਸਾਡੇ ਕੋਲੋਂ ਕਤਲ ਕਰ ਦਿੱਤਾ ਕਿਸੇ ਨੇ, ਉਹ ਆਪੇ ਕਿਵੇਂ ਭੁਗਤੂਗਾ, ਸੰਵਿਧਾਨ ਦੇ ਮੁਤਾਬਕ ਸਰਕਾਰ ਤਾਂ ਭੁਗਤਾਉਂਦੀ ਹੈ ਨਾ, ਇਵੇਂ ਜੀ ਸਾਡੇ ਕਿਰਤ ਕਰਮ ਦਾ ਫਲ ਵਾਹਿਗੁਰੂ ਆਪਣੇ ਹੁਕਮ ਦੇ ਵਿੱਚ ਘਟਾਉਂਦਾ ਹੈ। ਲਿਖਿਆ ਨਾ ਸਰਬ ਜੀਆਂ ਸਿਰਲੇਖ ਧਰਾ, ਬਿਨ ਲੇਖੇ ਨਹੀਂ ਕੋਈ ਜੀਓ, ਆਪ ਅਲੇਖ ਕੁਦਰਤ ਕਰ ਦੇਖਿਆ ਹੁਕਮ ਚਲਾਏ ਸੋਈ ਜੀਓ, ਕਿਰਤ ਕਰਮ ਦੇ ਉੱਤੇ ਹੁਕਮ ਚਲਾਉਂਦਾ ਉਹ ਮਾਲਕ, ਜਿਸ ਕਰਕੇ ਦੁੱਖ ਸੁੱਖ ਉਹਦੇ ਹੁਕਮ ਚ ਹੈ, ਪਰ ਹੈ ਆਪਣੀ ਕਿਰਤ ਕਰਮ ਦਾ ਫਲ, ਜਿਸ ਕਰਕੇ ਦੁੱਖ ਸੁੱਖ ਪ੍ਰਭ ਦੇ ਬਨਹਾਰ, ਉਹ ਪਰਮਾਤਮਾ ਹੀ ਹੈ। ਕਿਤੇ ਲਿਖਿਆ ਬਾਣੀ ਵਿੱਚ ਕਿਸੇ ਨੂੰ ਗ੍ਰਹਿ ਦੁੱਖ ਦੇ ਸਕਦਾ ਕੋਈ? ਬਿਲਕੁਲ ਨਹੀਂ ਲਿਖਿਆ, ਦੁੱਖ ਸੁੱਖ ਦਾ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ, ਤੇ ਸੁਖਮਨੀ ਸਾਹਿਬ ਚ ਲਿਖਿਆ ਹੋਇਆ ਹੈ, ਆਪਾਂ ਪੜ੍ਹੀ ਵੀ ਜਾਂਦੇ ਹਾਂ ਮਨ ਦੇ ਵੀ ਨਹੀਂ, ਫਿਰ ਮੰਨ ਲਓ ਭਾਈ ਮਾਰ ਮੂਰਖ ਕਾਹੇ ਬਿਲ ਲਾਈਏ, ਕਹਿੰਦੇ ਮਨਾ ਮੂਰਖ ਕਿਉਂ ਬਿਲ ਕਰਦੇ, ਇਹ ਤਾਂ ਪੁਰਬ ਲੇਖੇ ਕਾ ਲਿਖਿਆ ਪਾਈਆ, ਦੁੱਖ ਸੁੱਖ ਪ੍ਰਭ ਦੇਵਨਹਾਰ, ਹੋਰ ਛੱਡਦੇ ਤੂੰ ਅਵਰ ਤਿਆਗ ਤੂੰ ਕਿਸੇ ਚਿਤਾਰ, ਉਸ ਦਾ ਹੀ ਨਾਮ ਜਪਿਆ ਕਰ, ਕਰਮ ਦਾ ਫਲ ਭੁਗਤਣਾ ਪੈਂਦਾ, ਪਰ ਜੇ ਤੂੰ ਤਾਂ ਨਾਮ ਜਪੇ ਫਿਰ ਗਰੇਸ ਬਖਸ਼ਿਸ਼ ਰਿਆਇਤ ਕੀ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਆਠ ਪਹਿਰ ਆਰਾਧੀ ਹੈ ਪੂਰਨ ਸਤਿਗੁਰ ਗਿਆਨ, ਪ੍ਰਭ ਕੇ ਸਿਮਰਨ ਦੁੱਖ ਨਾ ਸੰਤਾਪੈ, ਜੇ ਤੂੰ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੇ ਤਾਂ ਉਹ ਪਰਮਾਤਮਾ ਬਖਸ਼ਿਸ਼ ਕਰ ਦਿੰਦਾ, ਬਖਸ਼ਿਸ਼ ਦੁੱਖ ਭੰਜਨ, ਦੁੱਖ ਕਹਿੰਦਾ ਕਰਮ ਦਾ ਫਲ ਉਹਦਾ ਨਾਮ ਜਪਣ ਦੇ ਨਾਲ, ਭਾਵ ਕਿ ਕਰਮ ਦਾ ਦੁੱਖ ਵੀ ਨਾਸ ਹੋ ਜਾਂਦਾ ਹੈ, ਬੋਲੋ ਸਤਨਾਮ
ਸ੍ਰੀ ਵਾਹਿਗੁਰੂ,
ਦੁੱਖ ਭੰਜਨ ਤੇਰਾ ਨਾਮ ਜੀ, ਤਾਂ ਤੇ ਬਖਸ਼ਿਸ਼ ਪਰਮਾਤਮਾ ਕੋਲੇ ਹੈ, ਦੋ ਸਿਧਾਂਤ ਹੁੰਦੇ ਹੈ, ਇੱਕ ਬਖਸ਼ਿਸ਼ ਦਾ ਸਿਧਾਂਤ ਹੈ, ਇੱਕ ਕਰਮ ਸਿਧਾਂਤ ਹੈ, ਇੱਥੇ ਬਹੁਤ ਉਲਝ ਜਾਂਦੇ ਹੈ, ਇਹ ਤਾਂ ਜੀ ਐਂ ਲੱਗਦਾ ਵੀ ਵਿਰੋਧਾਭਾਸ ਹੋ ਗਿਆ, ਕਿਸੇ ਨੂੰ ਸਮਝ ਨਹੀਂ ਆਉਂਦੀ ਵੀ ਨਾਲੇ ਕਹੀ ਜਾਂਦੇ ਉਹ ਕਰਮ ਦਾ ਫਲ ਮਿਲਦਾ, ਨਾਲੇ ਕਹਿੰਦੇ ਉਹ ਬਖਸ਼ਿਸ਼ ਹੋ ਜਾਂਦੀ ਹੈ, ਦੋਨੇ ਗੱਲਾਂ ਸੱਤ ਹੈ, ਪਰਮਾਤਮਾ ਨਾਲੋਂ ਟੁੱਟ ਕੇ ਕਰਮ ਦਾ ਫਲ ਭੁਗਤਣਾ ਪੈਂਦਾ, ਪਰ ਜੇ ਕੋਈ ਗੁਰ ਸ਼ਬਦ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ, ਗੁਰੂ ਦੀ ਬਾਣੀ ਰਾਹੀਂ ਪਰਮਾਤਮਾ ਨਾਲ ਜੁੜ ਜਾਵੇ ਤਾਂ ਬਖਸ਼ਿਸ਼ ਹੋ ਜਾਂਦੀ ਹੈ, ਦੋਨੇ ਗੱਲਾਂ ਸਮਝ ਗਏ, ਜਿਵੇਂ ਦੁਨਿਆਵੀ ਧਾਰਨ ਦੇ ਦਿਓ ਦੁਸ਼ਟਾਂਤ ਨਾਲ ਗੱਲ ਸਮਝ ਆ ਜਾਂਦੀ ਨਾ, ਇੱਕ ਤਾਂ ਸੰਵਿਧਾਨ ਮੁਤਾਬਕ ਸਜ਼ਾ ਕੰਸਟੀਟਿਊਸ਼ਨ ਹੈ, ਨਾ ਦੇ ਮੁਤਾਬਕ ਜਾਣੀ ਕਿ ਸਜ਼ਾ ਮਿਲਦੀ ਹੈ, ਧਾਰਾ ਲੱਗਦੀ ਹੈ, ਪਰ ਜੇ ਰਾਸ਼ਟਰਪਤੀ ਤੱਕ ਪਹੁੰਚ ਹੋ ਜਾਵੇ ਤਾਂ ਦੁਸ਼ਟਾਂਤ ਭਾਵ ਹੈ, ਕੇਵਲ ਰਾਸ਼ਟਰਪਤੀ ਤੱਕ ਪਹੁੰਚ ਹੋ ਜਾਵੇ ਤੇ ਉੱਥੇ ਕੋਈ ਸੱਚੇ ਦਿਲੋਂ ਰਹਿਮ ਦੀ ਅਪੀਲ ਕਰੇ ਤੇ ਉਹਨੂੰ ਲੱਗੇ ਵੀ ਇਹਨੇ ਜਾਣੀ ਕਿ ਗਲਤੀ ਕਰ ਲਈ, ਉਸ ਤੋਂ ਬਾਅਦ ਚੰਗਾ ਨਾਗਰਿਕ ਬਣੋ, ਪਛਤਾਵਾ ਇਹਨੂੰ ਬਹੁਤ ਹੈ, ਜੇ ਲੱਗੇ ਵੀ ਸੱਚੇ ਦਿਲੋਂ ਪਛਤਾਵਾ, ਜੇ ਉਹਨੂੰ ਲੱਗੇ ਵੀ ਵਿਗੜਿਆ ਹੋਇਆ ਤਾਂ ਹੁਣ ਕਿਹੜਾ ਛੜਾ ਛੜਾ ਕੇ ਮੁੜ ਕੇ ਇਹੀ ਕੰਮ ਕਰੂੰ, ਫੇਰ ਨਹੀਂ
یہ تو دنیاوی ادھار میں پرو مالک تو جان گیا چلو دنیاوی تک بھی پی سکتی ہے ادھر جی راشٹرپتی لگے بھی تو پتا نہیں کی موقع سے غلطی ہو گئی بندہ یہ ودیا لگتا ہے سچے دنوں پچھتا ہے مڑ کے کوئی ماڑا کام نہیں کرنا سچے دنوں پچھتاوا ہوئے تے اگے تو ٹھیک لین تے چلو ادھر جی راشٹرپتی معاف کر دے تو سپریم کورٹ کا قانون وہ لاگو نہیں ہوں بولو ستنام پھر دھارا نہیں اتنے لاگو ہوں کہن کا بھاو کرم سدھانت ہے ایک بخشش کا سدھانت ہے بخشش کیول پرماتما کول ہے کسی دیوی دیوتے بابے پیر کول کوئی بخشش نہیں یاد رکھو کسی جی دیوی دیوتا بابا پیر پوج کے کچھ ملتا ہوں ایک تو بانی کے فیصلہ دے دوں بھی کوئی کچھ نہیں دے سکتا دکھ سکھ کا سبند کرم نال ہے کوئی گرہ نہیں کسی دن کا پکا کے لے جاؤ گلا کوئی کسی نے کچھ نہیں کرا سکتا جا کے کہیں گے سوڈے تو دیوی رس گئی سوڈے تو کوئی بابا رس گیا تو بالکل بکواس کوئی سنوں کچھ لسی پاؤنا بھول گیا تو دکھ آ گیا نا دکھ تو سبند کرم نال ہے دکھ کا سبند لسیاں پاؤن دے نال دیوی دیوتے بابے پیر منع کا کوئی نہیں تاکہ دونوں گلیں سمجھ لیا بانی دے وچوں لالچ دے مارے کسی نوں نہ منو کوئی کچھ دے نہیں سکتا ڈر دے مارے کسی نوں نہ منو کوئی کچھ نہیں کر سکتا دکھ تکلیف کوئی دیوی دیوتا بابا پیر نہیں کر سکتا دکھ بھنجن کا پرماتما کا نام ہے کرم کا فل بھرتنی پہ جی جڑ جانو تو بخشش ہو جو برکا شبد اٹ ہے کوٹ کرم ایک گرو کا شبد ہے گرو کی واعی ہے گرو کا پردیش ہے جی وہ مطابق چلیا جائے تو کروڑا کرم کٹے جاندے ہیں بولو ستنام
شری واہ
بخشش ہے پھر برکا شبد اٹ ہے کوٹ کرم یہ بخشش ہے ادا بخشش ہو جاتی ہے تو ادا گھبرا کے کسی نے نہیں مننا بس کسی نے ایک بانی کا فیصلہ ہو گیا تو پھر اگلی بےنتی کر جا اتحاسک رم جانے جان بجے کہ بانی چھوٹوں کی سناتا دیکھو جو بانی کے لکھے کہہ دیتا بھائی مت کوئی جانو کسی کے کسا ہاتھ ہے سب کرے کرایا جرا مرا تاپ سرپ سب سب ہر کے بس ہے کوئی لاگ نہ سکا بن ہر کا لایا کنے پیار نہ سمجھاتا بھائی مت جانو کسی کے بس کا کچھ ہے بیبیا لو خاص مارا کا تو کہنا ہوں ادا بھلا جن چیلے چاکڑے جن پخنڈی ساتھ سوڈے کامیاب کیتے ہوئے بیبی جن ڈیرا دودھ پینے ویلڑ مجنو بیٹھے نا دودھ پینے مجنو ڈیرے دار ویلڑے فلما بھی کھانے ڈیرا کی شرابیں بھی پیندے ہے تو یہ سارے سوڈے کامیاب کیتے ہوئے ہیں بیبیاں سن لو سونو مت آ جائے نا گرو کی گل بن جائے جن ڈیرا چ بیٹھے نا بل مکوبنے ڈیریا کےما بھی کھانے شرابیں بھی پیندے ہیں ہور پتہ نہیں کی کچھ کرتے ہیں یہ سارے سوڈے کامیاب کیتے ہوئے ہیں رہو بچار دوجے نہ منو یہ رہے گی بانی کے فیصلے آؤ اتہاس کے بچوں رم جانے جان سارا ساکھیاں نہیں پہلی گل تو جی فرض کرو دیوی کسی نے کچھ دے سکتی ہو بانی سنو دستا بانی تو لکھ لیے بھی کچھ نہیں دے سکتے اتہاس رم جا بابا لہنا جی گرو نانک صاحب کے سکھ سانو بن دے کی بابا لہنا تو بڑا دیوی کا بھگت ہو سکتا کوئی بولو جی بابا لہنا تو کھے وڈے بھگت سی دیوی کے پتا ہے جگراتا پارٹی بنائی ہوئی سی جگراتا پارٹی کے مفی سی بابا لہنا جی ساری ساری رات جانی کہ مورتی دے اگے دیوی کی مورتی دے اگے ساری ساری رات پیروں گھگرو بن کے نچتے رہتے سی بھیٹاں گاؤندے ہوندے سی ساری ساری رات نچتے رہتے سی اینے مست سی جگراتا پارٹی دے مفی سی یاد رکھو جس ویلے کھڈور جگراتا کرن واسطے گئے سی نا کھڈور بھائی یودھ کا میل ہویا یہ گرو نانک صاحب جی کا گرسکھ سی بھائی یودھ جس ویلے لہنا جی جانی کہ اتنے جگراتا کرن وہ کر کے گئے نا شپٹ تے اشنان کرنا تو اس ویلے اتنے میل ہویا جس ویلے میل ہوا اس ویلے تو بانی سنی جو کہ گرسکھ بانی پڑھ رہا سا اشنان کر کے کنڈے سے بیٹھا بھی پیچھے بیٹھ کے سنتے رہے لہنا جی پھر جانی کہ ایسا رس آیا پوچھا بھی آپ پڑھتا سی تو بھائی یودھ نے دسیا تو میں گرو نانک صاحب کی بانی پڑھتا سا جپجی صاحب کا پاٹھ کرتا سا آسا جی کی وار دیا پاؤڑیاں پڑھتا سا جس ویلے پوچھ لیا بھی سارا کتنے رہتے ہیں گل میں سارا اتہاس لمبا ہے پوچھ لیا دس دتا بھی کرتارپور صاحب رہتے ہیں راوی کے کنڈے پہ ادا جانی کہ پھر لہنا جی نے گرو نانک صاحب کا میل ہوا ایک باری گرو نانک کے در سے آئے مڑ کے کتنے نہیں گئے کتنے پھر گرو نانک صاحب کے سکھ بن گئے بابا لہنا جی کے بعد پھر کی بنے کنی آگیا بچ سیوا کی دوجے پاتشاہ گرو انگد دیو صاحب جی مہاراج بن گئے بولو ستنام
شری واہ
پہلے بھائی دیوی کے بھگتی سی
گرو انگد دیو صاحب جی مہاراج جی یہ دیوی کسی نے کوئی دے سکتی ہوں لہنے تو بڑا بھگت کون بن جا ادو بڑا بھگت بن جائے گا ساری ساری رات بھٹا گاؤں کا اِسی لینا سوچو تو سی یہاں گلوں دھیان تو سمجھو جی گنگا کا اشنان کسی کا کوئی سمار سردا ہوا امردہ جی کا بھی سال نہ جانے رہے سی بھی سال ان سمیاں جدو جانی کہ کوئی آواجائی نہیں ہوں سی وہیکل کوئی نہیں ہوں سی راستے کچے ہوں سی جنگل ویلے ہوں سی ان سمیاں ایڈی دور نہ آن جانا کتنے خطرے تو خالی نہیں سی بہت جنگلی جانور ہوں سی ویخڑے پینڈے ہوں سی ان سمیاں بھی وار نہ آن واسطے گئے امرداس جی گنگا کچھ نہیں سماریا جی امرداس کا گنگا کے اشنان نے کچھ نہیں سماریا تو کسی کا ہو سمر جو بولو ستنام کبیر گنگا دین جو گھر کرے پیوے نرمل نیر بن ہر بھگت نمرت ہوئی یوں کہہ رہے کبیر سوچو پھر اگلی گل لا لو لالا والے پہ لا لو سنکھیپ جی کہاں کیونکہ بہت وسار چ پہلے دس چکے میں اتہاس کو رمجا لا لو بھائی مانج یہ لالا والے کا چیلا سی ماجے علاقے کا مکھی سی چھوٹے چیلے کی گل نہیں کر رہا بڑے چیلے کی گلا کر رہے ہیں سارے ماجے علاقے کا مکھی چیلا سی بھائی مانج لالا والے کا سارے علاقے کا مکھی گھر پیرخانہ بنیا سی یہ پوچھا دلا ہوں سی علاقے کا چودھری سی جس ویلے گرو گھر کی مہما کا پتا لگیا گرو ارجن دیو صاحب جی مہاراج کو پہنچیا جا درشن کیتے ہاتھ جوڑے بینتی کی پاتشاہ مینو اپنا سکھ بنا لو گرو صاحب کہتے سکھ بننے کہتے ہاں مہاراج جن جن پاتشاہ پر جنا نہیں کہتے بھائی کی کرتا ہمیں تو کام کیتا تیرا کی ہے جان کہندا جی میں تاں لالا والے دا چیلا ہے سارے وہ علاقے دا مکھی ہے پوچھاں دینا ہوں پیر خانہ میرے گھر بنیا ہوا ہے گرو صاحب کہتے تین سکھ بنا کہ مہاراج کی گل کہ گل کی ہونی ہے ہردے دے قبر وسائی پھر سکھی کتنے بسائے گا بولو ستنام
سری واہ
سکھی کتنے بسائے گا مہاراج میں سکھ تو لازمی بننا گرو ارجن صاحب کہ سکھ بننا نہیں بننا تیری مرضی ہے اسی کوئی کبھی گنتی نہیں پوری کرنی اج دے بخیر گنتیاں پوری کرتے پھرتے ہیں نا اج دے کچے پیلے گرو مگر لگن والے دیا تمباکو کی بھی چھوٹ کہتے تمباکو کی کوئی لوڑ نہیں چھڈن کی نہ کیس رکھنے ہیں نہ کوئی نت نیم ہے نہ اٹھنا پوے نہ نہونا پوے نہ کوئی رہت مر زیادہ بتھیرے کہتے ہیں بھی سستا رب ملتا ودیا چھوٹاں دتی نے نا چھوٹاں رمجا سچ کی بچن سچ ہے بچن اج دے گرو تمباکو کا پتا کتنے بند کرا سوچا کدے جیڑی گل غلط ہوئے میں تھان تھان گل کر کے ایک گل سن پتا سارے کہنا ہونا میں جیڑی بھی گل غلط ہے جدو مرضی میرے کوئی مل کے دس سکتا بھی آ تھی گل غلط کرتے ہو غلط گل سدھ ہو جائے تو میں معافی منگتا ہوں ادو بعد اسٹیج پہ کہہ دینا ہوں کیونکہ اپنی غلطی من لینا سورمے کا کام ہوں کوئی بندہ میرے میری غلطی نوٹ کراے بقاعدہ دلیل پرمان دے نال تاکہ رہو بچار تاکہ ہم اج دے گرو پتا تاکہ نہیں بند کر دے تمباکو کہ انہوں نے پتا نہیں بھی تمباکو ورتن والے کنے جنے کے روگ لگتے ہیں سائنس والے بھی کہتے ہیں تمباکو کینسر دے بیج ہے جیب کا جان کا کھانے والی نالی کا کینسر ہو جاتا سانس دما ہوتا ہے برا بھی کنا لگتا ہے بندہ پچکیاریاں جی مارتا کوئی بلا چکا جا پا کے کوئی جانے کے کسی کے جیو دے منہ کی دھواں جا نکلی جاتا ہے برا لگتا ہے بیماریاں کیڑیاں لگتی ہیں شریر میں سوچو جرا تے گرو جی نے جب جھوٹ کہا دنیا کا گند سائنس یہ کینسر کے بیج کہی ہے تے اج دے گرو تمباکو بند نہیں کرتے کتے نہیں کرتے پلا انہوں نے پتا اتنے بہت گنتی ہندو تمباکو پینے والے ہے جی کہتا تمباکو پینے والا ساڈا چیلا نہیں یا تمباکو پینے والے نام نہیں ملے گا تو گنتی وہی گھٹ جائے گی بولو ستنام پچھ لگا کی گنتی بناؤ ہی دھرم منیا ہوا اج کے کچے پیلے گرو نے کوئی چھوٹا نے بند چھوٹو ہی نہیں تری جی دنیا سستا رب بھال دی تری کی تمباکو پینے کی سرت جڑ سکتی ہے کہ نام نال کہڑی کی سرت جڑ گئی میں ملے ہونا پا کی سرت جڑ گئی نام تمباکو پینے والے وہ جنہیں گند خانہ نہیں چڈیا شریرک تل سے ہلے پوتر نہیں ہوا وہ مانسک تل سے پوتر ہو جائے وہ جنہیں گند خانہ نہیں چڈیا ہلے تک جو شریرک طور پہ پوتر نہیں ہویا وہ اج کا گرو تو اپنے چیلے کو شریرک طور پہ پوتر نہیں کر سکیا رب نال تک پہ نہ جوڑ جی گندخانہ نہیں چھڑا سکیا گند خانہ نہیں چھڑا سکیا نوٹ کرو کیوں نہیں چھڑا کچی پابندی ہے میں کہہ دینا کہ کہندے روکنا نا پکی پابندی کا مطلب ہی تمباکو پینے والے نوں نام نہیں ملوا جب تمباکو پینے والا ساڈا چیلا نہیں کہندے کچی جی پابندی کیڑی ڈیرے دی نہیں پی سکدا بیا شریر دی ڈیرے ہی ہے جتھے رب نے ڈیرا لایا ہے لکھے نا ڈڈا ڈیرا ہے ہن جہ ڈیرا تا ہے جان اوہ ڈیرا تا سنج نوں گڑ کے سبدا پشان آ ڈیرا تا شریر ہے بانی چ لکھیا ہے جتھے رب نے ڈیرا لایا ہوا ہے بولو ست نام
شری واہ
وہ جی نے شریر روپی ڈیری چ گند پا لیا اٹان کے ڈیری چ باہر ہو کے پالیا تا کی ہو گیا دلیل نہ بچارو گل نو کیوں دوگلیاں گلیں کرتے ہیں پچھوں فڑیا گیا نا بھی کچا ہے کیونکہ دوگلی گل کرتے ہیں جا دوگلی گل میری کچا ہے پچھان ہوگی نا کچے گری کی پچھان کرائی ہے نال نال ایک ہی ڈر ہے بھی یہ تمباکو تے پابندی لاتی تو بس ایک مینو یعنی کہ پیچھے یعنی کہ ایک میں پائیے نہ گل پی گیا دوائی لینا آیا سا اتنے میرے کو دکان پہ میں آم ہی پتا نہیں کارن کی بنے گا کیوں گل چل رہی جس ویلے گل چلی کوئی ادھر میں کیا بھی کوئی نشے وغیرہ تھی نہ کرا پڑے آپ کوئی مت دین لگ جائیں بھی چلو گریب ہے کوئی پتا لگ جائے ہو رہا تو مینو کہ ہمارا بھی نام لیا ہے ماں چلو اچھی گل ہے ہوں یہ کہنا سنو نا ماں اچھی گل ہے ماں نشہ تو کوئی نہیں کرتا کہ نہیں جس ویلے میں تو تمباکو تو نہیں پیندا کوئی بھی بہت پتا ہندی بولی میں بولنے پینا میں جیو چی بائی فرے میں کہ پھر جی نام لے لیا پھر یہ گند خانہ بھی چھڑ دے کتنا کچھ تو چھوڑ دیا میں کہ کی چھوڑ دیا کہ شراب چھوڑ دی ہو لگ گیا گنا ہونا میں کہ جی تیرا گرو تین کہہ دے گند خانا تمباکو بھی چھڑ دے کہنا نہ پھر میں گرو کو چھوڑ دوں گا بولو ست نام کہنا پھر میں گرو کو چھوڑ دوں گا پھر مجھے پتا لگا محل ہے یہ بھائی یہ انہیں ہٹ جان گے جی کہتا بھی تمباکو والا ہٹ جائے مجھے پھر پتا لگا محل ہے یہ انہیں ہٹ جان گے جانو یہاں نے گنتی بہت بڑھ گئی انہوں نے مینو اتنے مجھے سمجھ آئی کہنا میں گرو کو چھوڑ دوں گا مطلب لگ گیا پتا تیرا پیدا مطلب گرو نالو جردے کی کڑی نہ بد پیار ہے بولو ست نام
شری واہ
گرو نالو بد پیار جردے کی کڑی نال ہے لا لو صاحب یہ دنیا یہ بسے دم جگہ ہے بسرے نے یہ جی کہتا نا بھی تمباکو نہیں کھانا تو ساڈا جیل نہیں کہتے گرو چڑھا انہوں پتا گنتی گھٹ جی بھی چل ٹھیک ہے ودی ہے ودی بہت تاکہ کہنے کا بھاؤ یہ جا سستا کام نہیں اتنے اتنے تو کوالٹی کا جیون ہے کوالٹی کا جیون ایک تھان کسی تھان میں سکھی مہان کے دبان لایا جتنا سبجیکٹ ہر ہو رہا ہے کیوں ہر ڈر سبجیکٹ کے دبان لگ دے رہے ہیں اتنے کوئی سبجیکٹ کے دبان لایا سی میں سکھی مہان تو کہتا سارے پرمان گرو پچھوں تو لے کے ایک میں نے بعد میں ملیا کہنے بھائی صاحب گلیاں تھی جو سنائیاں ٹھیک ہے ساریا میں غلط غلط ابھی کر دیں کہ میں تو آئی پوچھ رہا بھی سکھی این مہان ہے کوئی شک نہیں یہ کہنے پھر گنتی کا تو گھٹ مہان گنتی نال ہی مہانتا بنتی ہے مینو پرمان دتا رم جماعت میں کہ کدے بازار چ بگ گئی میں چل تو بٹھنڈی بگ گئی کدے دھوبی بازار چ کہنا کیویں میں بگ گئی کدے کہنا کی مہا دیکھ لی اتے مہا اتے نا جڑا منیارا ہویا ساتھی سوچی کا نک سک جانے کوئی ہوں بابا میں اتنے بھیڑ لگی ہوئی گی کہنا ہاں مہا سنیار گیر کولے دیکھ لی اتنے کوئی کوئی ہوں بولو ست نام سنیار کولے بھیڑ گھٹ ہوں منیارے کولے زیادہ ہوں کیوں کیونکہ وہ کولے بارہ بنی کا سونا ہے وہ تو اہی جاؤ گا جی جیب چام ہے سکھ تو اہی بنوا جی نے جیون بنا بولو ست نام نہیں تو دنیا کہیں سستا جا ٹھیک ہے ودیا یار دھرمی بھی کہائیے پابندی بھی کوئی نہ ہوے اتنے تو بارہ بنی کا سونا ہے بانی کے سدھانت تو یہ تو بارہ بنی کا سونا تو بارہ بنی کا سونا خریدنے والے تو گھٹ ہی ہوں نا کٹ ہوں منیارے کو ہرکی بگ جا نقلی جی نے ہرکی خرید لگتا ہے کوئی لگتا کچھ سونے لگتے ہیں مگر پتا آپ پتا لگتا نا پاجا پٹیا جا رہا ہے مگروں جب کیرا پہ لگتا بیاہ جایا میں کہ یار پھر کی پتا لگتا کئی بار دیکھنے بہت سونے لگتے ہیں بہت ادھر اتنے تو بارہ بنی کا سونا ہے بھائی بارہ بنی کا سونا سکھ بننا ہے تو پھر کوالٹی کا جیون رہو بچار اج دے جانی کہ بھال دیں سستا رب سستا رب دنیا بھالتی ہو گل کوئی نہیں تے بہت بار داس نے بچن کہا ہے بھی پلو پہلے دکان چ سن لینا تھی کیویں پت وارے تھن گرو گوبند سنگھ صاحب جی مہاراج نے کیویں پت وارے وہ جڑا پتاں دے دامی دا پت نہیں بنیا مینوں نہیں لگتا بھی کسی ہور دا بن گیا ہوا بولو ست نام
شری واہ
نہ مینوں تاں لگتا نہیں کسی ہور دا جڑا پتاں دے دامی دا پت نہیں بنیا ہور کی دا بن گیا ہو ਹੋਰ ਕਿਹਦਾ ਬਣ ਗਿਆ? ਸਸਤਾ ਰੱਬ ਭਾਲਦਾ ਹੋਰ ਬਣ ਬਣ ਤਾਂ ਕਿਹਦਾ ਗਿਆ? ਰਹੋ ਵਿਚਾਰ ਆਓ ਉਸੇ ਪੁਆਇੰਟ ਤੇ ਫਿਰ ਆ ਜਾਓ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਮੰਝ ਨੂੰ ਕੀ ਕਰਦਾ ਹੁੰਦਾ? ਕਹਿੰਦੇ ਵੀ ਚੇਲਾ ਮੈਂ ਤਾਂ ਪੁੱਛਾਂ ਦਿੰਦਾ ਹੁੰਦਾ ਕਿ ਤੈਨੂੰ ਕਹਿੰਦਾ ਸਿੱਖ ਬਣਾਉਣਾ। ਮਹਾਰਾਜ ਮੈਂ ਤਾਂ ਬਣਨਾ ਸਿੱਖ ਤਾਂ ਲਾਜ਼ਮੀ। ਕਹਿੰਦੇ ਜੇ ਬਣਨਾ ਨਹੀਂ ਬਣਨਾ ਮੇਰੀ ਮਰਜ਼ੀ ਹੈ, ਛੋਟ ਕੋਈ ਨਹੀਂ। ਜੇ ਬਣਨਾ ਤਾਂ ਪੀਰਖਾਨਾ ਢਾ ਕੇ ਆਈ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਜੇ ਬਣਨਾ ਸਿੱਖ ਨਹੀਂ ਬਣਨਾ ਜਿੱਥੇ ਮਰਜ਼ੀ ਜਾਂ ਕੋਈ ਤਰ੍ਹਾਂ ਨਹੀਂ। ਜੇ ਬਣਨਾ ਕੋਈ ਨੀ ਆ ਜੀ ਢਾ ਕੇ ਆਈ। ਫਿਰ ਭਾਈ ਮੰਝ ਆਇਆ ਅਤੇ ਆਸ ਹੈ ਮੈਂ ਕੋਲ ਨੀ ਗੱਲ ਬਣਾਈ ਤੂੰ ਬੋਲੋ ਅਤੇ ਆਸ ਹੈ ਤੇ ਫਿਰ ਆਇਆ ਲਾਲਾ ਬਾਲੇ ਦਾ ਪੀਰਖਾਨਾ ਘਰੋਂ ਢਾਇਆ ਤੇ ਫਿਰ ਵਾਪਸ ਅੰਮ੍ਰਿਤਸਰ ਪਹੁੰਚਿਆ। ਕਹਿੰਦਾ ਪਾਤਸ਼ਾਹ ਮੈਂ ਲਾਲਾ ਦਾ ਪੀਰਖਾਨਾ ਤਾਂ ਢਾਇਆ, ਛੱਡਦਾ ਮੈਂ ਤਾਂ ਬਖੰਡ ਮਹਾਰਾਜ। ਗੁਰੂ ਅਰਜਨ ਸਾਹਿਬ ਨੇ ਵੇਖ ਲਿਆ ਵੀ ਇਹਨੂੰ ਸਿੱਖ ਬਣਨ ਦਾ ਚਾਅ ਹੈ। ਚੱਲ ਜੂਗਾ ਸਿੱਖੀ ਦੇ ਵਿੱਚ, ਦਾਖਲਾ ਟੈਸਟ ਪਾਸ ਕਰ ਗਿਆ। ਦਾਖਲਾ ਟੈਸਟ ਪਾਇਆ ਸੀ ਨਾ ਇਹ, ਜੋ ਦੇਖਿਆ ਵੀ ਦਾਖਲਾ ਟੈਸਟ ਪਾਸ ਕਰ ਗਿਆ। ਗੁਰੂ ਸਾਹਿਬ ਜੀ ਨੇ ਗੁਰੂ ਨਾਨਕ ਘਰ ਦਾ ਨਾਮ ਬਖਸ਼ ਦਿੱਤਾ, ਗੁਰੂ ਘਰ ਦੇ ਸਿਧਾਂਤ ਦੱਸ ਕੇ ਸਿੱਖ ਬਣਾ ਲਿਆ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਸਿੱਖ ਹੁਣ ਸੋਚਿਓ ਭਲਾ ਵੀ ਜੇ ਲਾਲਾ ਨਾ ਕੁਛ ਦੇ ਸਕਦਾ ਹੋਵੇ ਕਿਸੇ ਨੂੰ ਤੇ ਮੰਝ ਪੀਰਖਾਨਾ ਕਿਉਂ ਬਣਦਾ? ਗੁਰੂ ਅਰਜਨ ਦੇਵ ਦਾ ਸਿੱਖ ਕਿਉਂ ਬਣਦਾ ਜੇ ਲਾਲਾ ਨਾ ਕਿਸੇ ਨੂੰ ਦੇ ਸਕਦਾ ਹੋਵੇ ਤੇ ਮੰਝ ਨਾ ਵੱਡਾ ਚੇਲਾ ਕੌਣ ਬਣ ਸਕਦਾ? ਸਾਰੇ ਇਲਾਕੇ ਦਾ ਮੁਖੀ ਸੀਗਾ ਮਾਝੇ ਇਲਾਕੇ ਦਾ ਮੁਖੀ ਚੇਲਾ। ਨਿੱਕੇ ਮੋਟਿਆਂ ਦੀ ਗੱਲ ਤਾਂ ਕਿਸੇ ਪਿੰਡਾਂ ਵਾਲਿਆਂ ਦੀ, ਸਾਰੇ ਇਲਾਕੇ ਦਾ ਮੁਖੀ ਸੀ। ਦੁਬਾਰੇ ਦੁਬਾਰੇ ਸੁਣ ਲਓ, ਇਲਾਕੇ ਦਾ ਮੁਖੀ ਸੀ ਮਾਝੇ। ਜਿਸ ਵੇਲੇ ਗੁਰੂ ਕਾ ਸਿੱਖ ਬਣ ਗਿਆ, ਦੇਖੋ ਪਲਾਣ ਛੱਡਤਾ ਸਿੱਧ ਹੋਇਆ ਨਾ ਵੀ ਕੁਛ ਦੇ ਸਕਦਾ। ਫਿਰ ਆਪਣੇ ਇਲਾਕੇ ਦਾ ਮੁਖੀ ਸੀ ਪਹਿਲੋਂ, ਫਫੜੇ ਭਾਈਕੇ ਵਾਲਾ ਇਤਿਹਾਸ ਬੋਲ ਰਿਹਾ ਹਾਂ। ਪਹਿਲਾਂ ਬਾਣੀ ਦੀ ਵਿਚਾਰ ਸੁਣਾਈਏ ਤੁਹਾਨੂੰ, ਗੁਰਬਾਣੀ ਦੀ ਵਿਚਾਰ ਵੀ ਜੋ ਗੁਰੂ ਜੀ ਕਹਿੰਦੇ ਆ ਬਾਣੀ ਬੋਲਦੀ ਹੈ। ਫਿਰ ਹੁਣ ਇਤਿਹਾਸ ਬੋਲ ਰਿਹਾ, ਮੈਂ ਕੁਛ ਨੀ ਕਹਿ ਰਿਹਾ, ਮੈਨੂੰ ਤਾਂ ਇੱਕ ਸਪੀਕਰ ਹੈ ਨਾ ਸਿਰਫ ਬੁਲਾ ਰਿਹਾ ਮੈਂ ਤਾਂ ਇੱਕ ਚੌਂਕੀ। ਹੁਣ ਇਤਿਹਾਸ ਬੋਲ ਰਿਹਾ ਜਿੱਥੇ ਕੱਲ੍ਹ ਨੂੰ ਮੇਰਾ ਨੌਲੇਜ ਚੱਲੋ ਭਾਈ ਬਤਾਰੋ ਆਏ ਕਹਿੰਦੇ ਮੈਂ ਕੁਛ ਨੀ ਕਹਿੰਦਾ ਕਿਸੇ ਨੂੰ। ਰਹੋ ਵਿਚਾਰ ਤਾਂ ਤੇ ਪਹਿਲੋਂ ਜਦੋਂ ਪੱਲਾ ਲੱਗਿਆ ਨਾ ਵੀ ਮਾਝੇ ਇਲਾਕੇ ਜਿਹੜਾ ਮੁਖੀ ਸੀ ਮਾਝੇ ਇਲਾਕੇ ਦਾ ਭਾਈ ਮੰਝ, ਉਹ ਤਾਂ ਗੁਰੂ ਅਰਜਨ ਦੇਵ ਜੀ ਦਾ ਸਿੱਖ ਬਣ ਗਿਆ, ਪਖੰਡ ਛੱਡਤਾ ਪੀਰਖਾਨਾ ਢਾਤਾ ਉਹਨੇ ਤਾਂ। ਇਹ ਪਹਿਲੋਂ ਨੀ ਸੋਚਿਆ ਮਾੜਾ ਐਵੇਂ ਸਿਰ ਤੋਂ ਘਾਉਂਦੇ ਮਰ ਜਾਂਗੇ ਤੇ ਆਪਾਂ ਵੀ ਸਿੱਖ ਬਣ ਜਾਈਏ। ਇਹਨੇ ਵੀ ਛੱਡਿਆ ਪਖੰਡ, ਅੰਮ੍ਰਿਤਸਰ ਸਾਹਿਬ ਪਹੁੰਚਿਆ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕੋਲ ਤੇ ਬੇਨਤੀ ਕੀਤੀ ਸਿੱਖ ਬਣਿਆ। ਸਿੱਖ ਬਣ ਗਿਆ, ਜਦੋਂ ਗੁਰਸਿੱਖ ਬਣ ਗਿਆ ਨਾ ਉੱਧਰ ਹਰਿਮੰਦਰ ਸਾਹਿਬ ਦੀ ਉਸਾਰੀ ਦੀ ਤਿਆਰੀ ਚੱਲ ਰਹੀ ਸੀ। ਇਹਨੇ ਸੋਚਿਆ ਮਨਾ ਇੱਡੀ ਦੂਰ ਕਿਹੜਾ ਫਿਰ ਆਇਆ ਜਾਂਦਾ, ਕਿਉਂ ਉਹ ਸਾਧਨ ਕੋਈ ਨਹੀਂ ਸੀ ਨਾ ਆਵਾਜਾਈ ਦੇ। ਹੁਣ ਕੁਝ ਸਮਾਂ ਇੱਥੇ ਰਹਿ ਕੇ ਸੇਵਾ ਕਰੀਏ, ਸੇਵਾ ਕਰੀਏ ਨਾਲੇ ਸਿੱਖੀਏ ਨਾਮ ਕਿਵੇਂ ਜਪੀ ਦਾ, ਬਾਣੀ ਪੜ੍ਹਨੀ ਹੋ ਸਾਰਾ ਇੱਥੇ ਲਾਹਾ ਲਾਈਏ ਨਾਮ ਬਾਣੀ ਦਾ ਨਾਲੇ ਸੇਵਾ ਦਾ। ਇਹ ਰਹਿ ਪਿਆ ਇੱਥੇ ਰਹਿ ਪਿਆ ਤੇ ਜਿਸ ਵੇਲੇ ਆਵੇ ਪਾਏ ਨਾ ਟੱਪਕੀਆਂ ਕਰਨ ਵਾਸਤੇ ਆਵੇ ਪਾਏ ਤੇ ਇਹਨੇ ਪੁੱਛਣਾ ਕਿ ਤਾਂ ਕੁਝ ਸਿਆਣੇ ਬੰਦਿਆਂ ਨੂੰ ਵੀ ਤਾਂ ਵਧੀਆ ਕਿਵੇਂ ਨਿਕਲਦੀਆਂ ਲਾਲ ਸੁਰਖ। ਉਹ ਤਜਰਬੇ ਵਾਲਿਆਂ ਨੇ ਦੱਸਿਆ ਕਹਿੰਦੇ ਇੱਕ ਕੰਮ ਹੈ ਕਰ ਲੈਂਦਾ? ਇਹ ਕਹਿੰਦਾ ਦੱਸੋ। ਕਹਿੰਦੇ ਜੇ ਨਾ ਕੂੜਾ ਕਰਕਟ ਮੈਲਾ ਕੁਸ਼ੈਲਾ ਇਕੱਠਾ ਕਰ ਕਰਕੇ ਪਾਇਆ ਜਾਵੇ ਨਾ ਆਵਿਆਂ ਦੇ ਵਿੱਚ, ਫਿਰ ਇੱਕ ਸਾਰ ਅੱਗ ਚੱਲਦੀ ਰਹਿੰਦੀ ਹੈ, ਫਿਰ ਵਧੀਆ ਲਾਲ ਸੁਰਖਿੱਟਾਂ ਨਿਕਲਦੀਆਂ। ਜਦੋਂ ਇਹਨੂੰ ਇੰਨਾ ਪਤਾ ਲੱਗ ਗਿਆ ਬਸ ਲੱਗ ਪਿਆ ਫਿਰ ਵਹਿਲੋ। ਹੁਣ ਅੰਮ੍ਰਿਤਸਰ ਦੀਆਂ ਗਲੀਆਂ ਦਾ ਕੂੜਾ ਕਰਕਟ ਮੈਲਾ ਕੁਚੈਲਾ ਇਕੱਠਾ ਕਰ ਕਰਕੇ ਨਾ ਟੋਕਰਿਆਂ ਦੇ ਵਿੱਚ ਪਾ ਪਾ ਕੇ ਸਿਰਾਂ ਤੇ ਚੁੱਕ ਚੁੱਕ ਕੇ ਆਵਿਆਂ ਦੇ ਵਿੱਚ ਪਾਉਂਦਾ ਰਿਹਾ ਆਵਿਆਂ ਚ, ਤੇ ਜਿਸ ਵੇਲੇ ਆਵੇ ਖੋਲੇ ਨਾ ਵਧੀਆ ਲਾਲ ਸੁਰਖਿੱਟਾਂ ਨਿਕਲੀਆਂ। ਜਦੋਂ ਵਧੀਆ ਨਿਕਲੀਆਂ ਨਾ ਤੇ ਉਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਫਿਰ ਵਹਿਲੋ ਨੂੰ ਕੀ ਖਿਤਾਬ ਦਿੱਤਾ? ਭਾਈ ਵਹਿਲੋ, ਸਭ ਤੋਂ ਪਹਿਲੋਂ ਭਾਈ ਵਹਿਲੋ, ਜਿੰਨੇ ਵੀ ਸੇਵਾ ਦੇ ਵਿੱਚ ਲੱਗੇ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਵੇਲੇ ਸੇਵਾਦਾਰ, ਤੂੰ ਸਾਰਿਆਂ ਦੇ ਵਿੱਚੋਂ ਪਹਿਲਾ ਨੰਬਰ ਲੈ ਗਿਆ। ਬੋਲੋ ਸਤਨਾਮ
ਸ੍ਰੀ
ਵਾਹਿਗੁਰੂ। ਵਹਿਲੋ ਨੂੰ ਇੱਕ ਨੰਬਰ ਤੇ, ਭਾਈ ਵਹਿਲੋ ਸਭ ਤੋਂ ਪਹਿਲੋਂ। ਲਓ ਜੀ, ਲਾਲਾ ਵਾਲੇ ਦਾ ਚੇਲਾ ਪਖੰਡ ਛੱਡ ਕੇ ਗੁਰੂ ਕਾ ਸਿੱਖ ਬਣ ਕੇ ਹਰਿਮੰਦਰ ਸਾਹਿਬ ਦੀ ਉਸਾਰੀ ਵੇਲੇ ਪਹਿਲਾ ਨੰਬਰ ਲੈ ਗਿਆ। ਫਫੜੇ ਭਾਈ ਕੀ ਪਿੰਡ ਹੈ ਜਾ ਕੇ ਪਤਾ ਕਰ ਲਓ। ਤੇ ਸੋਚੋ ਜੇ ਲਾਲਾ ਵਾ ਕਿਸੇ ਨੂੰ ਕੁਝ ਦੇ ਸਕਦਾ ਹੋਵੇ ਤੇ ਵਹਿਲੋ ਕਾਹਨੂੰ ਗੁਰੂ ਕਾ ਸਿੱਖ ਬਣਦਾ? ਵਿਚਾਰ ਕਰੋ ਫਿਰ। ਨਾਲੇ ਮਾਲਵੇ ਦਾ ਮੁਖੀ ਸੀ, ਯਾਦ ਰੱਖੋ ਨਾ ਭੁੱਲਿਓ ਕਿਤੇ, ਮਾਲਵੇ ਦਾ ਮੁਖੀ ਸੀ ਵਹਿਲੋ ਸਾਰੇ ਲਾਲਾ ਵਾਲਿਆਂ ਦਾ, ਤੇ ਮੰਝ ਮਾਝੇ ਦਾ ਮੁਖੀ ਸੀ। ਇਹ ਸਾਰੇ ਵੱਡੇ ਵੱਡੇ ਮੁਖੀ, ਇਹਨਾਂ ਦੇ ਪਖੰਡ ਛੱਡ ਕੇ ਗੁਰੂ ਅਰਜਨ ਸਾਹਿਬ ਦੇ ਸਿੱਖ ਬਣ ਗਏ, ਤੇ ਤੁਸੀਂ ਭਲੇ ਉਹ ਚੇਲਿਆਂ ਕੋਲੇ ਕਦੇ ਫਿਰ ਰਹੇ? ਤੇ ਮੇਰਾ ਕੋਈ ਵੀਰ ਸੁਣਦਾ ਹੋਵੇ ਚੇਲਾ ਵੀ ਪਖੰਡ ਛੱਡ ਕੇ ਸਿੱਖ ਬਣ ਜਾਓ, ਸਾਡਾ ਵਿਰੋਧ ਕਿਸੇ ਨਾਲ ਨਹੀਂ, ਝੂਠ ਨਾਲ ਟਕਰਾਇਆ। ਆਪ ਬਹੁਤ ਵਾਰ ਦੱਸਿਆ ਵੀ ਤੁਹਾਨੂੰ ਆ ਮਾਹੀ ਨੰਗਲ ਪਿੰਡ ਆਪਣੇ ਕੋਲ ਇੱਥੇ ਦਬਾਣ ਲਾਏ, ਜੋ ਲਾਈਆਂ ਨਾ ਸ਼ਕਤ ਚੋਟਾਂ وہ ایک چیلا سنتا ہوں سی وہ بھی بج گئی گرچرن سنگھ ہے وہ نام تو انہیں بھی امرت چک لیا پخنڈ چڑتا 21 سال سر کٹا رہا ماہی منگلی اپنے کولے تو لوگوں کہنا لوگ کہتے چڑ دو پخنڈ یہ جی گلتی کڈا بڑا ہو جائے یعنی کہ اس نے چھال ماری پخنڈ چوں پھر ماہی منگل کے سارے لوگوں نے لالا کے چوڑے روڑی کے سٹتے کوئی پنڈا پتا کر سکتا جب سارے نے سارے پنڈ نے کچھ دور چیلے نے کہتا لوگوں کے ہور وقت اثر پی گیا وہ سب کے آئے بھی بیٹھا ہوگی ہوں سارے سے ود اثر پی گیا تو سوچو تو سوچو انہیں خود خود منیا بھی کوئی پاؤن پاؤن نہیں آتی جد رکھے کہنے کا بھاو ہو سکھ بن گیا ودیا ہو گیا اسی پھر سٹیج سے سنمانت بھی کیتا سی بھی پخنڈ چڈا چلو اس بندے نے ہمت کی ہے ادا جانے کہ بھائی پخنڈ چ کچھ نہیں ملتا یہ سنو اتحاس اپمان دیتے بابا لہنا جی کا پرمان دیتا بھی دیوی کی بھگتی جو لہنا جی کچھ نہیں دے سکی گرو کے سکھ بنے کسی کا کی سمار دو کہ لالا والا جب یہاں کچھ نہیں دے سکا بڑے بڑے چیلے سے جڑے تو کسی کا بھلا لالا والا کسی کی دے دوں گا کہ بھائی ایم نہ کرے پھر وہما برما کے یہ من ماؤں ساریا شرط پھر ایک پوائنٹ ہو کہہ دیا یہ تو لالا والے نے مننا دیوی نے کسی نے نہیں مننا بانی کے فیصلے پہلا سنا بڑپا گیے پنتھ کو خارج نے کور دس دیا میں اتحاس سچ ہے دھیر مل دے پنجویں تھان سے بڑپا گیا بخشاولی میرے کو لکھی پیج نے پڑھنے پڑھ لو آ کے نندا ہوں گل کولوں بنا میں نہیں کولوں گل بنا رہا باری باری سن لو سچ بیان کر رہے ہیں دھیر مل دے پنجویں تھان سے بڑپا گیا بھاو کے دھیر مل گئے تو بڑپا گئی ایک ہی گل ہے کیونکہ دھیر مل دی گدی سے پنجویں تھان سے بڑپا گیا تو دھیر مل کون ہے پتا جی نے کہ نویں پاتشاہ سے گولی چلوائی شیہے مسند راہی اتحاس بول رہا سیہے مسند راہی گولی چلوائی دھیر مل نے نویں پاتشاہ بڑھاگیا کی گدی دھیر ملیا کی گدی کوئی ہے یعنی کہ بڑھاگیا کی گدی نویں پاتشاہ سے گولیاں چلاؤ والے کی گدی ہے کسی بھی سکھ کہاؤ والے نے بڑھاگیا دے نہیں جانا بولو ستنام جہے بڑھاگیا کے چلے گئے بھائی تنخواہی ہو چکی ہے سیدھی گل سن لو نہیں پتا سی تنخواہی ہو چکی ہے کل امرت سنچار سماگم ہوا پانچ پیارے کو گرو گرنتھ صاحب جی پیش ہو جو وہ معافی کی ارداس کر دیں گے تو تنخواہ سیوا لا دیں گے کہ بخشے جاؤ گے کہ نہیں تو پھر دیکھ لو گرو کے گولیاں چلاؤ والوں کے جانا پھر دیکھ لو کی حال ہوگا کہاؤنا سکھ گرو کے گولیاں چلاؤ والوں کے جانا سوچو پڑے ہر بہت پتا نہیں بھولا پانا بہت بڑے پتی نہیں گل کی ہے بڑھاگی دھیر ملی ایک یاد رکھ گولیاں چلائی انہوں نے گرو کرتے پھر سرکار کی شہتے گدی لوائی سی دھیر مل کی برابر گدی سرکار کی شہتے چلائی سی دھیر مل نے کیونکہ جو بھی حکم کا بروھ کرنا سرکار شہ دوں گی ہوں دیکھو پہلے پرتھی شہ دیتی کیونیں آپ کو پتا رام رائے شہ دیتی پھر دون کے انہوں دیکھ علاقہ دتا سرکار نے ادھر مل کو شہ دیتی پھر یہاں نے سرکاری شہ سے گرو گھر کے برابر گدی چلائی جدو بائی منڈیاں لگیا سی بابے بکالے ادو دھیر مل یہ ساریا منڈیاں والوں کا موتی سی تو یہ سارا موہر گدی لا کے بیٹھا سا تو رہو بچار ادا بھائی یہ تو گرو گھر دے چکر نہیں تو یہاں گلوں سمجھن کی کوشش کرو اج تو بعد کسی نے بھی بڑھاگیا نے نہیں جانا یہ گرو کی ہزوری میں سر کٹا کتنے پچھا دن کے پخنڈ کرتے ہیں کتنے بھوتان کھن کے پخنڈ کرتے ہیں انہیں پخنڈیاں تو بچنا پخنڈیاں تو بچنا کہ کوئی کسی کے پاؤں نہیں آگی پخنڈ ہوتا سارا بہت دسیا پتال یہاں گلوں کوئی کسی چ لالا والے کی پاؤں نہیں آتی سب پخنڈ ہوتا تو بانج کٹا کے سرجا مار کے میں ڈرا ہوں سن لو بھی جچاؤنا تو ہوتا ہی ہے نا بانج کما کر چلو اتنے میں کلو کٹاؤنی ہے ایکشن پہ پورا کرتا ہوں ادو سرجا کٹا کے فکارے جی مارنے ہوں سب سنو جچاؤنا ہوتا ہی پاؤن آ گئی پھر ایک دم کچھ یہ گلیں کہنی ہوں یہ آم ہی ہوں کچھ آم گلیں ہوں کچھ سو لی ہوں کچھ سائنٹیفک چلاکیاں ہوں گی آم لوگ نہیں سمجھ رہے میں کہا کچھ سائنٹیفک چلاکیاں ہوں گی پوچھا دینی کوئی اپنی نہیں آم گلیں میں دیکھ ہی دکھا دینا پوچھا ایک دو تو پھر پتا لگ جائے تو مل نمیا بیجیے پہلے بہت پتا ہے انہوں نے کی کرنا راہ کٹائی سر کٹائی سنگل جا بھی حساب ہوتا سارا آئے لیا کے اتنے رکھ کے ڈھول آ کے چڑھ دینا ہوں بج جانا ہوں وہ بھی ساری پریکٹس ہوں گی ساری کچھ نہیں میں مارنا دو سنگل یہ دو دن میں کشی پا جا کے مڑ کے آ جائے ہوش مینو فراؤ میں مارو پھر دیکھ لو آ جائے یہ اتوں مینو مارے مارے والے یاد آ گئی ادھر راجستھان چی دوان لائے اتنی چلی گل بھی گوگا گاگا تو پخنڈ ہے بھائی ادھر گوگا ماڑی واہ جانے ایک مینو ملیا کہ بھائی صاحب پخنڈ نہیں اتنے تو اسی جارا کرامات دیکھیے پیر دی محکی دیکھیے کہ سب کچھ تو آئی ترے فرد آئی تو میں کیا بھولے لوگ جوگیاں دے وہ چہر کٹ کے چڈے مینو چڑ دیا دو جی سارا گو گانا بھجا پھر بولو ستنام چپ کر کے میں چھوڑوں جا کے دو جی سارے نوٹ دے پھر وہ انہوں نے زہر کٹ کے چڈے ہوئے دس بھی سب گلوں یہ چلاکیاں ہوں گی آم لوگ نے گلوں سمجھتے تے رہو بچار ادھر گل کسی چلی ہے بھی کوئی ادا بھی جانی کہ پاؤن پون میں آدمی پنڈ وہ نہ جم کے کھکایا سر باری باہ مار کے فکاری نے پھر کی کہنا ہوں فکاری کتنا مارتے ڈراؤن واسطے دیکھو کھڑی ہو جاؤ جی مائی کا تالجا مچتا کھڑی کیوں نہیں ہوں تھوڑی جی مائی بیٹھے کا تالجا مچتا کیونکہ مینو پتہ ہی ہے بھی تجاب ہرک دے بنتا ہے بولو ستنام
نام
ہی گل ہے نا بولو ہوں میں کہتا اتنے تو جی کا تالجا مارتا ہوں تو مینو آواز پے گی وہ اتو اتو ہٹ دینی کھڑی ہو جاتی اس پخنڈی نے کہا پڑھائی ماری دینی ہے تینوں تیری درانی نے کچھ کروایا تینوں جٹھانی نے کچھ کروایا تیری نند نے کچھ کراتا جوں تو جوڑی کرا تین گھر رکھی ہے رہے گیا کچھ جی کالجا میں تو سوچو بھی ہے جی میں نہ دہ دیا یہ پیچھا چلا کے ہوں میں اتنے بیٹھا کہتے مار کے فکارے جی کھڑی ہو جاؤ مائی جی کے خوف ہے کیونکہ مینو پتی ہے بھی یہ بھی بیماری آم ہی ہے بولو سب نام الرجی بہت پہلے الرجی جمع بھائی ہاں یہ تو مینو آواز پی گی بابے بھی رس کا خرق ہے کھڑی ہو جاؤ جی مجھ کو پڑ لے کے آئی ہے یہ جی بچ ہوں گی جو کھڑی ہو جائے چلاکی ہے نا وہ کھڑی ہو جان گیا کھڑی ہو جائے کرے بیماری ہے آم ہی ہے آم ہی گلا یہاں گلوں سمجھ جا بہت بیبیاں جانے پوچھنا بابا ساڈے گھر واٹا پتا نکالتے نہیں ہوں بھی سوڈا منیم رکھا ہو وادا وہ پتا کہتے نہیں ہوں وہ پخنڈی نہیں پوچھی کا ہوں بھولیاں بھنوں کی کہتے نہیں واڈا ہوں پوچھو کرے آمدن خرچ کی کاپی لا لو کاپی پوچھو کاپی جمع سچی پوچھ دے گی بولو ستنام دس دے گا کاپی پوچھ دے گی کاپی دسو گی ایسا خرچ این آمدن ہے یہ پخنڈی پوچھ جان گیا دوانی کا جیلا ہوں ابھی واڈا کرتے نہیں ہوں تو بھائی مارنی ہے وہ تو کم سوتے واڈا پان ہوگا تو لال لالا رس گیا تو لالا سا ماما لگتا ہے بھی بیاہ نہیں سدیا بیاہ نہیں سدیا ملنی بھی کرائی نا لالا لا لا سا لالا لالا ہو سکے بات انہیں پڑھائی مارتی کاپی دسو بھی آمدن سوڈی گھٹ ہے خرچہ سوڈا زیادہ ہے واٹا کتوں ہوے کاپی تو پوچھ لیا کرو آمدن خرچ بھی کاپی لا لو کرے وہ دسو گی تیجا کئی بیبیاں پوچھن گیا کہ ساری اتنے بابا مایا پتا نہیں کدھر جاتی ہے کئی بیبیاں پوچھنے جانا میں پوچھتا ہوں بھی مایا گھروں آپ تری جاتی ہے کدے سودا لوگ نہیں گھروں تریا جا دیکھے کدے بھی پتا نہیں کدھر جانا سا پتا کی آئیے فر لیا تھا جدہ پتا نہیں کن تر گئے ہونگے کدے ترے جانے روپیے دیکھنے کسی نے کسی نے نہیں دیکھنے ہونے بھاو کے لکھا نہیں جا چھ مہینوں مگروں سال مگروں لگتا ہی ہوں بھی مایا پتا نہیں کدھر گئی حساب کتاب رکھا نہیں گا آپ نہیں تر کے جاتی مایا اگے مایا کدھر گئی مایا جیبا چ پی پی کے ٹھیکیا تے گئی کچھ آپ باقی تر کے پانچ سو لوگ تر پہ ٹھیکے آپ باقی مایا ادھر گئی کچھ رم جانے کا مایا کدھر گئی کچھ مایا ہوں بیوٹی پار لا کرنی بھی جان لگ سکھان جاتی ہیں ہوں بیوٹی پار لا کرنی بھی جانے رم جانے بس کافی ہے رم جی کر ادھر باقی مایا کچھ کچھ نقلی تہار سے لا کے مایا نقلی تہار سے تو بہت بہت دسیا نا کمی کروے والے دن تو 2500-3000 کا کھا گیا نالے باقی دس دیا بولو سات نام سارے دنوں تو بعد کھا گیا تھوڑا تو بار پایا اج لکھن لگ جاؤ تڑکے تو لے کے نیرے تو جو لگیاں سی کھانو دھد فیبیاں پالیاں سیو کیلے نا پتن کی کچھ لٹر پٹر مجھا ادو تو لکھن لگ جاؤ شام تک لکھی چلوں گا میں لسٹ کر دوں مورے بھی آ دیکھ لا بھنے تو کہیں میرا بار پایا تو میری لسٹ کہیں تو بھنے سارے دنوں تو بعد کھا گئی بولو سات نام سارے دنوں تو ود کھا گیا اتوں ریڑیاں تو کیلے بھی سڑے نہیں تھے جی پوچھا بھائی کیلے کہ کھانیاں کرو والی نہ سی اتنے ہوٹلوں ہنجے مارتے انہوں نے بس دس دیں گے سارے دن تو ود کھا لیا نالے بس دیکھو ادا کے کہن کا بھاگ بچے پلے تہار کے پیسے لاؤنے کہ بیوٹی پارلا کرنی مایا جہاں گھر نشے چل جائے ٹھیکے کرنے میں مایا تو پوچھتے پھر کیلے چاہنے تو اگر ساڈے واڈا کرتے نہیں ہوں وہ کی دسو تمہوں یہاں گلوں سمجھنے کی کوشش کرو تا کہ رہو بچار آپ کو پتا لگ گیا تو پاؤن پون کوئی نہیں آؤں گی تو آم ہی گلیں ہوں گی کھڑی ہو جائے فرق ہے جی کھڑی ہو جائے کالجا مجھے کھڑے ہو جائے مجھے تو پڑھ لے کے آئے ہوں کھڑے ہو جائے بس ادا یہ ہوں بس آم ہی گلیں ہوں گی ਰਹੋ ਵਿਚਾਰ ਏਦਾਂ ਜਿਹੜੇ ਪਖੰਡ ਕਰਦੇ ਆ ਭਾਈ ਕੋਈ ਪ੍ਰਭਾਵ ਧੂੜ ਦੀ ਪੌਣ ਨੀ ਆਉਂਦੀ ਕਿਸੇ ਚ ਇੱਕ ਹੋਰ ਪੰਡ ਕਹਿੰਦੇ ਹੱਥ ਬੜੇ ਪਖੰਡੀ ਪਖੰਡ ਕਰਦੇ ਆ ਕਹਿੰਦੇ ਸ਼ਹੀਦ ਦੀ ਪੌਣ ਆਉਂਦੀ ਹੈ ਸ਼ਹੀਦ ਦੀ ਪੌਣ ਇੱਥੇ ਫਿਰ ਮੈਨੂੰ ਰੋਸ ਬਹੁਤ ਚੜ੍ਹਦਾ ਇੱਕ ਹੁੰਦਾ ਗੁੱਸਾ ਈਰਖਾ ਕ੍ਰੋਧ ਦੇ ਵਿੱਚ ਇੱਕ ਹੁੰਦਾ ਸਿਧਾਂਤਕ ਰੋਸ ਪਖੰਡ ਪ੍ਰਤੀ ਰੋਸ ਪੈਦਾ ਹੁੰਦਾ ਹੀ ਹੁੰਦਾ ਜਦੋਂ ਕੋਈ ਕਹਿੰਦਾ ਮੈਂ ਸ਼ਹੀਦ ਦੀ ਪੌਣ ਦੇ ਮੈਨੂੰ ਬੜਾ ਰੋਸ ਚੜ੍ਹਦਾ ਫਿਰ ਉਹਨੂੰ ਪਤਾ ਕੀ ਕਹਿਣਾ ਹੁੰਦਾ ਉਹ ਤੇਰੇ ਸੜੇ ਦੇ ਵਿੱਚ ਕੀ ਲੈਣ ਆ ਗਿਆ ਸ਼ਹੀਦ ਕਿ ਉਹ ਤਾਂ ਬਹੁਤ ਉੱਚੇ ਸੁੱਚੇ ਜੀਵਨ ਵਾਲੇ ਹੁੰਦੇ ਆ ਸ਼ਹੀਦ ਪਿੱਛੇ ਇੰਨੀ ਪਖੰਡ ਕਰਦੇ ਸੀਗੇ ਆ ਮਾਨਸਾ ਵਾਲੇ ਇਲਾਕੇ ਦੇ ਵਿੱਚ ਆਪਣੇ ਪਤੇ ਤੇ ਜਥੇਦਾਰ ਸਾਹਿਬ ਗਏ ਸੀਗੇ ਹੋਰ ਸੰਗਤਾਂ ਲਈਆਂ ਤਾਂ ਤੇ ਉੱਥੇ ਕੀ ਕਰਦੇ ਸੀ ਦੁੱਖ ਜੀ ਬਾਬਾ ਜੀ ਸਿੰਘ ਆਉਂਦਾ ਉਹ ਇੱਕ ਇੱਕ ਕਰਪਟ ਦੀ ਜਨਾਨੀ ਕਹੇ ਕਿ ਮੇਰੇ ਚ ਗੁਰੂ ਗੋਬਿੰਦ ਸਿੰਘ ਆਉਂਦਾ ਮੈਂ ਕੀ ਜਿਹੜੀਆਂ ਜੀਵਨ ਵਾਲੀ ਮਾਤਾ ਭੈਣ ਦੀ ਰਸ ਬੁਖਾਰ ਹੈ ਪਹਿਲੀ ਕਹਿੰਦੇ ਮੈਂ ਕਿਉਂਕਿ ਜੋ ਜੀਵਨ ਤੋਂ ਗਿਰ ਜਾਵੇ ਚਾਹੇ ਭਾਈ ਹੈ ਚਾਹੇ ਭੈਣ ਲਾਣਤੀ ਇੱਕ ਲਖਮੀ ਕਨਾਰ ਬਾਣੀ ਚ ਵੀ ਕਿਹਾ ਬਾਣੀ ਚ ਵੀ ਲਾਣਤ ਪਾਈ ਹੈ ਗਿਰਿਆ ਜੀਵਨ ਵਾਲਿਆਂ ਨੂੰ ਕਬੀਰ ਨਿਰਿਪ ਨਾਰੀ ਕਿਉਂ ਨਿੰਦੀ ਹੈ ਪੁੱਛਿਆ ਉਹਨੇ ਕਿਉਂ ਕਿਉਂ ਕਹਿੰਦੇ ਕਬੀਰ ਨਿਰਿਪ ਨਾਰੀ ਕਿਉਂ ਨਿੰਦੀ ਹੈ ਕਿਉਂ ਹਰਜੇਰੀ ਕੋ ਮਾਣ ਕਹਿੰਦੇ ਉਹ ਮਾਂ ਵਸਵਾਰਿਆ ਵੇਖਿਆ ਕੋ ਉਹ ਸਿਮਰਿਆ ਹਰ ਮਾਣ ਕੱਟ ਦਿੱਤਾ ਨਾ ਫਿਰ ਉੱਥੇ ਕਿਤੇ ਕਬੀਰ ਵੈਸ਼ਨੋ ਕੀ ਕੁੱਕਰ ਭਲੀ ਸਾਖਤ ਕੀ ਬੁਰੀ ਮਾਏ ਉਹ ਸੁਣੇ ਨਿਰਿਤ ਹਰ ਨਾਮ ਜਸੋ ਪਾਪ ਕਿਸਾਨ ਜਾਏ ਜਿਹੜੀ ਵੀ ਜਨਾਨੀ ਸਿਰ ਮਾਰਦੀ ਹੈ ਜਿਹੜੀ ਵੀ ਜਿਹਦੇ ਵਿੱਚ ਤਕੜੇ ਚੰਗੇ ਘਰ ਦੀ ਮਾਤਾ ਭੈਣ ਦੀ ਹੈ ਜੀਵਨ ਵਾਲੀ ਹੈ ਤਕੜਾ ਛੱਡ ਜੀਵਨ ਵਾਲੀ ਹੈ ਜਿਹਨੂੰ ਸਤਕਾਰ ਹੈ ਪਰ ਜਿਹੜੀ ਸਿਰ ਮਾਰਦੀ ਹੈ ਉਹ ਭਲੀ ਨਹੀਂ ਸਿਰ ਤਾਂ ਦਸ ਨੰਬਰੀ ਜਨਾਨੀ ਨੂੰ ਹੀ ਮਾਰੂਗੀ ਬੋਲੋ ਸਤਨਾਮ ਜਿੰਨੀਆਂ ਬੜਭਾਗੀਆਂ ਦੇ ਸਿਰ ਮਾਰਦੀਆਂ ਸਭ ਦਸ ਨੰਬਰੀ ਜਨਾਨੀ ਸਿੱਧਾ ਲੱਗਦਾ ਖਤਮ ਸਾਰੇ ਕਹਿੰਦੇ ਆ ਦਸ ਨੰਬਰੀ ਜਨਾਨੀਆਂ ਜਿਹੜੀਆਂ ਕਿਉਂਕਿ ਭਲੀ ਸਿਰ ਨਹੀਂ ਮਾਰੂਗੀ ਦਸ ਨੰਬਰੀ ਕਰਾਪਾ ਸਾਰੀਆਂ ਦਸ ਨੰਬਰੀਆਂ ਜਨਾਨੀਆਂ ਹੁੰਦੀਆਂ ਸਾਰੀਆਂ ਜਿਹੜੇ ਕੋਈ ਕਹਿੰਦੇ ਦੀਪ ਸਿੰਘ ਆਉਂਦਾ ਮੇਰੇ ਚ ਕੋਈ ਕੋਈ ਮੇਰੇ ਚ ਬਣਭਾਗ ਆਉਂਦਾ ਕੋਈ ਫਲਾਨਾ ਆਉਂਦਾ ਇਹ ਸਭ ਜਮ ਕੇ ਦਸ ਨੰਬਰੀ ਜਨਾਨੀਆਂ ਹੁੰਦੀਆਂ ਤੁਸੀਂ ਇਹਨਾਂ ਤੋਂ ਕੀ ਭਾਵ ਲਓ ਕੀ ਮੰਗਦੇ ਉਹਨਾਂ ਤੋਂ ਤੁਸੀਂ ਕੁਛ ਨੀ ਮਿਲਣਾ ਇਹਨਾਂ ਤੋਂ ਰਹੋ ਵਿਚਾਰ ਤਾਂ ਕਿ ਉੱਥੇ ਫਿਰ ਮੈਂ ਨਾਲ ਇੱਕ ਗੱਲ ਬਾਦਲੀਲ ਵੀ ਕਹਿਣਾ ਹੁੰਦਾ ਅੱਜ ਗੁਰੂ ਕੋਈ ਕਹਿੰਦੀ ਹੈ ਜਾਂ ਕਹਿੰਦਾ ਭਾਵ ਕੋਈ ਭਾਈ ਪਖੰਡ ਕਰਦਾ ਚਾਹੇ ਚਾਹੇ ਬੀਬੀ ਪਖੰਡ ਕਰਦੀ ਹੈ ਰਾਜਸਥਾਨ ਚ ਪਖੰਡ ਚੱਲਿਆ ਸੀਗਾ ਰਾਜਸਥਾਨ ਵਾਲੀ ਵੀ ਬੈਠੇ ਵਿੱਚ ਆਏ ਉੱਥੇ ਕੋਟ ਸ਼ਮੀਰ ਉਹਨੂੰ ਪਤਾ ਲੱਗਿਆ ਸੀ ਰਿਸ਼ਤੇਦਾਰੀ ਇਹਨੂੰ ਮਿਲਣ ਵਾਸਤੇ ਆਏ ਸੀ ਹੁਣ ਇਹਨਾਂ ਨੂੰ ਪਤਾ ਉੱਧਰ ਵੀ ਚੱਲਦਾ ਸੀ ਪਖੰਡ ਕਹਿੰਦੇ ਉਹ ਪਖੰਡੀ ਸੀ ਉੱਧਰ ਕਹਿੰਦੇ ਬਾਬਾ ਦੀਪ ਸਿੰਘ ਹੁੰਦਾ ਮੈਂ ਸਿੰਘ ਸਿਖਾਤੇ ਉੱਧਰ ਮਹਾਂ ਜਿੱਥੇ ਕਹਿੰਦਾ ਬਾਬਾ ਦੀਪ ਸਿੰਘ ਹੁੰਦਾ ਵਗ ਜਿਓ ਬਹਿ ਜਾਓ ਜਾ ਤੇ ਜਦੋਂ ਉਹਨੇ ਕਿਹਾ ਨਾ ਵੀ ਬਾਬਾ ਦੀਪ ਸਿੰਘ ਆਉਂਦਾ ਉਹ ਪਖੰਡ ਵੀ ਚਾਹੇ ਇੱਧਰਲਾ ਪਖੰਡ ਸੀ ਇਹਨੂੰ ਪੁੱਛ ਲੈਂਦੇ ਵੀ ਜਦੋਂ ਉਹਨੇ ਕਿਹਾ ਮੇਰੇ ਚ ਆ ਗਿਆ ਬਾਬਾ ਦੀਪ ਸਿੰਘ ਤੇ ਤੁਸੀਂ ਉਸ ਵੇਲੇ ਕਹਿੰਦੇ ਹੋ ਬਾਬਾ ਜੀ ਸਾਡੀਆਂ ਗਲਤੀਆਂ ਦੂਰ ਹੋ ਜਾਣਗੀਆਂ ਸਾਨੂੰ ਜਾਪ ਸਾਹਿਬ ਸੁਣਾਓ ਜਮਾਂ ਨੀ ਪਖੰਡੀ ਸੁਣਾ ਸਕਦਾ ਕਿ ਤਾਂ ਹੋ ਨਹੀਂ ਸਕਦਾ ਵੀ ਬਾਬਾ ਦੀਪ ਸਿੰਘ ਦੇ ਜਾਪ ਸਾਹਿਬ ਨਾ ਯਾਦ ਹੋਵੇ ਸਮਝੋ ਦਲੀਲ ਹੁਣ ਤਾਂ ਦਲੀਲ ਤੇ ਆ ਗਈ ਨਾ ਇਹ ਨਹੀਂ ਹੋ ਸਕਦਾ ਜਾਂ ਬਾਣੀ ਦੇ ਕਿਸੇ ਪੰਕਤੀ ਦੇ ਅਰਥ ਪੁੱਛ ਲਓ ਵੀ ਬਾਬਾ ਜੀ ਅਸੀਂ ਸੁਣਿਆ ਵੀ ਤੁਸੀਂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕੋਲੋਂ ਸਾਰੇ ਅਰਥ ਸੁਣੇ ਸੀ ਬਾਣੀ ਦੇ ਦਮਦਮਾ ਸਾਹਿਬ ਤੇ ਬਾਬਾ ਜੀ ਫਲਾਨੀ ਪੰਕਤੀ ਦੇ ਅਰਥ ਸੁਣਾਓ ਜੇ ਸੁਣਾ ਦੇ ਪਖੰਡੀ ਜਾਂ ਉਹ ਜਿਹੜੀ ਜਨਾਨੀ ਪਖੰਡ ਕਰਦੇ ਆ ਸੁਣਾ ਦੇ ਤਾਂ ਕਿਸੇ ਅਰਥ ਮੰਨ ਜਾਵੇ ਬਿਲਕੁਲ ਮੰਨ ਜਾਵੇ ਫਿਰ ਗੁਰਬਾਣੀ ਦੇ ਕਿਸੇ ਪੰਕਤੀ ਦੇ ਅਰਥ ਦੱਸਦੇ ਵੀ ਪੁੱਛਾਂਗੇ ਜਮਾਂ ਮੰਨ ਜਾਵੇ ਵੀ ਹਾਂ ਇਹ ਤਾਂ ਸੱਚੀ ਮੁੱਚੀ ਬਾਬਾ ਦੀਪ ਸਿੰਘ ਆਉਂਦਾ ਅਨਮਨ ਨਹੀਂ ਹੋਈ ਸਿੱਧ ਕਰਕੇ ਵਹਾਵੇ ਕੋਈ ਸਿੱਧ ਕਰਕੇ ਤਾਂ ਤੇ ਕੋਈ ਸਿੱਧ ਨਹੀਂ ਹੋਊ ਨਾ ਤਾਂ ਜਾਪ ਸਾਹਿਬ ਸੁਣਾਇਆ ਜਾਣਾ ਨਾ ਗੁਰਬਾਣੀ ਦੇ ਕਿਸੇ ਪੰਕਤ ਦੇ ਅਰਥ ਸੁਣਾਏ ਜਾਣੇ ਸੁਣਾਏ ਨਹੀਂ ਨਾ ਜਾਣੇ ਜਦੋਂ ਨਾ ਸੁਣਾਏ ਕਿ ਫਿਰ ਦੋ ਮਾਰੋ ਮੂੰਹ ਤੇ ਲੱਪੜੇ ਵੀ ਐਡੇ ਵੱਡੇ ਮਹਾਂਪੁਰਖਾਂ ਨੂੰ ਬਦਨਾਮ ਕਾਹਤੇ ਕਰਨੇ ਹੋ ਬੋਲੋ ਸਤਨਾਮ
ਸ੍ਰੀ ਵਾਹਿਗੁਰੂ
ਫਿਰ ਕੋਈ ਲਿਹਾਜ਼ ਨਹੀਂ ਫਿਰ ਕੋਈ ਲਿਹਾਜ਼ ਨਹੀਂ ਆ ਕਈ ਕੀ ਕਹਿ ਦਿੰਦੇ ਨੇ ਕਹਿੰਦੇ ਗਰਮ ਇਹ ਗਰਮ ਨੂੰ ਸਿਧਾਂਤ ਕਰੋ ਸਾਹਿਬ ਆਪਾਂ ਤਾਂ ਵਾਹਲੇ ਨਰਮ ਹੈ ਪਤਾ ਗਰਮ ਦੀ ਗੱਲ ਤੁਹਾਨੂੰ ਦੱਸਾਂ ਆਪਣਾ ਤਾਂ ਜਨਾ ਖਣਾ ਪਖੰਡ ਕਰੀ ਜਾਂਦਾ ਕੋਈ ਕਹੋ ਮੇਰੇ ਚ ਫਲਾਨਾ ਆਉਂਦਾ ਫਲਾਨਾ ਆ ਕੋਈ ਕਹਿ ਕੇ ਦਿਖਾਵੇ ਮਾੜਾ ਜਾ ਵੀ ਮੇਰੇ ਚ ਮੁਹੰਮਦ ਸਾਹਿਬ ਆਉਂਦਾ ਜੇ ਮੁਸਲਮਾਨ ਉਹਦੇ ਡੱਕਰੇ ਨਾ ਕਰ ਦਿਆਂ ਬੋਲੋ ਸਤਨਾਮ ਵੱਢ ਕੇ ਨਾ ਖਾ ਜਾਣ ਉਸਨੂੰ ਵੱਢ ਕੇ ਇਹ ਤਾਂ ਆਪਣੀ ਚੀਜ਼ ਹੈ ਜਨਾ ਖਣਾ ਕਹਿੰਦਾ ਮੇਰੇ ਚ ਬਾਬਾ ਦੀਪ ਸਿੰਘ ਆਉਂਦਾ ਜਨੀ ਖਣੀ ਜਨਾਨੀ ਕਹਿੰਦੇ ਮੇਰੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਆਉਂਦਾ ਆ ਇੱਕ ਸਾਧਕ ਨੇ ਪਖੰਡ ਕਰਦੀ ਸੀ ਉੱਥੇ ਵੀ ਡੰਡਾ ਖੜਾਇਆ ਸੀ ਬਾਬਾ ਕਹਿੰਦੀ ਮੇਰੇ ਚ ਗੁਰੂ ਨਾਨਕ ਆਉਂਦਾ ਆ ਸਾਧਕ ਸੀ ਇੱਕ ਇੱਧਰ ਦੇ ਪਾਸੇ ਨੂੰ ਤਾਂ ਤੇ ਇੱਦਾਂ ਆਪਣੇ ਜਨਾ ਖਾਣੇ ਕਹਿ ਦਿੰਦਾ ਕਹਿ ਕੇ ਦਿਖਾਵੇ ਮੇਰੇ ਚ ਮੁਹੰਮਦ ਸਾਹਿਬ ਆਉਂਦਾ ਜੇ ਵੱਢ ਕੇ ਨਾ ਖਾ ਜਾਣ ਮੁਸਲਮਾਨ ਵੱਢ ਕੇ ਨਾ ਖਾ ਜਾਣ ਇਹ ਰਹੋ ਵਿਚਾਰ ਤਾਂ ਤੇ ਪਖੰਡ ਬਹੁਤ ਵਧੇ ਇਹ ਪਖੰਡ ਬਾਤ ਤੋਂ ਸੁਚੇਤ ਹੋਣਾ ਕਿਸੇ ਨੇ ਇਹੋ ਜਿਹਾ ਫੰਡੀਆਂ ਬੋਲੇ ਨਹੀਂ ਭੁੱਲ ਕੇ ਜਾਣਾ, ਆਮ ਲੋਕ ਭੋਲੇ ਹੁੰਦੇ ਨੇ, ਸਾਰੀਆਂ ਗੱਲਾਂ ਤਾਂ ਦੱਸੀਆਂ ਸਟੇਜ ਤੇ, ਕੋਈ ਸ਼ਹੀਦ ਦੀ ਪੌਣ ਕਿਸੇ ਚ ਨਹੀਂ ਆਉਂਦੀ, ਸ਼ਹੀਦ ਕਿਸੇ ਦੀ ਦੇਹ ਚ ਨਹੀਂ ਵੜ ਰਹੇ, ਨਾ ਸ਼ਹੀਦ ਮੱਟੀ ਚ ਵੜ ਰਹੇ ਆ। ਕੋਈ ਕਹਿਣਗੇ ਸਾਡੇ ਸ਼ਹੀਦ ਦੀ ਮੱਟੀ ਲੱਗੀ ਤਾਂ ਸ਼ਹੀਦ ਅੱਖਾਂ ਚ ਵੜ ਗਿਆ, ਕੋਈ ਕਹਿਣਗੇ ਜੀ ਮੱਟੀ ਨਿਕਲ ਗਿਆ ਤਾਂ ਸ਼ਹੀਦ ਮਿੱਟੀ ਚ ਵੜ ਗਿਆ, ਨਾ ਸ਼ਹੀਦ ਦੀ ਮਿੱਟੀ ਨਿਕਲੇ ਮਿੱਟੀ ਚ ਨਹੀਂ ਵੜਦਾ, ਨਾ ਮੱਟੀ ਲੱਗੇ, ਨਾ ਦੇਹ ਦੇ ਵਿੱਚ ਪੌਣ ਆਵੇ। ਸ਼ਹੀਦਾਂ ਦੇ ਤਾਂ ਗੁਰੂ ਦੇ ਦਰ ਤੇ ਜੋੜ ਮੇਲੇ ਮਨਾਏ ਜਾਂਦੇ ਆ। ਬੋਲੋ ਸਤਨਾਮ, ਉਹਨਾਂ ਦੀਆਂ ਵਾਰਾਂ ਗਾਈਆਂ ਜਾਂਦੀਆਂ, ਉਹਨਾਂ ਦੀਆਂ ਸ਼ਹੀਦੀਆਂ ਨੂੰ ਯਾਦ ਕੀਤਾ ਜਾਂਦਾ। ਅਸੀਂ ਤਾਂ ਸ਼ਹੀਦਾਂ ਨੂੰ ਨਿੱਤ ਅਰਦਾਸ ਯਾਦ ਕਰਦੇ ਹਾਂ, ਪਹਿਲੀ ਗੱਲ ਤਾਂ ਦੇਖ ਲਓ ਸਾਡੇ ਨਾਲ ਬੰਦ ਸ਼ਹੀਦਾਂ ਨੂੰ ਕੌਣ ਮੰਨੂਆ, ਅਸੀਂ ਤਾਂ ਨਿੱਤ ਕਹਿੰਦੇ ਹਾਂ ਅਰਦਾਸ ਯਾਦ ਕਰਦੇ ਨਾ ਸ਼ਹੀਦਾਂ ਨੂੰ, ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ ਖੋਪੜੀਆਂ, ਲੋਹਾਈਆਂ ਤਨ ਆਰਿਆਂ ਨਾਲ ਚਰਵਾਏ ਚਰਖੜੀਆਂ ਤੇ ਚੜ੍ਹੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ, ਕੁਰਬਾਨ ਅਸੀਂ ਤਾਂ ਨਿੱਤ ਯਾਦ ਕਰਦੇ ਹਾਂ ਸ਼ਹੀਦਾਂ ਨੂੰ, ਨਿੱਤ ਨਹੀਂ ਕਰਦੇ। ਬੋਲੋ ਸਾਡੇ ਨਾਲ ਸ਼ਹੀਦ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤੋਂ ਵੱਡਾ ਸ਼ਹੀਦ ਕੌਣ ਹੈ? ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਫਿਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੋਂ ਵੱਡਾ ਸ਼ਹੀਦ ਕਿਹੜਾ? ਸੋਚੋ ਕਿ ਜਣੇ ਖਣੇ ਪਖੰਡੀ ਇਹ ਬਾਬਾ ਸ਼ਹੀਦ ਕਹਿ ਸਕਦੇ ਆ। ਜੇ ਪੁੱਛੋ ਭਾਈ ਐਨ ਸਾਹਿਬ ਵੀ ਸ਼ਹੀਦ ਕਦੋਂ ਹੋਇਆ, ਬਾਬਾ ਕਿੱਥੇ ਹੋਇਆ, ਕਿਹੜਾ ਜੰਗ ਹੋਇਆ, ਇੱਥੇ ਇਹ ਜੰਮਿਆ ਕਿੱਥੇ ਸੀ, ਇਹਦੇ ਮਾਂ ਪਿਓ ਦਾ ਕੀ ਨਾਂ ਸੀ, ਕਿਹੜੇ ਸਨ ਚ ਸੀ ਜੰਮਣ ਦਾ ਸਕਦੇ, ਕੱਲਾ ਬਾਬਾ ਸ਼ਹੀਦ ਕਹਿ ਸਕਦੇ ਆ ਬਸ। ਕਹਿੰਦੇ ਦੱਸ ਲਓ ਕਿਹੜਾ ਸ਼ਹੀਦ, ਕੀ ਨਾਂ ਸੀ ਇਹਦਾ, ਦੱਸਦੇ ਕਹਿੰਦੇ ਤਾਂ ਤੇ ਇੱਦਾਂ ਸ਼ਹੀਦਾਂ ਦੇ ਨਾਂ ਤੇ ਪਖੰਡ ਕਰਨ ਵਾਲੇ ਚੇਲੇ ਚਾਂਟਦੇ, ਬੜਭਾਗੀਆਂ ਦੇ ਨਾਂ ਤੇ ਪਖੰਡ ਕਰਨ ਵਾਲੇ ਚੇਲੇ ਚਾਂਟਦੇ, ਤੇ ਆ ਜੋ ਕਹਿੰਦੇ ਲਾਲਾਂ ਦੀ ਪਾਉਣ ਆਉਂਦੀ ਫਲਾਨਾ, ਕੋਈ ਕਿਸੇ 'ਚ ਕੁਛ ਨਹੀਂ ਆਉਂਦਾ, ਸਭ ਪਖੰਡ ਹੈ ਸਾਡੇ, ਸਾਡੀਆਂ ਕਹਿੰਦੇ ਕਿਹੋ ਜਿਹੇ ਚੇਲੇ ਚਾਟਣੇ ਨੇ, ਗੋਟੀਆਂ ਵੀ ਲਵਾਈਆਂ ਹੋਈਆਂ ਸਰਾਂ ਨੂੰ ਪਤਾ, ਕਹਿੰਦੇ ਕਹੋ ਜਾਂਦੀਆਂ, ਤਾਂ ਤੇ ਇਹਨਾਂ ਗੱਲਾਂ ਨੂੰ ਛੱਡ ਦਿਓ, ਐਵੇਂ ਵਹਿਮਾਂ ਚ ਨਾ ਪਾਓ, ਤੇ ਆ ਜੋ ਸਿੱਧੇ ਰਾਹ ਤੇ ਭਾਈ ਮੰਝ ਤੇ ਭਾਈ ਵਹਿਲੋ ਤੋਂ ਸਿੱਖਿਆ ਲਓ, ਇਤਿਹਾਸ ਦੇ ਵਿੱਚੋਂ ਜਿਹੜੇ ਗੁਰੂ ਕੇ ਸਿੱਖ ਬਣੇ, ਤੇ ਫਿਰ ਬਾਬਾ ਲਹਿਣਾ ਜੀ ਦੇ ਜੀਵਨ ਤੋਂ ਸਿੱਖਿਆ ਲਓ, ਜਿਹੜੇ ਪਹਿਲਾਂ ਦੇਵੀ ਦੇ ਭਗਤ ਸੀ ਫਿਰ ਦੂਜੇ ਪਾਤਸ਼ਾਹ ਜੀ ਮਹਾਰਾਜ ਬਣੇ, ਕਿੱਡੀ ਉੱਚੀ ਪਦਵੀ ਮਿਲੀ ਗੁਰੂ ਨਾਲ ਜੁੜ ਕੇ, ਇਹਦਾ ਸਿੱਧੀ ਲੈਣ ਤੇ ਆ ਜਾਓ। ਇੱਥੋਂ ਤੱਕ ਦੀ ਵਿਚਾਰ ਆ ਕਿ ਪਰਮਾਤਮਾ ਤੋਂ ਬਿਨਾਂ ਕਿਸੇ ਨੂੰ ਨਾ ਮੰਨੋ, ਜੇ ਮੰਨੋਗੇ ਉਹ ਸੁਣ ਲਓ, ਫਿਰ ਪਹਿਲੀ ਗੱਲ ਤਾਂ ਲਾਣ, ਹੁਣ ਅਗਲੀ ਉਹ ਵੀ ਕਹਿੰਦੇ ਨਾ ਨਾਲ ਨਾਲ, ਪਹਿਲੀ ਗੱਲ ਤਾਂ ਲਾਣਤ ਕੀ ਹੈ, ਅਰੇ ਜੀ ਨਲਾਜ, ਨਾਜ ਤੋਹੇ ਨਾਹੀ, ਜਿਵੇਂ ਮਾਤਾ ਪਿਤਾ ਪੁੱਤ ਨੂੰ ਸਮਝਾਉਂਦੇ ਆ, ਜੇ ਨਾ ਗੱਲ ਮੰਨ ਚਾਹੇ ਫਿਰ ਕਈ ਦਿੰਦਿਆਂ ਨੂੰ ਬਸ਼ਰਮਾ ਜਿਹਾ, ਜੇ ਸਾਡੀ ਗੱਲ ਹੀ ਨਹੀਂ ਸੁਣਨੀ ਸੀ ਫਿਰ ਤੂੰ ਇਹ ਜਿਹਾ ਕਾਹਨੂੰ ਜੰਮਣਾ ਹੋਈ ਸਾਡੇ, ਇਹ ਵੀ ਪ੍ਰੇਮ ਤਾੜਨਾ ਹੀ ਹੁੰਦੀ ਹੈ ਨਾ, ਜਿਵੇਂ ਇੱਕ ਗੁਰੂ ਜੀ ਕਹਿੰਦੇ ਬਾਣੀ ਚ, ਅਰੇ ਜੀ ਨਲਾਜ, ਨਾਜ ਤੋਹੇ ਨਾਹੀ, ਬਸ਼ਰਮਾ ਤੈਨੂੰ ਸ਼ਰਮ ਨਹੀਂ ਆਉਂਦੀ, ਅਰੇ ਜੀ ਨਲਾਜ ਰੱਬ ਸ਼ਰਮ ਜੀਵ, ਲਾਜ ਤੋਹੇ ਨਾਹੀਂ ਤੈਨੂੰ ਸ਼ਰਮ ਨਹੀਂ, ਹਰ ਤਜ ਕਤਕਾ ਹੋ ਕੇ ਜਾਹੀ, ਪਰਮਾਤਮਾ ਨੂੰ ਛੱਡ ਕੇ ਕਿਤੇ ਕਿਉਂ ਜਾਂਦਾ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਬੋਲੋ ਜੀ, ਜੇ ਨਹੀਂ ਲਿਖਿਆ ਤਾਂ ਹਰ ਗੱਲ ਤਾਂ ਤੇ ਕਿੱਡੀ ਬਸ਼ਰਮੀ ਦਿੱਤੀ ਹੈ, ਵੀ ਬਸ਼ਰਮਾ ਸ਼ਰਮ ਕਰ, ਤੂੰ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਥਾਂ ਜਾਂਦੇ, ਕਿਸੇ ਹੋਰ ਦੇਵੀ ਦੇਵਤੇ ਪਾਬੇ ਪੀਰ ਅੱਗੇ ਹੱਥ ਬੜੀਆਂ, ਬਾਣੀ ਨੂੰ ਕੀ ਕਿਹਾ, ਪੜੋ ਬਾਣੀ ਸੋਖਾਰ ਦੇ ਵਿੱਚ ਕੀ ਲਿਖਿਆ, ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ, ਹਰ ਇੱਕੋ ਦਾਤਾ ਮੰਗੀਆਂ ਮਨ ਚੰਦਿਆ ਪਾਈਐ, ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਬਾਣੀ ਚ ਲਿਖਿਆ ਜੇ ਤੁਸੀਂ ਪਰਮਾਤਮਾ ਨੂੰ ਛੱਡ ਕੇ ਕਿਸੇ ਦੂਜੇ ਤੋਂ ਮੰਗਦੇ ਹੋ ਨਾ, ਦੇਵੀ ਦੇਵਤੇ ਬਾਬੇ ਪੀਰ ਅੱਗੇ ਹੱਥ ਅੱਡ ਕੇ ਕੁਛ ਮੰਗਦੇ ਹੋ, ਕਹਿੰਦੇ ਐਸੇ ਜਿਉਣ ਦੇ ਨਾਲ ਸਾਨੂੰ ਸ਼ਰਮ ਨਾ ਮਰ ਜਾਣਾ ਚਾਹੀਦਾ, ਐਸੇ ਜਿਉਣ ਨਾਲ ਨਾ ਸਾਨੂੰ ਸ਼ਰਮ ਨਾ ਮਰ ਜਾਣਾ, ਇਹ ਬਾਣੀ ਦੀ ਵਿਚਾਰ ਹੈ। ਪਤਾ ਕਿਉਂ ਨਹੀਂ ਲੱਗੀ, ਪਤਾ ਕਿੱਥੋਂ ਲੱਗੇ, ਨਾ ਤਾਂ ਬਾਣੀ ਸੁਣੀ ਜਾਵੇ, ਬਹੁਤ ਘੱਟ ਨੇ ਜਿਹੜੇ ਬਾਣੀ ਸੁਣਦੇ ਆ, ਬਾਣੀ ਦੇ ਅਰਥ ਸਮਝਣ ਵਾਲੇ ਤਾਂ ਵਿਰਲੇ ਵਿਰਲੇ ਨੇ, ਕੋਈ ਜਿੰਨੇ ਆਪਣੇ ਇੱਥੇ ਬੈਠੇ ਹੋ ਕੋਈ ਵਿਰਲਾ ਹੋ ਜਿਹਨੇ ਅਰਥਾਂ ਸਮੇਤ ਬਾਣੀ ਦਾ ਪਾਠ ਕੀਤਾ ਹੋਊਗਾ, ਉਮਰਾਂ ਤੇ ਗਿਣ ਸਕਦੇ ਜਿੰਨੇ ਹੋ ਇੱਥੇ ਜਿੰਨੇ ਕੁ ਬੈਠੇ ਆ, ਬਾਕੀ ਸਾਰੇ ਬਾਕੀ ਵੀ ਵਿਰਲੇ, ਕੋਈ ਤਾਵਾਂ ਨਿਕਲੀਗੇ ਇੰਨੇ ਦੇ ਵਿੱਚੋਂ ਆਪਣੇ ਚੋਂ, ਸੋਚੋ ਜਰਾ ਫਿਰ, ਜਿਨ੍ਹਾਂ ਨੂੰ ਆਪਣੇ ਸਤਿਗੁਰ ਦੀ ਬਾਣੀ ਦੀ ਵਿਚਾਰ ਨਹੀਂ ਪਤਾ ਤੇ ਕੀ ਕਦੇ ਸਿੱਖਾ ਸੀ, ਕਿਉਂਕਿ ਉਹ ਸਿੱਖੀ ਕੀ ਹੈ, ਸਿੱਖੀ ਦੀ ਪਰਿਭਾਸ਼ਾ ਕੀ ਹੈ, ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਦੀ ਵਿਚਾਰ ਦੁਆਰਾ, ਬਾਣੀ ਦੀ ਵਿਚਾਰ ਗੁਰੂ ਦੀ ਵਿਚਾਰ, ਤਾਂ ਤੇ ਗੁਰਬਾਣੀ ਦੀ ਵਿਚਾਰ ਦੁਆਰਾ ਜੋ ਸਿੱਖਿਆ ਮਿਲਦੀ ਹੈ ਉਹਨੂੰ ਸਿੱਖੀ ਕਹਿੰਦੇ ਆ, ਇਹਦਾ ਮਤਲਬ ਜਿਹਨੂੰ ਗੁਰਬਾਣੀ ਦੀ ਵਿਚਾਰ ਦਾ ਨਹੀਂ ਪਤਾ ਉਹਨੂੰ ਸਿੱਖੀ ਦਾ ਵੀ ਕੀ ਪਤਾ ਹੈ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਕਿਉਂਕਿ ਸਿੱਖੀ ਤਾਂ ਗੁਰੂ ਦੀ ਬਾਣੀ ਦੀ ਵਿਚਾਰ ਦੁਆਰਾ ਮਿਲਦੀ ਸਿੱਖਿਆ, ਸਿੱਖੀ ਅਰਧ ਵਿਸ਼ਰਾਮ ਲਾ ਕੇ ਬੋਲਣਾ, ਸਿੱਖੀ ਸਿੱਖਿਆ ਗੁਰ ਵਿਚਾਰ, ਤੇ ਬਾਣੀ ਦੀ ਵਿਚਾਰ ਅਸੀਂ ਕੀਤੀ ਨਹੀਂ, ਸਾਨੂੰ ਕੀ ਪਤਾ ਲੱਗੇ ਗੁਰਬਾਣੀ ਫਿਰ ਕੀ ਕਹਿੰਦੀ ਹੈ, ਸੋਚ ਵਿਚਾਰੋ। ਤਾਂ ਤੇ ਇੱਦਾਂ ਭਾਈ ਬਾਣੀ ਦੀ ਵਿਚਾਰ ਦੇ ਆਧਾਰ ਦੇ ਉੱਤੇ ਤੁਹਾਨੂੰ ਮੈਂ ਕਹਿ ਦਿੱਤਾ ਵੀ ਗੁਰੂ ਜੀ ਕਹਿੰਦੇ ਸ਼ਰਮ ਨਾ ਮਰ ਜਾਣਾ ਚਾਹੀਦਾ ਜਿਹੜਾ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਤੋਂ ਕੁਛ ਮੰਗਦਾ, ਗੁਰੂ ਦਾ ਦਰ ਪਰਮਾਤਮਾ ਦਾ ਦਰ ਇਹ ਨਾ ਕਿਤੇ ਭੁੱਲ ਜਿਓ, ਗੁਰ ਪਰਮੇਸ਼ਰ ਇੱਕੋ ਜਾਣ, ਗੁਰਦਾਤਾ ਗੁਰਹੇ ਵੈ ਘਰ ਗੁਰਦੀ ਪਰ ਤਿਹਲੋਏ ਅਮਰ ਪਦਾਰਥ ਨਾਨਕਾ ਮਨ ਮਾਨੇ ਸੁੱਖ ਹੋਏ ਗੁਰ ਪਰਮੇਸ਼ਰ ਗੁਰੂ ਦਾ ਦਰ ਹੀ ਰੱਬ ਦਾ ਦਰ ਹੈ ਰਹੋ ਵਿਚਾਰ ਤੇ ਏਦਾਂ ਗੁਰੂ ਦਾ ਦਰ ਛੱਡ ਕੇ ਰੱਬ ਦਾ ਦਰ ਛੱਡ ਕੇ ਕਿਤੇ ਨੀ ਜਾਣਾ ਇਹ ਗੱਲਾਂ ਨੂੰ ਪਕਾ ਲਓ ਮੰਨ ਲਓ ਇਹਨਾਂ ਗੱਲਾਂ ਨੂੰ ਦੁਬਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਨਣਾ ਜਾਈ ਦੁਬਧਾ ਚ ਨਾ ਪਵੋ ਰੱਬ ਤੋਂ ਬਿਨਾਂ ਕਿਸੇ ਨੂੰ ਨਾ ਮੰਨੋ ਕਿਸੇ ਕਬਰ ਸਮਾਧ ਤੇ ਨਾ ਜਾਓ ਇਵੇਂ ਲਿਖਿਆ ਬਾਣੀ ਚ ਗੁਰੂ ਨਾਨਕ ਸਾਹਿਬ ਕਹਿੰਦੇ ਮੜੇ ਮਸਾਨਣਾ ਮੜੇ ਮਸਾਨ ਭੁੱਲ ਕੇ ਵੀ ਕਬਰ ਸਮਾਧ ਤੇ ਨਾ ਜਾਓ ਦਸਵੇਂ ਰੂਪ ਚ ਫੇਰ ਕਿਹਾ ਜਾਵਤ ਜੋ ਜਪੈ ਨੇ ਸਵਾਸਰੇ ਇੱਕ ਬਿਨਾਂ ਮਨ ਨਾਇਕ ਮਾਨਣਾ ਪੂਰਨ ਪ੍ਰੇਮ ਪ੍ਰਤੀਕ ਸਜਾ ਪ੍ਰਤ ਗੋਰ ਮੜੀ ਮੱਟ ਭੂਲ ਨਾ ਮਾਨਣਾ ਤੀਰਥ ਦਾਨ ਦਇਆ ਤਪ ਸੰਜ ਮੇਕ ਬਿਨਾਂ ਨਹਿ ਇੱਕ ਪਛਾਣੈ ਪੂਰਨ ਜੋਤ ਜਗੈ ਭਗ ਮੈਂ ਤਬ ਖਾਲਸ ਤਾਹੇ ਨਖਾਲਸ ਜਾਣਾ ਭੁੱਲ ਕੇ ਵੀ ਕਿਸੇ ਕਬਰ ਸਮਾਧ ਮੱਠ ਨੂੰ ਭੁੱਲ ਕੇ ਵੀ ਨਾ ਮੰਨੇ ਦਸਵੇਂ ਰੂਪ ਚ ਵੀ ਕਿਹਾ ਤੇ ਬਾਣੀ ਵਿੱਚ ਵੀ ਦਰਜ ਹੈ ਵੀ ਕਿਸੇ ਮੜੇ ਮਸਾਣ ਨਾ ਜਾਈ ਤੁਸੀਂ ਮੰਨ ਲਓ ਭਾਈ ਗੁਰੂ ਦੇ ਬਚਨ ਮੰਨਦੇ ਕਾਹਤੇ ਨੀ ਮੱਥਾ ਵੀ ਟੇਕਣਾ ਬਚਨ ਵੀ ਨਾ ਮੰਨਣਾ ਮਾੜੀ ਗੱਲ ਹੈ ਨਾ ਕੀ ਲਿਖਿਆ ਭਲਾ ਸਲਾਮ ਜਵਾਬ ਦੋਵੇਂ ਤਰੇ ਮੁੱਟੋ ਕੁੱਥਾਂ ਜਾਇਆ ਜਿਹੜਾ ਮੱਥੇ ਵੀ ਟੇਕਦਾ ਟੇਕਦੇ ਨੇ ਮੱਥਾ ਵੀ ਟੇਕ ਲਿਆ ਗੱਲ ਮੰਨਣ ਤੋਂ ਜਵਾਬ ਵੀ ਦਿੱਤਾ ਦੋ ਕੰਮ ਕੀਤੇ ਦੋ ਕੰਮ ਨਾ ਕਰਿਆ ਕਰੋ ਫਿਰ ਬੁਰੀ ਗੱਲ ਕੀ ਮੱਥਾ ਵੀ ਟੇਕ ਲਿਆ ਬਚਨ ਮੰਨਣ ਤੋਂ ਜਵਾਬ ਵੀ ਦਿੱਤਾ ਰਿਆਜ਼ਤ ਵੀ ਨਿਕਲੂਆ ਸਲਾਮ ਜਵਾਬ ਦੋਵੇਂ ਤਰੇ ਮੁੱਟੋ ਕੁੱਥਾਂ ਜਾਏ ਜਿਹੜਾ ਗੁਰੂ ਨੂੰ ਮੱਥਾ ਵੀ ਟੇਕਦਾ ਗੁਰੂ ਦਾ ਬਚਨ ਮੰਨਣ ਤੋਂ ਜਵਾਬ ਵੀ ਦਿੰਦਾ ਕਹਿੰਦੇ ਤਾਂ ਜੜ ਦੇ ਵਿੱਚ ਹੀ ਉੱਠ ਜਾਂਦਾ ਬੋਲੋ ਸਤਨਾਮ ਗੁਰੂ ਦਾ ਬਚਨ ਨਹੀਂ ਮੰਨਦੇ ਤਾਂ ਜੜ ਚ ਹੀ ਉੱਖੜ ਗਏ ਮੱਥਾ ਟੇਕਣ ਦਾ ਕੀ ਅਰਥ ਹੈ ਵੀ ਮੈਂ ਗੁਰੂ ਦੇ ਚਰਨਾਂ ਵਿੱਚ ਖੋਪੜੀ ਰੱਖਦਾ ਹਾਂ ਇੱਕ ਇੱਕ ਬਚਨ ਗੁਰੂ ਜੀ ਦਾ ਮੰਨਣ ਦਾ ਪ੍ਰਣ ਕਰਦਾ ਹਾਂ ਮੱਥਾ ਟੇਕਣਾ ਤਾਂ ਪ੍ਰਣ ਹੈ ਆਪਣੀ ਮਨਮਤ ਛੱਡਣ ਦਾ ਤੇ ਗੁਰੂ ਦੀ ਮਤ ਗ੍ਰਹਿਣ ਕਰਨ ਦਾ ਪ੍ਰਣ ਕਰਕੇ ਅਸੀਂ ਬੈਠਦੇ ਹਾਂ ਨਾ ਤਾਂ ਤੇ ਮੱਥਾ ਟੇਕਣਾ ਤਾਂ ਪ੍ਰਣ ਹੈ ਵੀ ਲਓ ਜੀ ਖੋਪੜੀ ਮੈਂ ਤਾਂ ਗੁਰੂ ਜੀ ਦੇ ਚਰਨਾਂ 'ਚ ਰੱਖਤੀ ਭਾਵ ਮਨਮਤ ਛੱਡ ਚੁ ਮਨ ਵਿੱਚ ਹੈ ਸਤਿਗੁਰ ਕੇ ਪਾਸ ਤੇ ਸੁਸੇਵਕ ਕੇ ਕਾਰਜ ਰਾਸ ਵਿੱਚ ਮਨਮਤ ਛੱਡੋ ਭਾਈ ਮਨਮਰਦੀਆਂ ਛੱਡੋ ਗੁਰੂ ਦੀ ਮਤ ਨੂੰ ਵਰਤੋ ਫਿਰ ਇੱਥੇ ਨਹੀਂ ਤਾਂ ਫਿਰ ਇਵੇਂ ਜੀਵਨ ਵਿਅਰਥ ਜਾਣਾ ਤੇ ਗੁਰੂ ਦੀ ਬਾਣੀ ਵਿੱਚ ਇੱਦਾਂ ਬਸ਼ਰਮੀ ਦਿੱਤੀ ਹੈ ਦੂਜੇ ਨੂੰ ਮੰਨਣ ਵਾਲੇ ਨੂੰ ਕਿਤੇ ਏਦਾਂ ਲਿਖਿਆ ਦੂਜਾ ਸੇਵਨ ਨਾਨਕਾ ਸੇ ਪਚ ਪਚ ਮੋਏ ਅਜਾਣ ਜਿਹੜੇ ਪਰਮਾਤਮਾ ਤੋਂ ਬਿਨਾਂ ਕਿਸੇ ਦੂਜੇ ਨੂੰ ਮੰਨਦੇ ਆ ਉਹ ਤਾਂ ਪਚ ਪਚ ਕੇ ਭਾਵ ਕੇ ਕੁਰਜ ਕੁਰਜ ਕੇ ਸਵਾਰ ਹੋ ਕੇ ਗੱਲ ਸੜ ਕੇ ਮਰਦੇ ਆ ਨਹੀਂ ਲਿਖਿਆ ਦੱਸੋ ਤੇ ਦੇਖ ਲਓ ਜੇ ਪਚ ਪਚ ਕੇ ਮਰਨਾ ਲਾਉਂਦੀ ਮਰਦੀ ਆ ਆਪਾਂ ਹੋਕਾ ਮਾਰਤਾ ਗੁਰੂ ਦੀ ਬਾਣੀ ਦਾ ਦੂਜੇ ਨੂੰ ਮੰਨਣ ਵਾਲੇ ਨੂੰ ਨਹੀਂ ਮਿਲੂ ਮੂਲ ਛੋੜ ਡਾਲੀ ਲੱਗੀ ਕਿਆ ਪਾਵੇ ਛਾਈ ਜਿਨ੍ਹਾਂ ਨੇ ਮੂਲ ਪਰਮਾਤਮਾ ਛੱਡ ਕੇ ਕਿਸੇ ਨੂੰ ਹੋਰ ਨੂੰ ਮੰਨਿਆ ਪੂਜਿਆ ਕੀ ਮਿਲੂ ਉਹਨਾਂ ਨੂੰ ਕਿਆ ਪਾਵੇ ਛਾਈ ਕਹਿੰਦੇ ਸਵਾਹ ਮਿਲੂਗੀ ਵਿਦਿਆ ਸੁਣ ਲਓ ਆਮ ਮੱਤਾ ਵੀ ਮਿਲ ਜੂ ਕਿਤੋਂ ਕੁਛ ਪਰ ਗੁਰੂ ਦੀ ਬਾਣੀ ਕਹਿੰਦੀ ਆ ਸਵਾਹ ਮਿਲੂ ਸਵਾਹ ਭਾਵ ਕੁਛ ਨਹੀਂ ਮਿਲਣਾ ਇਵੇਂ ਜਿਹੀ ਲਿਖਿਆ ਬਾਣੀ ਤੇ ਫਿਰ ਕਿਤੇ ਕੀ ਲਿਖਿਆ ਰਾਜ ਤੇ ਕੀਰਤ ਕੀਰਤ ਤੇ ਸੁਰ ਪਰਤ ਕਰ ਦੋ ਚੱਠਰ ਤੋਂ ਭਰਤੇ ਕਿਰਪਾ ਨਿਤ ਛੋੜ ਆਣ ਤੋਂ ਪੂਜੇ ਤੇ ਆਤਮ ਧਰਤੀ ਹਰਤੇ ਹਰ ਵਿਸਰਤ ਤੇ ਦੁੱਖ ਦੁੱਖ ਮਰਤੇ ਅਣਕਵਾਰ ਭਰਮੇ ਬਹੁ ਜੋਨੀ ਟੇਕ ਨਾ ਕਾਹੂ ਧਰਤੇ ਰਹਾਓ ਤਿਆਗ ਸਵਾਮੀ ਆਣ ਕੋ ਚਿਤਵਤ ਮੂਡ ਮੁਗਧ ਹਲ ਹਰਤੇ ਕਾਕਰ ਨਾਵ ਲੰਘੇ ਕੱਪ ਸਾਗਰ ਬ੍ਰਿਥਾ ਪਾਛਤ ਹਮ ਤਰਤੇ ਸਿਵ ਬ੍ਰੰਚ ਆਸਰ ਸੁਰ ਜੇਤੇ ਕਾਲ ਅਗਨ ਮੈਂ ਜਰਤੇ ਨਾਨਕ ਸਰਨ ਚਰਨ ਕਮਲ ਕਮਲ ਕੀ ਤੁਮ ਨਾ ਡਾਰੋ ਪ੍ਰਭ ਕਰਤੇ ਇਹਦੇ ਅਰਥ ਬੜੇ ਲੰਬੇ ਹੈ ਪਰ ਮੈਂ ਸੰਖੇਪ ਜੀ ਕਹਿੰਦਾ ਅਰਥ ਕੀ ਹੈ ਗੁਰੂ ਜੀ ਨੇ ਜਿਹੜੇ ਪਰਮਾਤਮਾ ਨੂੰ ਛੱਡ ਕੇ ਕਿਰਪਾ ਨੇ ਵਿਛੋੜ ਕਿਰਪਾ ਦੱਸ ਜਾਣਾ ਪਰਮਾਤਮਾ ਛੱਡ ਕੇ ਹੋਰ ਨੂੰ ਮੰਨੀ ਪੂਜੀ ਜਾਂਦੇ ਅਣਖ ਪੂਜੇ ਤੇ ਆਤਮ ਘਾਤੀ ਹਰਦੇ ਕਹਿੰਦੇ ਉਹ ਤਾਂ ਆਤਮਾ ਦਾ ਘਾਤ ਕਰਦੇ ਹੈ ਤੇ ਉਹ ਤਾਂ ਰੱਬ ਦੇ ਚੋਰ ਹੈ ਇੱਕ ਤਾਂ ਜਿਹੜਾ ਪਰਮਾਤਮਾ ਦੂਜੇ ਨੂੰ ਮੰਨਦਾ ਹੈ ਇੱਕ ਤਾਂ ਉਹ ਆਤਮ ਘਾਤੀ ਹੈ ਤੇ ਇੱਕ ਰੱਬ ਦਾ ਚੋਰ ਹੈ ਨਿਮਜ ਕੇ ਲਿਖਿਆ ਇੱਕ ਤਿਆਗ ਸਵਾਮੀ ਆਣ ਕੋ ਜਿਹੜੇ ਆਪਣੇ ਮਾਲਕ ਸਵਾਮੀ ਪਰਮਾਤਮਾ ਛੱਡ ਕੇ ਹੋਰ ਨੂੰ ਮੰਨਦੇ ਪੂਜਦੇ ਹੈ ਉਹ ਕੀ ਨੇ ਮੂੜ ਮੁਗਧ ਖਲ ਖਰਤੇ ਕਹਿੰਦੇ ਉਹ ਤਾਂ ਮੂਰਖ ਤੇ ਖੋਤੇ ਹੈ ਬੋਲੋ ਸਤਨਾਮ
ਸ੍ਰੀ ਵਾਹਿਗੁਰੂ
ਜਿਹੜੇ ਨੇ ਕਦੇ ਪਹਿਲਾਂ ਨਹੀਂ ਸੁਣੀ ਬਾਣੀ ਜਿਹੜੇ ਸੁਣਦੇ ਨੇ ਉਹ ਹੈਰਾਨ ਹੋ ਜਾਣਗੇ ਵੀ ਹੈ ਏਡਾ ਵੱਡਾ ਗਿਆਨ ਆ ਲਿਖਿਆ ਹੋਇਆ ਬਾਣੀ ਦੇ ਵਿੱਚ ਹੁਣ ਤਾਂ ਪਤੀ ਨੇ ਕਹਿੰਦੇ ਕੱਲੇ ਮੱਥੇ ਟੇਕ ਕੇ ਹਟ ਗਏ ਬਾਣੀ 'ਚ ਲਿਖਿਆ ਦੁਬਾਰੇ ਪਕਾ ਲਓ ਚਾਰੇ ਗੱਲਾਂ ਜਿਹੜਾ ਪਰਮਾਤਮਾ ਤੋਂ ਬਿਨਾਂ ਦੂਜੇ ਨੂੰ ਮੰਨਦਾ ਉਹ ਆਤਮ ਘਾਤ ਕਰ ਰਿਹਾ ਉਹ ਰੱਬ ਦਾ ਚੋਰ ਹੈ ਆਤਮ ਘਾਤੀ ਹਰਤੇ ਹਰਤੇ ਚੋਰ ਨੂੰ ਕਹਿੰਦੇ ਆ ਇੱਕ ਲਿਖਿਆ ਮੂੜ ਮੁਗਧ ਖਲ ਖਰਤੇ ਵੀ ਜਿਹੜਾ ਪਰਮਾਤਮਾ ਦੂਜੇ ਨੂੰ ਮੰਨਦਾ ਉਹ ਸਿਰੇ ਦਾ ਮੂਰਖ ਹੈ ਤੇ ਉਹ ਖੋਤਾ ਹੈ ਸਿਰੇ ਦਾ ਮੂਰਖ ਤੇ ਖੋਤਾ ਹੈ ਦੇਖ ਲਓ ਬਾਣੀ ਦਾ ਫੈਸਲਾ ਫਿਰ ਭਾਈ ਕਿਉਂ ਮੂਰਖ ਬਣਦੇ ਆਪਾਂ ਦੇਖੋ ਬਾਣੀ ਦੀ ਮਤ ਅੱਜ ਪਤਾ ਲੱਗੀ ਹੈ ਨਾ ਆਪਾਂ ਕਿਉਂ ਮੂਰਖ ਬਣਦੇ ਕਿਉਂ ਆਪਾਂ ਖੋਤੇ ਬਣੀਏ ਕਿਉਂ ਭਾਈ ਆਪਾਂ ਆਤਮਘਾਤ ਕਰੀਏ ਕਿਉਂ ਰੱਬ ਦੇ ਚੋਰ ਬਣੀਏ ਜਿਹਨੇ ਰੱਬ ਤੋਂ ਬਿਨਾਂ ਦੂਜੇ ਨੂੰ ਮੰਨ ਲਿਆ ਰੱਬ ਦਾ ਚੋਰ ਹੈ سن لو گل تاکہ من جاؤ گرو کے بچوں ایویں نہ کہے چلو نئے سوچوں بےنتی ہے پرانے تو پکے نے کتنے ایویں نہ کہے چلو بھی میرا نام لے کے بھائی بختار والا یا پنتھ پریت سنگھ آئے کہہ آئے کہہ نہ کہہ سکتے ہو بھی گرو کی واڑی یوں کہ وہ تو ہوکا مار گیا بولو ستنام یوں کہہ سکتے ہو بھی گرو کی واڑی میری کچھ کہہ رہی ہے واجا اور جب تم پتا لگ گیا ہوکا مارتا بھائی بختار یوں کہہ سکتے مجھے ہوکے دار تو کہہ سکتے ہو ادو ود نہ کچھ کہ رہو بچار کن پرمان میں ہو دے سکتے ہیں پر کن بہت ایسے ویکتی کسی نے گل مننی ایک دو پرمان بہت ہوں دوجیا من برا حال ہی لکھا ہوا بانی جی پیروں بھوت سی تلاتا ہوا سارا شبد بچار نہ ہوا دوجے من برا حال ہی لکھا ہوا جمع شبد بھی پیروں منع بھوت بنوا پیروں بھوت سیتلا دھاوا ہر باہن اشار اڑاو سیتلا منع والے اگلے جنم چوہی سواری گلے بڑھ کے کھیڑ آتے ہیں گے دیکھو بانی کے سب سب کرتے جب نرتا ہوا بلد گڑے ڈورو ڈمکا بیٹا شیو جی منتا بلد چڑھ کے ڈورو فٹکاؤں پھر مہا مائی مائی پوجا کرا نرسا نار ہوا اترا جا کسی دیوی منتا بندے تو جنانی بن جاؤ تم کہی اتھی آپ بھوانی مکتی بری کہاں شپان جی تو آد بھوانی سنی نے مکتی ویلے کتنے لک جانی ہے بھاو کے خیر لے ٹائم دے کسی دیوی دیوی نے پاپ نہیں لاؤنا ایم جی لکھا ہوا بانی سودا روزہ باؤلی دیکھو گرو صاحب جی نے کتنے کسی ڈنگ نہ سمجھا کسی ڈنگ نہ سمجھا ڈنگ ہے سمجھا ہوں سارے پرماتما نے گن گاؤں وکھاتا سودر تیرا کہا سو کر کے حجت کا سر سنبھالی باجی تیرے نادا نے کسنکھا کتنے تیرے باپ نہارے تھی پڑھ دوں سارا کتنے تیرے سارا بھاو کی سی انتر بھاو کی سودر کی پولی کا گرو صاحب نے سارے پرماتما کے گن گن گاؤں دکھاتا یہ تو آپ کو سمجھایا سی مورخ سارے پرماتما کے گن گاؤں کسی دیکھ ہو کیوں گاؤں بولو ستنام یہ تو سمجھایا بھی گاون تم ایشر برہما دیوی اسے گاؤ جیشر برہما دیوی بھی گاؤں تم کسی نے ہو گا جی سودر کی پوڑی پڑھ کے اسی پرماتما تو بنا کسی ہونی جانے تو یہ مطلب ہلے سودر کی پوڑی سمجھے ہی نہیں بولو ستنام یہ تو سودر کی پوڑی سمجھے نہیں ہلے سارے انہوں گاؤں تم کسی نے ہوا ہے تم بھی گاؤں والے ہو جا تم بھی اس مالو کی گن گایا کر یہ انتر بھاو ہی ہے سودر کی پوڑی کا انتر بھاو سمجھو ادا گربانی والے نے پرمان رہو بچار اس سبجیکٹ کے اتنے بچار اتنی سماپت کنیاں سن ادھارنا دیتی اج تو بعد کسی نے مننا نہیں پرماتما منن کا بھاو گربانی راہی وہ گن گاؤں وہ بھی دس دیں پرماتما مننا کیسے ہوتا ہے گربانی پرماتما کے گن ہے صفت صلاح دی بانی ہے گربانی راہی پرماتما کے گن گاؤنے ہیں پھر کی ملتا ہے گن گاوت تیرے پتر سمیل بن سجائے ہوں میں وک فیل کتے گن کہہ گنی سما بنیا ایک پرماتما دا نام جپنا چل سوبت جاگت گرمنتر چتا وہ تھی گرمنتر جنہوں نے نہیں لیا کل بھائی پانچ پیارے گرو نانک گھر کا نام دین گے گرو نانک گھر کا وہ بھائی پانچ پیارے تو کھنڈے کی پاہل دوبارہ گرو نانک گھر کا نام لو تھی نام جپنا کہ گربانی راہی پرماتما نے گن گاؤں یہی ایک پوجا لکھا نا بانی چ پوجا چیچا نام تے آئی ہے میرا نام ہے پوج نہ ہوئی پوجا بیچ ہے کہ پوجا کر کے پرماتما نے نام جپیے بس پوجا بیچ ہے نام تے بن نام ہے پوج نہ ہوئے بنا نام جپن تو پرماتما کی پوجا نہیں ہو سکتی کتنے بن کے بچن آتے ہیں اور جانی کہ ساری دنیا بھر میں بھٹکتی ہے جنہوں یہ گل نہیں پتا لگیا کی لکھا ہے بن نام ہے اور پوج نہ ہو بھی بھرم بھلی لکائی دنیا تو ایویں بھرما کے بھلی پھرتی ہے بھٹکتی پھرتی ہے نام جپن تو بنا رب کی کوئی پوجا نہیں بولو ستنام نام جپن تو بنا رب کی کوئی پوجا نہیں بس وہ نام جپنا اس مالک کی گن گاؤنے تانتی بھائی امت شکو کل جنہیں شکیا پہلے واہ تانتی امت شکنا ضروری ہے کیونکہ سکھی کا داخلہ کل ایڈمیشن لینی ضروری ہوتی ہے پھر حکمنامے کا پرمان دینا دسویں پاتشاہ جی کا ہاتھ لکھ لو کابل کی سام کو لکھا حکمنامہ پیا سبت سنگت کابل گرو رکھے گا تو سام پر میری بہت خوشی ہے تھی کھنڈے کا امر پرپنجا تو رہنا کیسان کی سنبھال کرنی یہ ساری مہر ہے دسویں پاتشاہ کا مکھ واق وچن ہے امرت شکن ہے رہت مریادہ دوجا سنسکار ہے پہلا جنم سنسکار پھر امرت سنسکار پھر اتہاس پرمان لا لو گلے نے یہی کہا بھائی مت شکنا پھر ساخیاں سارا لمبی سنیا تھی پہلے دیال داس نے یہی کہا سچو والے بھائی مت شکو سنگھ سجو بابا کلاداری نے یہی کہا سل کہا تاں کرو گرو نانک کی بانس کے پچھوں سی بزرگ دسویں پاتشاہ کہ مینو پوتری کی رات بخشو گرو نانک کی کول رک گئی دسویں پاتشاہ کہتے امت ساخی سنگھ سجو گے تو کل گاہ ترو نہیں ترنی پھر بابا کلاداری نے بچن منیا یہاں نے لڑکی نے منیا امت شکیا اجیت سنگھ بنیا اجیت سنگھ کے گھر بابا صاحب سنگھ اونے والے کا جنم ہوا ہوا امت شکو گے تاں کول گاہ ترو نہیں بھاو امت شکل کی کسی نے کوئی چھوٹ نہیں تاں تے اتہاسک پرمان دیتے تاں تے تہانوں نال حکمنامہ گرو صاحب کا سنا دتا ہاتھ لکھتا تے پھر ساڈی رہت مرجاوہ وچ بھی دوجا سنسکار سارے تو وڈا پرمان धन गुरु गोबिंद सिंह साहिब जी महाराज ने सारिया तो पहला आप पंज प्यारियां तो अमृत छकिया बोलो सतनाम
श्री वाहिगुरु
सारिया तो पहला पंज प्यारियां तो सारिया तो पहला अमृत किने छकिया गुरु गोबिंद राय जी अमृत छकी गुरु गोबिंद सिंह बने ते सानू वचन कीता अज तो बाद सारिया ने अमृत छकने तां ते भाई अमृत छकना जरूरी یہ بھی نوٹ کر لیو امت شاخی نت نیم کرنا سمرن کرنا سیوا کرنی بھی ضروری کیونکہ داخلہ لے کے پڑھائی کرنی ضروری ہوں جتنا داخلے تو بنا پڑھائی کری جائے پھر تو جانے کہ مانتا نہیں ملتی داخلے تو بنا پڑھائی جی داخلہ لے کے پڑھائی نہ کرے تو پھر فیل ہو جاتا ہے داخلہ بھی ضروری ہے پڑھائی بھی ضروری ہے داخلہ امرت شکنا سکھی چ ایڈمیشن تاکہ پڑھائی نت نیم سمرن سیوا جیون بنا مہان جیون بنا پھر سارے جیون کی سفلتا ہے رہو چار آؤ ادا اصل برائیاں چڑھنی بچار ہوگی کی کرنا امرت شکنا امرت شک جیون کا لاہا لینا بہم بھرم پہن چڈنے یہ آپ ساری وچار کر چکے ہاں آؤ جنہ کا سما ہوں باقی ہے انہیں سمے دے وچ جو پہلے دوران دے وچ شروع ہوئے سی نا پاتشاہ دے مرالے کوتک جگرا دسیا سی پھر پٹنا صاحب دے کچھ کوتکاں دی وچار ہو چکی ہے ادھر پاتشاہ دے جیون چ کچھ تو نرالے نرالے کوتک دو تین سنا دیں بس زیادہ سما نہیں نرالے کوتکاں دے وچ ایک کوتک ہے کہ گرو صاحب جی نے ایک واری یہ ویکھن واسطے بھی دیکھیے بھلا ساڈے سکھاں توں جو جانی کہ پیاری برہمنا دیا بنائی گلوں کا اثر ختم ہو گیا پیاری برہمن میں لاؤں لال لاہج کیونکہ یہ سچے سچے ہے کسی برادری نال ساڈا کوئی برودھ نہیں یاد رکھو بپن کی ریت نال برودھ ہے بپن نال کوئی برودھ نہیں سچے سچے بھگت ہے من لو سچے سچے وہ گرو صاحب کے نال ہی بیٹھے پہلے میں گل دستا ہوں جی رام نام سوامی جی بھگت جے دیو جی بھگت ترلوچن جی تے پھر گیارہ بھگت یہاں سارا برہمنا کے گھر بھائی جنم ہے سدھ ہوا بھی ساڈا برادری نال کوئی برودھ نہیں کسی نال جھوٹا اتنے جانے کے کھنڈن کیا جا رہا ہے جھوٹ نٹیا جا رہا سچ کی ٹکر جھوٹ نہ ہوتی ہے نہ کسی دھرم نہ کسی جات پات نہ کسی دیش قوم ٹکر کھے جھوٹ رہو چار تاکہ جہے اس ویلے کے یعنی کہ جھوٹے براہمن نے پجاری براہمن کہہ لو آپ لوگوں دھرم کے ناطے لٹن واسطے جہاں گلت ریتر بنائی من گھڑت گرنتھ لکھے آپ وہ ریت نہیں اسی مننی جہے کہ پجاری براہمن نے لوگوں کو لٹن واسطے بنائی انہوں ریتر کی گل ہے تو دسویں پاتشاہ جی بھی کہتے ہیں جب لگ خالصا رہے نیارا تب لگ تیز دیو میں سارا جب یہ گہے بپن کی ریت میں نہ کروں کی پرتیت جی میرا خالصا گرو جی کہتے براہمن پاتی ریتان سے آ گیا پھر کہتے میرے کنی بے پرتیت بے دعوے بے دعوے ہے پھر کہ اسی بپن کی ریت براہمن پاتی ریتان تو پائی بچنا ہے وہ ریتان میں نو ماتر کہہ جا کیونکہ انہوں ریتان کا پورا دبان لگتا ہے نا جی سنگت دبان سنیا رہی ہے براہمن پاتی ریتان سے تقریباً دبان لگ چکے ہیں آؤ انہوں نے صرف نام ماتر دس جاوا برہمن وادی کی تھان جو یاد رکھو مندر چ رہن والے پجاری براہمان نے لوگوں دھرم کے ناطے لوٹن واسطے بنائی انہوں ریتوں برودھ ہے برادری نہ کسی نے برودھ یاد رکھے کیونکہ اس برادری کو بڑے سنگھ نے اجے بڑے امپلائی ملازم نے بڑے کھیتی پتی کا کام کرتے ہیں وہ تو کرتی چ آ گیا نا رہو چار ਤਾਂ ਤੇ ਵਿਪਨ ਕੀ ਰੀਤ, ਪਹਿਲਾਂ ਵਿਪਨ ਕੀ ਰੀਤ ਕੀ ਸੀ ਜੀ? ਬ੍ਰਾਹਮਣ ਨੇ ਰਾਸੀ ਪਾਠ ਪੂਜਾ ਸ਼ੁਰੂ ਕੀਤੀ। ਥੋੜਾ ਥੋੜਾ ਦੱਸਦਾ ਸਾਰੇ ਮਿੱਤਰਾਂ ਬਾਰੇ, ਕੌਤਕ ਭਾਵੇਂ ਰਹੀ ਜਾਣ, ਚਲੋ ਹੁਣ ਇੱਧਰ ਪਾਂਡ ਚੱਲ ਪਿਆ। ਪਹਿਲਾਂ ਸੀ ਵਿਪਨ ਕੀ ਰੀਤ, ਲਓ ਜੀ ਬ੍ਰਾਹਮਣਵਾਦੀ ਰੀਤ ਰਾਸਮੀ ਪਾਠ ਪੂਜਾ। ਪਤਾ ਕੀ ਗੱਲ ਬਣਾਈ ਉਸ ਵੇਲੇ ਦੇ ਪੁਜਾਰੀ ਬ੍ਰਾਹਮਣਾਂ ਨੇ? ਕਹਿੰਦੇ ਆਏ ਕਰੋ ਵੀ ਸਾਡੇ ਕੋਲੇ 20 ਰੁਪਏ ਜਮ੍ਹਾਂ ਕਰਾ ਜੋ ਤੇ ਅਸੀਂ ਉਹਦੇ ਨਾਂ ਤੇ ਗਾਇਤਰੀ ਮੰਤਰ ਦਾ ਚਾਲੀਸਾ ਕਰ ਦਿਆਂਗੇ। ਗਾਇਤਰੀ ਮੰਤਰ ਦਾ, ਬਸ ਗਾਇਤਰੀ ਮੰਤਰ ਦਾ ਚਾਲੀਸਾ ਕਰ ਦਿੱਤਾ ਤੇ ਬੇੜਾ ਪਾਰ, ਬੇੜਾ ਪਾਰ ਸਾਡੇ ਕੋਲ ਜਮ੍ਹਾਂ ਕਰਾ ਦਿਓ। ਲਓ ਜੀ ਫਿਰ ਲੋਕਾਂ ਨੂੰ ਕੀ ਵੀ ਆਪ ਜਪਣ ਦੀ ਲੋੜ ਨਹੀਂ, ਤੁਸੀਂ ਪੈਸੇ ਦੇ ਕੇ ਵੀ ਜਪਾ ਸਕਦੇ ਹੋ, ਇਹ ਵਿਪਨ ਕੀ ਰੀਤ ਸੀ। ਤੇ ਜਿਸ ਵੇਲੇ ਭੋਲੇ ਲੋਕ ਜਾਂਦੇ ਬ੍ਰਾਹਮਣ ਕੋਲੇ 21 ਰੁਪਏ ਜਮ੍ਹਾਂ ਕਰਾ, ਉਹਨਾਂ ਸਮਿਆਂ ਦੇ 21 ਰੁਪਏ ਜਮ੍ਹਾਂ ਕਰਾ। ਆ ਲਓ ਜੀ ਪੰਡਿਤ ਜੀ ਮੇਰੇ ਨਾਂ ਤੇ ਵੀ ਕਰ ਦਿਓ ਗਾਇਤਰੀ ਮੰਤਰ ਚਾਲੀਸਾ, ਆ ਲਓ ਜੀ ਪੰਡਿਤ ਜੀ ਮੇਰੇ ਨਾਂ ਤੇ ਵੀ ਕਰ ਦਿਓ। ਯਾਨੀ ਕਿ ਪੰਡਿਤ ਜੀ ਕੋਲੇ ਫਿਰ ਗਾਇਤਰੀ ਮੰਤਰ ਦੇ ਚਾਲੀਸਿਆਂ ਦੀ ਬੁਕਲ ਸ਼ੁਰੂ ਹੋ ਗਈ, ਬੁਕਲ ਸ਼ੁਰੂ ਹੋ ਗਈ। ਤੇ ਲੋਕਾਂ ਵਿੱਚ ਇਹ ਭਰਮ ਬਣ ਗਿਆ ਵੀ ਠੀਕ ਹੈ ਪਰ ਪਈਏ ਦੇ ਤੇ ਜੀ ਆਪਣੇ ਨਾਂ ਤੇ ਜਾਪ ਕਰ ਦਿਆਂਗੇ ਆਪਣੇ ਨਾਮ ਦੇ ਉੱਤੇ ਗਾਇਤਰੀ ਮੰਤਰ ਦਾ, ਬਸ ਠੀਕ ਹੈ ਵਧੀਆ ਹੋ ਗਿਆ। ਇਹ ਸੀ ਵਿਪਨ ਕੀ ਰੀਤ, ਯਾਨੀ ਕਿ ਰਸਮੀ ਪਾਠ ਪੂਜਾ ਦੀ ਆਦ ਦੇ ਵਿੱਚ ਰੁਪਈਏ ਬਟੋਰਨੇ, ਬਸ ਮਾਫ ਕਰਨਾ ਇਹ ਰੀਤ ਅੱਜ ਅਸੀਂ ਵੀ ਫੜੀ ਹੋਈ ਹੈ। ਨੋਟ ਕਰ ਲਿਓ, ਜਿੱਥੇ ਸੱਚ ਦੀ ਗੱਲ ਆ ਜਾਵੇ ਉੱਥੇ ਮੈਂ ਨਿਰਪੱਖ ਰਹਿਣਾ ਹੁੰਦਾ। ਅੱਜ ਦੇ ਡੇਰੇਦਾਰ ਬਾਬਿਆਂ ਕੋਲੇ ਕੋਈ ਜਾਂਦਾ ਹੈ, ਬਾਬਾ ਜੀ ਅਖੰਡ ਪਾਠ ਕਰਾਉਣਾ ਸੀ, ਅਖੰਡ ਪਾਠ ਕਰਾਉਣਾ ਸੀ, ਕਰਾ ਲਓ ਭਾਈ ਕਰਵਾ ਲਓ, ਤਾਂ ਤੇ ਫੀਸ ਜਮ੍ਹਾਂ ਕਰਾ ਦਿਓ, ਫਿਕਰ ਨਾ ਕਰਿਓ। ਜਿੱਥੇ ਤੁਹਾਡਾ ਨੰਬਰ ਆ ਗਿਆ ਅਖੰਡ ਪਾਠ ਦਾ ਨਾ, ਉੱਥੇ ਅਸੀਂ ਰਜਿਸਟਰੀ ਦੇ ਵਿੱਚ ਹੁਕਮਨਾਮਾ ਘਰੇ ਘੱਲ ਦਿਆਂਗੇ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਕੀ ਹੈ ਜੀ ਵਿਪਨ ਕੀ ਰੀਤ ਰਸਮੀ ਪਾਠ ਪੂਜਾ, ਵਿਪਨ ਕੀ ਰੀਤ। ਅੱਜ ਹੁਕਮਨਾਮੇ ਅਖੰਡ ਪਾਠਾਂ ਦੇ ਰਜਿਸਟਰੀਆਂ ਦੇ ਵਿੱਚ ਤੁਰੇ ਫਿਰਦੇ ਆ, ਅਖੰਡ ਪਾਠਾਂ ਦੇ ਹੁਕਮਨਾਮੇ। ਕੀ ਬਾਣੀ ਦੇ ਵਿੱਚ ਲਿਖਿਆ ਹੈ ਕਿਤੇ ਵੀ ਤੁਸੀਂ ਬਾਣੀ ਸੁਣੇ ਤੋਂ ਬਿਨਾਂ ਯਾਨੀ ਕਿ ਕੋਈ ਲਾਭ ਮਿਲ ਜੂ? ਸੁਣਨ ਦਾ ਫਲ ਬਹੁਤ ਵੱਡਾ ਲਿਖਿਆ ਬਾਣੀ 'ਚ। ਕੀ ਲਿਖਿਆ? ਕੋਟ ਪੁੰਨ ਸੁਣ, ਹਰ ਕੀ ਬਾਣੀ ਖਾਸਾ ਦੱਸਿਆ ਵੀ ਬਾਣੀ ਨੂੰ ਸੁਣੋ, ਕਰੋਨਾ ਪੁੰਨ ਹੈ। ਦੋਖ ਰੋਗ ਸੰਤਾਪ ਉੱਤਰੇ ਸੁਣੀ ਸੱਚੀ ਬਾਣੀ ਲਿਖਿਆ ਨਾ, ਇਹ ਤਾਂ ਨੀ ਕਿਤੇ ਲਿਖਿਆ ਵੀ ਦੋਖ ਰੋਗ ਸੰਤਾਪ ਉੱਤਰੇ ਪਾਠ ਕਰਾਏ ਤੋਂ ਲਿਖਿਆ? ਦੱਸ ਦਿਓ ਬਾਣੀ ਦੇ ਆਧਾਰ ਤੇ ਗੱਲ ਕਰੋ। ਸੁਣੇ ਤਾਂ ਲਿਖਿਆ ਨਾ, ਸੁਣਨ ਦਾ ਫਲ ਹੈ। ਕਿਤੇ ਲਿਖਿਆ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ, ਪਰਮ ਰਤ ਮੇਰੀ ਜਲਣ ਬੁਝੀ ਸੀਤਲ ਹੋਏ ਮਨਵਾ ਸਤਗੁਰ ਕਾ ਦਰਸ਼ਨ। ਭਾਏ ਜੀ ਸੁਣਨ ਦਾ ਫਲ ਹੈ ਨਾ, ਸੁਣ ਤਾਂ ਤੇ ਥਾਂ ਥਾਂ ਤੇ ਸ਼ਰਵਣ ਦਾ ਫਲ ਹੈ। ਤੇ ਪਰ ਅਸੀਂ ਅੱਜ ਰਸਮੀ ਪਾਠ ਪੂਜਾ ਵਿੱਚ ਪੈ ਗਏ, ਅਸੀਂ ਸੋਚ ਜਾਈਏ ਬਸ ਫੇਰ ਜਮ੍ਹਾਂ ਕਰਾ ਦਈਏ, ਪਾਠ ਕਰਾ ਤਾ ਬਸ ਠੀਕ ਹੋ ਗਿਆ। ਨਾ ਨਾ ਨਾ, ਪਾਠ ਕਰਾਉਣ ਦਾ ਫਲ ਨਹੀਂ, ਪਾਠ ਬਾਣੀ ਸੁਣਨ ਦਾ ਫਲ ਹੈ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਇਹਦਾ ਅਰਥ ਇਹ ਨਾ ਸਮਝੀ ਜੋ ਵੀ ਪਾਠ ਨਹੀਂ ਕਰਾਉਣਾ। ਕੀ ਕਿਹਾ ਭਲਾ ਮੈਂ ਵੀ ਸੁਣੇ ਤੋਂ ਬਿਨਾਂ ਕੋਈ ਫਾਇਦਾ ਨਹੀਂ? ਜੇ ਸੁਣੇ ਤੋਂ ਬਿਨਾਂ ਹੀ ਆਪਾਂ ਤਾਂ ਪਿੰਡਾਂ 'ਚ ਵੀ ਚੱਲਦਾ ਇਹੀ ਬਾਣੀ ਸੁਣਨੀ ਜੀ, ਨੌਵੇਂ ਦਿਨ ਬਰੇਜ ਦੇ ਸਪੀਕਰ ਭਾਈ ਫਲਾਨਾ ਸੁਣਦੇ ਕਈ ਦਿਨਾਂ ਤੋਂ ਲੈ ਕੇ ਸਾਜ ਪੰਡ ਪ੍ਰਕਾਸ਼ ਜੀ ਭੋਗ ਦੀ ਜਮ੍ਹਾਂ ਤਿਆਰੀ ਹੈ। ਬੋਲੋ ਸਤਨਾਮ
ਤੇਰੀ ਵਾਹ।
ਇਹੀ ਸੁਣ ਰਹੇ ਥਾਂ ਥਾਂ ਦੇ ਉੱਤੇ ਜੇ ਬਾਣੀ ਸੁਣੀ ਨੀ, ਭੋਗ ਦੀ ਤਿਆਰੀ ਹੈ, ਸਪੀਕਰ ਰਖਾ ਲਿਆ ਬਨੇਰੇ ਦੇ ਉੱਤੇ, ਸੁਣੇ ਤੋਂ ਬਿਨਾਂ ਕੀ ਗੱਲ ਨਹੀਂ? ਜੇ ਬਣ ਗਿਆ ਤਾਂ ਕਹਿ ਦੇ, ਦੱਸ ਦੇ ਮੈਨੂੰ ਕਿੰਨੇ ਪਾਠਾਂ ਦੇ ਭੋਗ ਪੈ ਗਏ ਘਰਾਂ ਦੇ ਵਿੱਚ ਜਿਹਨੇ ਬਾਣੀ ਨਹੀਂ ਸੁਣੀ, ਗੁਰੂ ਦੀ ਗੱਲ ਨਹੀਂ ਸਮਝ ਨਹੀਂ ਮੰਨੀ, ਕੀ ਹੋ ਗਿਆ ਦੱਸੋ ਮੈਨੂੰ? ਤਾਂ ਤੇ ਭਾਈ ਬਾਣੀ ਨੂੰ ਸੁਣਨਾ ਹੁੰਦਾ, ਯਾਦ ਰੱਖਿਓ। ਆਮ ਆਮ ਸਾਡੇ ਕੀ ਘਰ ਕਰ ਗਈ ਗੱਲ ਵੀ ਪਾਠ ਕਰਾ ਦਿਓ? ਨਹੀਂ, ਸੁਣਨ ਦੇ ਦੋ ਯਾਨੀ ਕਿ ਤਰੀਕੇ ਨੇ, ਸੰਖੇਪ ਚ ਕਹਿੰਦੇ ਹਾਂ। ਸਾਰਿਆਂ ਤੋਂ ਵਧੀਆ ਤਰੀਕਾ ਕੀ ਹੈ? ਬਾਣੀ ਨੂੰ ਆਪ ਪੜੋ, ਧਿਆਨ ਲਾ ਕੇ ਸੁਣੋ, ਘਰ ਘਰ ਸੈਂਚੀਆਂ ਲੈ ਆਓ, ਦੋ ਭਾਗਾਂ ਦੇ ਵਿੱਚ ਸਰੂਪ ਆਉਂਦਾ, ਚਾਰ ਭਾਗਾਂ ਦਾ ਸਰੂਪ ਆਉਂਦਾ, ਆਪ ਬਾਣੀ ਪੜੋ, ਪੜਨ ਵਾਲੇ ਦਾ ਧਿਆਨ ਸੁਣਨ ਵਿੱਚ ਹੋਵੇ, ਸਾਰਾ ਟੱਬਰ ਬੈਠ ਕੇ ਸੁਣੋ, ਸਾਰਾ ਪਰਿਵਾਰ, ਪਹਿਲਾ ਤਰੀਕਾ। ਦੂਜਾ ਤਰੀਕਾ, ਜੇ ਤੁਸੀਂ ਬਾਣੀ ਨਹੀਂ ਪੜ੍ਹਨ ਜਾਣਦੇ, ਸ਼ੁੱਧ ਸੰਥਿਆ ਨਹੀਂ ਕੀਤੀ, ਸ਼ੁੱਧ ਬਾਣੀ ਨਹੀਂ ਪੜ੍ਹਨ ਜਾਣਦਾ, ਮੰਨ ਲਓ ਐਸਾ ਪਰਿਵਾਰ ਹੈ, ਅਸਲ ਸਿੱਖੋ ਸਾਰੇ, ਫਿਰ ਗ੍ਰੰਥੀ ਸਿੰਘ ਕੋਲੋਂ ਘਰੇ ਸਹਿਜ ਪਾਠ ਕਰਵਾਓ, ਉਹਨੂੰ ਕਹੋ ਅਸੀਂ ਬਾਣੀ ਸੁਣਨੀ ਹੈ, ਪਹਿਲਾਂ ਦੱਸ ਦਿਓ, ਉਹ ਤੁਹਾਨੂੰ ਬਾਣੀ ਸੁਣਾਵੇ, ਤੁਸੀਂ ਸੁਣੋ, ਤੇ ਸਮਾਪਤੀ ਵਾਲੇ ਦਿਨ ਮੰਨ ਲਓ ਨੌ ਦਿਨਾਂ 'ਚ ਬਾਣੀ ਸੁਣਾਤੀ, ਨੌਵੇਂ ਦਿਨਾਂ ਦੇ ਨਾਲ ਭਾਈ ਸਾਹਿਬ ਜੀ ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਾਨੂੰ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣਾਈ, ਕਿਉਂਕਿ ਅਸੀਂ ਆਪ ਨਹੀਂ ਜਾਣਦੇ ਅਸੀਂ ਪੜ੍ਹਨਾ। ਆ ਲਓ ਤੁਹਾਡਾ ਨੌ ਦਿਨਾਂ ਦਾ ਪਰਿਵਾਰ ਦਾ ਖਰਚਾ। ਬੋਲੋ ਸਤਨਾਮ ਇੱਕ ਹੀ ਹੈ ਗੁਜਰਾਨ, ਇਹ ਵਪਾਰ ਨਹੀਂ ਕਿਤੇ ਕੋਲ, ਫਿਰ ਇਹ ਗੁਜਰਾਨ ਹੈ, ਕਿਉਂਕਿ ਜਿਹੜਾ ਫੁੱਲ ਟਾਈਮ ਵਰਕਰ ਹੈ ਬਾਣੀ ਸੁਣਾਉਂਦਾ ਹੈ, ਨੋਟ ਕਰਿਓ, ਤਾਂ ਮਾਇਆ ਗੁਜਰਾਨ ਹੈ, जीवन ने लोड़ा पूरिया करना साधन है ना, पाठ की फीस नहीं है कि कहो बाणी सुनाने वाले के परिवार का खर्चा है, उन्होंने नौ दिन का परिवार का खर्चा अज की महंगाई मुताबक दो। बोलो सतनाम
श्री वाहे
भी अभी करते हैं जिन्हें बाणी सुनाई है ना, सुनाई है जिन्हें वही गल बोल के धन है, वह ग्रंथ सिंह जिन्हें बाणी सुनाई है सारी बोल के धन है, वह श्रद्धा वाला परिवार जिन्हें बाणी सुनी है सारी, तो उस ग्रंथ का सत्कार फिर अज की महंगाई। मैं ये भी कहूं भी ऐसा ग्रंथ सिंह जिहड़ा बाणी बोल के पाठ कर रहे उसमें सुनते हो उसमें तुम अज की महंगाई मुताबक जो 1200-1500 दे देंगे तो भी नहीं बाहो। बोलो सतनाम
श्री वाहिगुरु।
एवं नशा नहीं चढ़ा लो कि मान लो तीन पाठ करे इस मजाज उन्हें 4000 रुपया गुजरानी है कितने कहूँ व्यापार नहीं गुजरान है अज की महंगाई मुताबक यही मर्यादा बाणी सुनाने वाले का पूरा सत्कार करो पर सुना भी तुम सुनो क्यों नहीं होंगे भी जब भोग पावे पर ठीक है जबकि पुछते रहने भाई पाठ का की लेना भला तुम की देगा पाठ का यह ना इवें गल करो बाणी की कीमत कौन जमे देने वाला की लेना पाठ का बाणी की कोई कीमत नहीं बाणी सुनाने वाले का गुजरान है याद रखो बाणी सुनाने वाले का गुजरान है वो तुम अज की महंगाई मुताबक देख लो नौ दिनों का परिवारक खर्चा हम ही बन 1500 रुपया क्योंकि फुल टाइम वर्कर है ना फुल टाइम वर्कर है जिहड़ा फुल टाइम वर्कर है कोई राजीव सिंह है कोई कथावाचक है फुल टाइम वर्कर एक जाने के घर च रह के टाइम टू टाइम कढ़ के आप करना एक फुल टाइम वर्कर दो उन्हां बिना मैनूं सरदा जिहड़े फुल टाइम वर्कर ने ताकि वह गुरु घर तो ही अपना गुजरान पूरा करना जिहड़े फुल टाइम वर्कर है वह वेलड नहीं होंगे। बोलो सतनाम
श्री वाहिगुरु।
वह वेलड नहीं होंगे याद रखियो बिलड़ वो ने जेने जाने के गुरबाणी की आड़ के गुमराह करते गुरबाणी कर करते कुछ नहीं क्योंकि गुरबाणी की आड़ की कविता अगे कर दिते किसी कुछ कर दिता किसी कुछ कर दिता बस मथे टका ले करना कुछ नहीं कख नहीं हूं सुचेत होना है इदा यह मर्यादा जन के बाणी चाहे तो आप पढ़ो सुनो चाहे सुना वाले तो सुनो सुना वाले का सत्कार करते हो जे तुम भुल जाओ भी बाणी सुनने तो जाने कुछ मिल जाऊगा तो फिर सुन के बाणी में समझो तो फिर तकनी की है अर्थां समेत बाणी में समझो जे बाणी में समझा हों जो सिख कबर समाधान क्यों तो नहीं फिर अज के सिख क्यों देवी देवतों मनते पूजते जे बाणी पढ़ी पर समझी होंगी की कुछ लिखा हुआ बाणी के पिछले सारा समझाता है तो पहला मैं सोचो तां ते बाणी की विचार तो बिना सा निधार होया ना अज के सिख कुछ कर रहे हैं जिन्हों गलों तो बाणी के सू वर्जा होया रहो विचार है फिर उसे पॉइंट में आज विक्रम की रीत रासनी पाठ पूजा भाई ये ब्राह्मण की कांड सीवी रुपये जमा करा जो मेरे को मैं भर दूंगा इतनी मंत्र का चलीसा यह कांड सी रासनी पाठ पूजा विक्रम की आप भी यही करना तो एक दूजा पाठ कह देव भी बाणी बस लगता अपने घर पाठ कराओ जे अति मजबूरी है भी घरे खान की तंगी है या घर का माहौल ठीक नहीं एक दो मैंबरों को प्यार है बाणी नाल बाकी परिवार मन मत्ती है प्रेतां चलदी नशे चलते भी योग नहीं घर का माहौल फिर तुम किसी गुरु घर के भी पाठ करवा सकते हो जे घरे मुश्किल है यह तंग है थान या परिवार मन मत्ती है उत्थे तुम ग्रंथ सिंह ना टाइम रख के उस समय से बाणी सुनो। बोलो सतनाम जे एना कोई परिवारक मजबूरी है तो गुरु घर प्रकाश करवा के उत्थे बाणी सुन सकते हो जे मजबूरी है ना कहीं भुल जाओ नहीं बस लगती अपने घर पाठ कराओ तो बाणी सुनो तो सुनाने वाले का सत्कार करो रहो विचार फिर की किया बड़े चलाक सी ऐसे ग्रंथ लिखे उन्होंने आपने मन घड़ एक तो शिवजी नशई बना लिया एक काली देवी नशई बना लिया भाव कहते शिवजी कहते की हंधा धूरा सुलफा गांजा कई प्रकार के नशे करने वाला सिद्ध किया शिवजी ने किने नशई ब्राह्मण ने वो आप ही लिखने से ग्रंथ लोग तो खोजते नहीं कोई भी की सच है की झूठ है ते फिर ये काली देवी कहते ये पहले तोड़ दी अग लगती चढ़ावे कहते वो जी खुश हो जाती है पटियाले काली माई के मंदिर मैं अखियां चढ़दियां वेखियां कालिया मुर्गियां ते शराबा निंदा हुंदी है कोलों गल बनाउणी फिर मैं कहते भुल जाओ इन्हां अखां दे नाल मैं पटियाले काली माई के मंदिर के कालिया मुर्गियां ते शराबा चढ़दियां वेखियां किसने बहुता वेखना हो वेख लियो कि दिल्ली वेखना हो भैरव के मंदिर च देख लियो की गंद पैंदा देखना हो प्रमाण देना होना मैं
ਭਾਵੇਂ ਕਿਹਨੇ ਬਣਾਈ? ਨਸ਼ਈ ਬ੍ਰਾਹਮਣਾਂ ਨੇ ਚਲਾਕੀ ਕੀਤੀ। ਇਹ ਕਿਉਂ ਚਲਾਕੀ ਕੀਤੀ? ਕਿਉਂਕਿ ਨਾਲੇ ਤਾਂ ਲੋਕ ਇਹ ਦੇਵੀ ਦੇਵਤਿਆਂ ਦੇ ਨਾਂ ਤੇ ਨਸ਼ੇ ਚੜ੍ਹਾਈ ਜਾਣਗੇ, ਆਪਣੇ ਮੰਦਰਾਂ ਚ ਨਸ਼ੇ ਚੜ੍ਹਨੇ ਸ਼ੁਰੂ ਹੋਏ ਮੰਦਰਾਂ ਦੇ ਵਿੱਚ, ਤੇ ਨਾਲੇ ਤਾਂ ਲੋਕ ਚੜ੍ਹਾਈ ਜਾਣਗੇ ਨਸ਼ੇ, ਨਾਲੇ ਆਪਾਂ ਨੂੰ ਨਸ਼ੇ ਵਰਤਣ ਦੀ ਮੌਜ ਬਣ ਜੂਗੀ, ਨਸ਼ੇ ਵਰਤਣ ਦੀ ਮੌਜ ਬਣ ਜੂਗੀ ਆਪਾਂ ਨੂੰ, ਤੇ ਨਾਲੇ ਜਦੋਂ ਨਾ ਨਸ਼ਾ ਵਰਤ ਕੇ ਅੱਖ ਖੜੀ ਹੋਊਗੀ, ਲੋਕ ਨਸ਼ਈ ਨਹੀਂ ਕਹਿਣਗੇ, ਲੋਕ ਕਹਿਣਗੇ ਸ਼ਿਵਜੀ ਭੋਲੇ ਨਾਥ ਦਾ ਭਗਤ ਹੈ। ਬੋਲੋ ਸਤਨਾਮ, ਨਾਲੇ ਨਸ਼ੇ ਕਰੋ ਨਾਲੇ ਭਗਤ ਹੋ। ਐਸੀ ਕਾਢ ਕੱਢੀ ਸੀ ਬ੍ਰਾਹਮਣਾਂ ਨੇ, ਯਾਦ ਰੱਖਿਓ, ਤਾਂ ਤੇ ਉਹਨਾਂ ਨੇ ਦੇਵੀ ਦੇਵਤਿਆਂ ਨੂੰ ਨਸ਼ਈ ਬਣਾਇਆ ਤੇ ਮੰਦਰਾਂ ਵਿੱਚ ਨਸ਼ੇ ਚੜ੍ਹਨੇ ਸ਼ੁਰੂ ਹੋ ਗਏ। ਭਾਵ ਨਸ਼ਾ ਆਪ ਕਰਨਾ, ਆਪਣੇ ਇਸ਼ਟ ਨੂੰ ਨਸ਼ਈ ਬਣਾਉਣਾ ਵਿਪਨ ਕੀ ਰੀਤ ਹੈ ਨਾ, ਬ੍ਰਾਹਮਣਵਾਦੀ ਰੀਤ ਹੈ ਨਾ, ਇਹ ਰੀਤ ਅੱਜ ਸਾਡਿਆਂ ਨੇ ਵੀ ਫੜ ਲਈ। ਸਾਨੂੰ ਆਪਣੀ ਵਾਰੀ ਆ ਗਈ, ਹਾਜ਼ਰੀ ਮੈਂ ਕਰਦਾ ਹੁੰਦਾ। ਆਪਣੀ ਵਾਰੀ ਕਿਵੇਂ? ਉਹ ਤਾਂ ਚਲਾਕੀਆਂ ਕਰਦੇ ਸੀਗੇ ਵੀ ਦੇਵੀ ਦੇਵਤੇ ਵੀ ਨਸ਼ੇ ਕਰਦੇ ਹੈ, ਉਹ ਨਸ਼ਾ ਆਪ ਕਰਨਾ ਸੀ। ਅੱਜ ਦੇ ਸਾਡੇ ਵੀ ਬਥੇਰੇ ਚਲਾਕੀਆਂ ਕਰਦੇ ਹੈ, ਭੰਗ ਤਾਂ ਆਪ ਪੀਣੀ ਹੈ, ਕਹਿੰਦੇ ਗੁਰੂ ਗੋਬਿੰਦ ਸਿੰਘ ਵੀ ਪੀਂਦੇ ਸੀ। ਬੋਲੋ ਸਤਨਾਮ, ਕਿਹੜਾ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨਸ਼ਾ ਕਰਦੇ ਸੀ? ਮੇਰੇ ਸਾਰੇ ਗੁਰੂ ਨਸ਼ਈ ਹੈ ਕਿਤੇ? ਗੁਰੂ ਸਾਹਿਬ ਨਸ਼ਾ ਆ ਗਏ ਨਾ ਵਿਪਨ ਕੀ ਰੀਤ ਤੇ, ਉਹੀ ਬਾਹਮਣਾਂ ਦੀਆਂ ਗੱਲਾਂ ਤੇ ਪਿਆਰੀ ਬਾਹਮਣ ਵਾਲੀਆਂ ਤੇ। ਜੇ ਬਾਹਮਣ ਨੇ ਨਸ਼ਾ ਕਰਨਾ ਤਾਂ ਕਹਿੰਦਾ ਕਾਲੀ ਦੇਵੀ ਵੀ ਕਹਿੰਦੇ ਖੁਸ਼ ਹੁੰਦੀ ਹੈ ਸ਼ਰਾਬ ਤੇ, ਸ਼ਿਵਜੀ ਵੀ ਨਸ਼ਾ ਕਰਦਾ, ਤੇ ਅੱਜ ਦੇ ਜੇ ਨਸ਼ਿਆਂ ਚ ਪਏ ਆ ਕੁਝ ਸਾਰੇ ਨੀ ਕੁਝ, ਤਾਂ ਉਹ ਕਹਿੰਦੇ ਗੁਰੂ ਸਾਹਿਬ ਵੀ ਪੀਂਦੇ ਸੀ ਭੰਗ, ਗੁਰੂ ਸਾਹਿਬ ਵੀ ਪੀਂਦੇ ਸੀ ਭੰਗ ਆ ਗਏ ਨਾ ਉਹਨਾਂ ਰੀਤਾਂ ਦੇ ਉੱਤੇ। ਭਾਵ ਗਲਤੀ ਆਪ ਕਰਨੀ, ਉਹੀ ਗਲਤੀ ਗੁਰੂ ਦੇ ਵਿੱਚ ਕੱਢਣੀ, ਇਹ ਪਿੱਛੋਂ ਤੋਂ ਚਲਾਈ ਸੀ ਰੀਤ ਬ੍ਰਾਹਮਣ ਨੇ, ਅੱਜ ਸਾਡਿਆਂ ਨੇ ਵੀ ਬਹੁਤ ਫੜੀ ਹੈ। ਤੇ ਜਿਹੜੇ ਭਾਈ ਇੰਨਾ ਨਸ਼ਾ ਆਪ ਕਰਨਾ ਤੇ ਗੁਰੂ ਨੂੰ ਨਸ਼ਈ ਬਣਾਉਂਦੇ ਆ, ਤਾਂ ਤੇ ਉਹਨਾਂ ਦਾ ਭਲਾ ਨਹੀਂ ਕਿਤੇ ਹੋਣਾ। ਕਿਉਂਕਿ ਜਿਹੜੇ ਨਗੋਰੇ ਨਸ਼ਾ ਕਰਦੇ ਆ, ਉਹ ਤਾਂ ਗੁਰੂ ਨਾਲ ਜੁੜ ਗਏ, ਨਸ਼ੇ ਛੱਡ ਕੇ ਭਲਾ ਹੋ ਜਾਓ। ਜਿਹੜੇ ਗੁਰੂ ਵਾਲੇ ਬਣ ਕੇ ਨਸ਼ਾ ਕਰਦੇ ਹੋ, ਉਹਨਾਂ ਦਾ ਭਲਾ ਕਿੱਥੇ ਹੋਊਗਾ? ਬੋਲੋ ਸਤਨਾਮ,
ਸ੍ਰੀ ਵਾਹਿਗੁਰੂ।
ਜਿਹੜੇ ਗੁਰੂ ਵਾਲੇ ਵੀ ਬਣ ਗਏ ਤੇ ਬਾਣੇ ਵੀ ਪਾਏ ਆ ਤੇ ਸ਼ਰਾਬਾਂ ਵੀ ਪੀਂਦੇ ਆ ਤੇ ਸੁੱਖਾ ਭੰਗ ਨਸ਼ਾ ਵੀ ਵਰਤਦੇ, ਉਹਨਾਂ ਦਾ ਭਲਾ ਕਿੱਥੇ ਹੋਊਗਾ? ਚੱਲ ਨਗੋਰੇ ਦਾ ਭਲਾ ਤਾਂ ਉੱਤੇ ਹੋਈ ਤੇ ਗੁਰੂ ਵਾਲਾ ਬਣ ਗਿਆ, ਜਿਹੜਾ ਗੁਰੂ ਵਾਲੇ ਬਣ ਕੇ ਨਸ਼ੇ ਕਰਦੇ, ਉਹਨਾਂ ਦਾ ਭਲਾ ਹੋਊ ਕਿੱਥੇ? ਉਹਨਾਂ ਦਾ ਭਲਾ ਕਿੱਥੇ ਹੋਏ? ਸਮਝ, ਗੁਰੂ ਨੂੰ ਵੀ ਨਸ਼ਈ ਬਣਾਉਂਦੇ ਆ, ਗੁਰੂ ਨੂੰ ਵੀ ਨਸ਼ਈ ਬਣਾਉਂਦੇ ਆ, ਨੋਟ ਕਰਿਓ। ਇਹ ਬ੍ਰਾਹਮਣ ਦੀ ਚਲਾਕੀ ਹੋਈ ਸੀ, ਇਹ ਵੀ ਕਾਂਡ ਬ੍ਰਾਹਮਣ ਨੇ ਕੱਢੀ ਸੀ। ਤਾਂ ਤੇ ਰਹੋ ਵਿਚਾਰ, ਇੱਦਾਂ ਜਾਣੀ ਕਿ ਸਾਰੀਆਂ ਰੀਤਾਂ ਦਿਨ ਚੰਗੇ ਮਾੜਿਆਂ ਦਾ ਧਰਮ ਨੂੰ ਬ੍ਰਾਹਮਣ ਨੇ ਪਾਇਆ ਸੀ, ਵੀ ਵਿੱਚ ਮਾੜੇ ਦਿਨ ਵੀ ਹੁੰਦੇ ਆ। ਅੱਜ ਤੱਕ ਸਾਡੇ ਸਿੱਖ ਵੀ ਮੰਨੀ ਜਾਂਦੇ ਨੇ, ਇਹਨੂੰ ਬਾਣੀ ਦੀ ਵਿਚਾਰ ਦਾ ਪਤਾ ਨਹੀਂ ਗਾ। ਗੁਰਵਾ ਇਹ ਬ੍ਰਾਹਮਣ ਦੀ ਯੰਤਰੀ ਕਹਿੰਦੀ ਹੈ ਵੀ ਦਿਨ ਮਾੜੇ ਵੀ ਹੁੰਦੇ ਆ, ਪੈਚਾਂ ਆ ਗਈਆਂ ਜੀ, ਹੁਣ ਗੰਡਮੂਲ ਹੋ ਗਿਆ ਜੀ, ਮੰਗਲੀਕ ਹੋ ਗਿਆ ਜੀ, ਹੁਣ ਸ਼ਰਾਧ ਚੜ੍ਹ ਗਏ ਜੀ, ਵਿਆਹ ਨਹੀਂ ਕਰਨਾ, ਹੁਣ ਤਾਰਾ ਲੱਗ ਗਿਆ ਜੀ, ਹੁਣ ਇਹ ਹੋ ਗਿਆ। ਇਹ ਸੀ ਨਾ, ਤੇ ਗੁਰੂ ਦੀ ਮਤ ਕੀ ਕਹਿੰਦੀ ਹੈ? ਗੁਰੂ ਦੀ ਮਤ ਕਹਿੰਦੀ ਹੈ ਵੇਦ ਅਸਮਾਂ ਰੁੱਤੀ ਥਿੱਤੀ ਬਾਰ ਭਲੇ, 12 ਮਹੀਨੇ ਸਾਰੇ ਦਿਨ ਤੇ ਸਾਰੀਆਂ ਤਰੀਕਾਂ ਚੰਗੀਆਂ ਹੀ ਹੁੰਦੀਆਂ। ਬੋਲੋ ਸਤਨਾਮ, ਨਹੀਂ ਲਿਖਿਆ, ਦੱਸ ਦਿਓ ਫਿਰ ਕਿਹਦੀ ਗੱਲ ਮੰਨਦੇ ਹੋ? ਬੋਲੋ, ਜੇ ਗੁਰੂ ਕੇ ਸਿੱਖੋ ਤਾਂ ਗੁਰੂ ਦੀ ਬਾਣੀ ਦੀ ਮਤ ਹੈ ਦਿਨ ਕੋਈ ਮਾੜਾ ਹੁੰਦਾ ਹੀ ਨਹੀਂ, ਜੇ ਨਹੀਂ ਲਿਖਿਆ ਤਾਂ ਮੈਨੂੰ ਦੱਸ ਸਕਦਾ? ਬ੍ਰਾਹਮਣ ਦੀ ਜਾਂਤਰੀ ਕਹਿੰਦੀ ਹੈ ਮਾੜੇ ਦਿਨ ਹੁੰਦੇ ਆ, ਤੇ ਗੁਰੂ ਦੀ ਮਤ ਕਹਿੰਦੀ ਹੈ ਮਾੜਾ ਦਿਨ ਹੁੰਦਾ ਨਹੀਂ। ਹੁਣ ਦੇਖ ਲਓ ਤੁਸੀਂ ਬ੍ਰਾਹਮਣਵਾਦੀ ਬਣਨੇ ਕਿ ਗੁਰੂ ਦੇ ਸਿੱਖ ਬਣਨਾ? ਤੇ ਅੱਜ ਬਿਰਲੇ ਬਿਰਲਾ ਸਿੱਖ ਹੋ ਕੇ ਤਾਂ ਵਿਆਹ ਦਿਨ ਨਹੀਂ ਕਢਾਉਂਦਾ ਹੋਣਾ, ਬਿਰਲੇ ਸਿੱਖ ਹੋ ਗਏ ਕੋਈ, ਮੁੱਟ ਕਰਿਓ ਤੇ ਬ੍ਰਾਹਮਣ ਦਿਨ ਕੀ ਕਰ, ਦਿਨ ਤਾਂ ਮਾੜਾ ਹੁੰਦਾ ਹੀ ਨਹੀਂ ਕੋਈ। ਤੁਸੀਂ ਆਪਦਾ ਕੰਮ ਕਰ ਦਾ ਹਿਸਾਬ ਲਾ ਲਓ, ਰੱਖ ਲਓ, ਕੋਈ ਵੀ ਕੰਮ ਕਰਨਾ, ਕੋਈ ਛਿੱਤਵਾਰ ਨਹੀਂ ਵਿਚਾਰਨੀ, ਕੋਈ ਸਗਣਾ ਪਸਗਣ ਨਹੀਂ ਵਿਚਾਰਨਾ, ਕੀ ਕਰਨਾ? ਕੋਈ ਵੀ ਕੰਮ, ਕਾਰਜ ਦਾ ਮਤਲਬ ਚਾਹੇ ਤੁਸੀਂ ਬੋਰ ਲਾਉਣੇ, ਚਾਹੇ ਤੁਸੀਂ ਮਕਾਨ ਦੀ ਨਹੀਂ ਰੱਖਣੀ ਹੈ, ਕੋਈ ਦੁਕਾਨ ਵਰਕਸ਼ਾਪ ਖੋਲਣੀ ਹੈ, ਬੱਚੇ ਬੱਚੇ ਦਾ ਵਿਆਹ ਕਰਨਾ, ਕੋਈ ਕੰਮ ਕਰਨਾ, ਬਸ ਕੰਮ ਕਰਨ ਤੋਂ ਪਹਿਲਾਂ ਕੀ ਕਰਨਾ? ਪੁੱਛੋ ਗੁਰੂ ਜੀ ਨੂੰ, ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀ ਹੈ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ, ਤਾਂ ਤੇ ਹਰ ਕੰਮ ਕਰਨ ਤੋਂ ਪਹਿਲਾਂ ਤੁਸੀਂ ਪਰਮਾਤਮਾ ਅੱਗੇ ਅਰਦਾਸ ਕਰਨੀ ਹੈ। ਬੋਲੋ ਸਤਨਾਮ, ਬਸ ਹੋਰ ਕੁਛ ਨੀ ਵਿਚਾਰਨਾ, ਅਰਦਾਸ ਕਿੱਥੇ ਕਰਨੀ ਹੈ? ਗੁਰੂ ਦੇ ਸਾਹਮਣੇ ਖੜ ਕੇ, ਕਿਉਂਕਿ ਗੁਰੂ ਨੂੰ ਸਾਕਸ਼ੀ ਲੈਣਾ, ਸਤਿਗੁਰ ਸੱਚ ਸਾਖੀ ਹੈ, ਸਤਿਗੁਰੂ ਸੱਚਾ ਸਾਕਸ਼ੀ ਹੈ, ਸਤਿਗੁਰੂ ਤਾਂ ਤੇ ਗੁਰ ਪਰਮੇਸ਼ਰ ਇੱਕੋ ਜਾਣ ਜਿਵੇਂ, ਸਤਿਗੁਰ ਦੇ ਸਨਮੁਖ ਖੜ ਕੇ ਅਰਦਾਸ ਕਰਨੀ ਹੈ ਕੋਈ ਵੀ ਕੰਮ ਕਰਨ ਤੋਂ ਪਹਿਲਾਂ, ਬਸ ਹੋਰ ਤੁਸੀਂ ਕੋਈ ਵਹਿਮ ਭਰਮ ਨਹੀਂ ਕਰਨਾ। ਮੰਨ ਲਓ ਗੁਰੂ ਦੀ ਗੱਲ, ਤੇ ਇਹ ਲੋਕਾਂ ਨੂੰ ਵਹਿਮ ਭਰਮ ਪਾਏ ਸੀ ਤਾਂ ਕਿ ਹਰ ਕੋਈ ਬੰਦਾ ਆਪਣਾ ਕੰਮ ਕਰ ਸਕੇ, ਹਰ ਕੰਮ ਕਰਨ ਤੋਂ ਪਹਿਲਾਂ ਪੁੱਛੇ ਪੰਡਤੀ ਨੂੰ ਜਾ ਕੇ ਵੀ ਪੰਡਤ ਜੀ ਦੇਖੋ ਭਲਾ ਚੰਗਾ ਦਿਨ ਕਿਹੜਾ ਹੈ, ਬਸ ਫਿਰ ਚੰਗਾ ਦਿਨ ਪੁੱਛਣ ਵਾਸਤੇ ਦਰਸ਼ਨਾਂ ਵੀ ਦੇਊਗਾ, ਜਾਣੀ ਕਿ ਪੱਕੀ ਆਮਦਨ ਦਾ ਪ੍ਰਬੰਧ ਕੀਤਾ ਸੀ। ਬੋਲੋ ਸਤਨਾਮ, ਤਾਂ ਕਿ ਤੁਸੀਂ ਆਪ ਨਾ ਕੰਮ ਕਰ ਸਕੋ, ਪੰਡਤ ਨੂੰ ਪੁੱਛੋ ਜਾ ਕੇ ਪਹਿਲਾਂ, ਦੱਸੋ ਜੀ ਚੰਗਾ ਦਿਨ ਕਿਹੜਾ ਹੈ, ਦੱਸੋ। ਇਹ ਇਸ ਲਈ ਬ੍ਰਾਹਮਣਾਂ ਦੇ ਪਾਏ ਭਰਮਾ, ਤੇ ਗੁਰੂ ਦੀ ਮਤ ਹੈ ਦਿਨ ਕੋਈ ਮਾੜਾ ਨਹੀਂ ਹੁੰਦਾ। ਸੁਣ ਲਓ ਇਹਨਾਂ ਗੱਲਾਂ ਨੂੰ, ਪਕਾ ਲਓ ਇਹਨਾਂ ਗੱਲਾਂ ਨੂੰ ਬਾਣੀ ਦੇ ਵਿੱਚੋਂ, ਤਾਂ ਜਿਹੜਾ ਕਿਸੇ ਵੀ ਦਿਲ ਨੂੰ ਮਾੜਾ ਮੰਨਦਾ ਬ੍ਰਾਹਮਣਵਾਦੀ ਹੈ, ਜੰਮਿਆ ਭਾਵੇਂ ਜਿਹਦੀ ਮਰਜ਼ੀ ਹੈ, ਰੀਤਾਂ ਦਾ ਭਾਵ ਹੈ। ਤੇ ਫਿਰ ਦੇਵੀ ਦੇਵ ਦੀ ਗੱਲ ਹੋ ਗਈ, ਦੇਵੀ ਦੇਵ ਤੇ ਪੂਜਣੇ ਵੀ ਬ੍ਰਾਹਮਣਵਾਦ ਹੈ, ਗੁਰਮਤ ਇੱਕ ਪਰਮਾਤਮਾ ਨੂੰ ਪੂਜਣਾ ਬਸ। ਤਜ ਹੋ ਸਿਆਣਪ ਸੁਰਜਨ ਹੋ ਸਿਮਰਹੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ ਨਾਨਕ ਦੁੱਖ ਧਰਮ ਪਾਓ। ਇਹ ਗ੍ਰਹਿਾਂ ਦੀ ਕਾਢ ਵੀ ਬ੍ਰਾਹਮਣਵਾਦ ਹੈ, ਤੇ ਉਹਦੇ ਸ਼ਨੀ ਆ ਗਏ, ਉਹਦੇ ਕੇਤੂ ਆ ਗਏ, ਫਲਾਨਾ ਆ ਗਿਆ, ਲੁੱਟ ਜਾਲ ਹੈ, ਇਹ ਕੋਈ ਕਿਤੇ ਪਹਿਲਾਂ ਹੋ ਗਿਆ, ਕੋਈ ਕਿਸੇ ਤੇ ਗ੍ਰਹਿ ਨਹੀਂ ਆਉਂਦਾ, ਬ੍ਰਾਹਮਣਵਾਦ ਹੈ। ਸੂਤਰ ਪੈਤਕ ਵੀ ਬ੍ਰਾਹਮਣਵਾਦ ਹੈ, ਕਹਿੰਦੇ ਹੁੰਦੇ ਨੇ ਬੀਬੀਆਂ, ਕਹਿੰਦੇ ਘਰੇ ਜਨਮ ਹੋ ਗਿਆ, ਬੱਚੇ ਦਾ ਸੂਤਕ ਹੋ ਗਿਆ, ਚੜ੍ਹਾਈ ਕਰ ਗਿਆ, ਪੈਤਕ ਹੋ ਗਿਆ, ਕੋਈ ਸੂਤਕ ਪੈਤਕ ਨਹੀਂ, ਜੇਕਰ ਸੂਤਕ ਮੰਨੀਆਂ ਸਭ ਤਾਂ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਗੋਹੇ ਤੇ ਲੱਕੜੀ ਦੇ ਅੰਦਰ ਕੀੜੇ ਉਹਦੇ ਵਿੱਚ ਜਾਣੀ ਕਿ ਜੰਮੀ ਵੀ ਜਾਂਦੇ ਨੇ, ਪੈਦਾ ਹੋ ਜਾਂਦੇ ਨੇ, ਰਸੋਈ ਦੇ ਵਿੱਚ ਆ ਕੇ ਮਰ ਜਾਂਦੇ ਹੈ, ਭਾਵ ਕਿ ਲੱਕੜੀ ਤੇ ਗੋਹੇ ਵਿੱਚ ਕੀੜੇ ਜੰਮ ਵੀ ਰਹੇ ਹੈ ਤੇ ਮਰ ਵੀ ਰਹੇ ਹੈ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਤੇ ਸੂਤਕ ਪੈਤਕ ਰਸੋਈ ਦੇ ਵਿੱਚ ਹੀ ਹੈ, ਕੱਢ ਕੇ ਦਿਖਾਉਣਾ ਫਿਰ ਰਸੋਈ ਦੇ ਵਿੱਚ ਹੀ ਹੈ, ਤਾਂ ਏਦਾਂ ਕੋਈ ਸੂਤਕ ਪੈਤਕ ਨਹੀਂ, ਇਹ ਤਾਂ ਜੰਮਣ ਮਰਨਾ ਹੁਕਮ ਹੈ, ਭਾਣਾ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ, ਦਿੱਤੋ ਨਾ ਰਿਜਕ ਸਵਾਹੇ, ਕਹਿੰਦੇ ਸੀ ਇਸ ਘਰ ਦਾ ਖਾਣਾ ਨਹੀਂ, ਖਾਣਾ ਨਹੀਂ ਤਾਂ ਅਪਵਿੱਤਰ ਹੋ ਗਿਆ, ਤਾਂ ਘਰ ਅਪਵਿੱਤਰ, ਸੂਤਕਾਲਾ ਸੂਤਕਾਲਾ ਘਰ। ਤਾਂ ਤੇ ਗੁਰੂ ਜੀ ਕਹਿੰਦੇ ਜੰਮਣ ਮਰਨਾ ਹੁਕਮ ਹੈ, ਥਾਂ ਥਾਂ ਤੇ ਤਾਂ ਹੋ ਹੀ ਜਾਂਦਾ, ਉਹਦੇ ਹੁਕਮ 'ਚ ਜਨਮ ਹੋ ਰਿਹਾ, ਉਹਦੇ ਹੁਕਮ ਦੇ ਵਿੱਚ ਹੀ ਮੌਤ ਹੋ ਰਹੀ ਹੈ, ਖਾਣਾ ਪੀਣਾ ਤਾਂ ਸਾਰਾ ਪਵਿੱਤਰ ਹੀ ਹੈ, ਖਾਣਾ ਪੀਣਾ ਪਵਿੱਤਰ ਹੈ, ਦਿੱਤੋਂ ਰਿਜਕ ਸਵਾਹੇ। ਇੱਦਾਂ ਇਹਨਾਂ ਵਹਿਮਾਂ ਭਰਮਾਂ ਤੋਂ ਅਸੀਂ ਸਾਰਿਆਂ ਤੋਂ ਅਸੀਂ ਜੋ ਜੋ ਅੱਜ ਸਿੱਖਾਂ ਦੇ ਵਿੱਚ ਵੀ ਵਹਿਮ ਭਰਮ ਆ ਗਏ, ਜੋ ਬਾਣੀ ਦੀ ਵਿਚਾਰ ਨਹੀਂ ਕਰਦੇ, ਸਾਰਾ ਕੁਛ ਮੰਨੀ ਮੰਨੀ, ਸ਼ਰਾਧਾਂ ਦਾ ਪਖੰਡ ਵੀ ਬ੍ਰਾਹਮਣ ਬਾਦ ਹੈ, ਬਹੁਤ ਵਾਰ ਦੱਸਿਆ, ਮਗਰੋਂ ਤਾਂ ਕੁਛ ਨਹੀਂ ਜਾਂਦਾ ਜਾਂਦਾ। ਕੀ ਲਿਖਿਆ, ਜੀਵਤ ਪਿੱਤਰ ਨਾ ਮਾਨਿਆ ਕੋਈ ਮੂਏ ਸਰਾਧ, ਕਰਾਹੀ ਪਿੱਤਰ ਵੀ ਬੱਪਰੇ ਕਹੋ ਕਿਉਂ ਪਾਵੇ ਕਹੂਆ ਨੌਕਰ, ਖਾਹੀ ਕਹਿੰਦੇ ਜਿਉਂਦੇ ਮਾਪਿਆਂ ਨੂੰ ਤਾਂ ਕੋਈ ਮੰਨਦਾ ਨਹੀਂ, ਜਿਉਂਦਿਆਂ ਨੂੰ ਮੰਨਣਾ ਕਹਿੰਦਾ ਵੀ ਜਿਉਂਦਿਆਂ ਨੂੰ ਸਤਿਕਾਰ ਕਰਨਾ, ਜਿਉਂਦਿਆਂ ਨੂੰ ਟਾਈਮ ਨਾਲ ਪ੍ਰਸ਼ਾਦਾ ਛਕਾਉਣਾ, ਜਿਉਂਦਿਆਂ ਨੂੰ ਟਾਈਮ ਨਾਲ ਕੱਪੜੇ ਲਿਆ ਕੇ ਦੇਣੇ, ਜਿਉਂਦਿਆਂ ਨੂੰ ਨਮਸਕਾਰ, ਜਿਉਂਦਿਆਂ ਦਾ ਸਤਿਕਾਰ, ਜਿਉਂਦਿਆਂ ਨੂੰ ਪੂਜਣਾ ਨਾ ਬਜ਼ੁਰਗਾਂ ਨੂੰ, ਮਾਤਾ ਪਿਤਾ ਦਾਦਾ ਦਾਦੀ, ਉਹ ਜਿਉਂਦਿਆਂ ਨੂੰ ਕੋਈ ਪੂਜਦਾ ਨਹੀਂ, ਜਿਉਂਦਿਆਂ ਨੂੰ ਕੋਈ ਮੰਨਦਾ ਨਹੀਂ, ਮਰਿਆਂ ਤੋਂ ਪੂਜਦੇ ਫਿਰਦੇ ਆ, ਸਰਾਧ ਪਾਉਂਦੇ ਫਿਰਦੇ ਆ। ਦੇਖੋ ਇਵੇਂ ਜਿਹੇ ਲਿਖਿਆ ਨਾ, ਦੇਖੋ ਗਿਆਨ ਬਾਣੀ ਦਾ, ਜੀਵਤ ਪਿੱਤਰ ਨਾ ਮੰਨਿਆ ਕੋਈ ਮੋਏ ਸਰਾਧ ਕਰਾਹੀ, ਕਹਿੰਦੇ ਪਿੱਤਰ ਵੀ ਬੱਪਰੇ ਕਹੋ ਕਿਉਂ ਪਾਵੇ ਕਹੂਆ ਨੌਕਰ, ਖਾਹੀ ਕਹਿੰਦੇ ਬੇਚਾਰੇ ਪਿੱਤਰਾਂ ਨੂੰ ਕਿੱਥੇ ਪਹੁੰਚ ਗਏ, ਤਾਂ ਕਾਂ ਕੁੱਤੇ ਖਾ ਗਏ, ਕਾਂ ਕੁੱਤੇ ਖਾ ਗਏ, ਉਹ ਤਾਂ ਕਿਤੇ ਨਹੀਂ ਪਹੁੰਚਦਾ, ਉਹ ਕਾਂ ਕੁੱਤੇ ਖਾਣ ਤੋਂ ਗੱਲ ਯਾਦ ਆ ਗਈ, ਦੇਖੀ ਕਹਿ ਜਾਵਾਂ ਮੈਂ, ਇੱਕ ਕਿਸੇ ਘਰ ਦਾ ਲੜਕਾ ਗੁਰਸਿੱਖ ਬਾਣੀ ਦੀ ਸੋਝੀ ਆ ਗਈ, ਪਰ ਉਹਦੀ ਮਾਤਾ ਪੁਰਾਣੇ ਵਿਚਾਰਾਂ ਦੀ ਸੀ, ਘਰ ਕੀਤੀਆਂ ਹੋਈਆਂ ਗੱਲਾਂ ਬਜ਼ੁਰਗਾਂ ਦੇ, ਜਾਣੀ ਕਿ ਉਸ ਲੜਕੇ ਦਾ ਨਾ ਬਾਪ ਚੜ੍ਹਾਈ ਕਰ ਚੁੱਕਿਆ ਸੀ, ਜਦੋਂ ਲੜਕਾ ਕੋਈ ਇੱਕ ਸਾਲ ਦੋ ਸਾਲ ਦਾ ਛੋਟਾ ਜਿਹਾ ਸੀ, ਤੇ ਉਹ ਲੜਕੀ ਦੀ ਮਾਤਾ ਜਾਣੀ ਕਿ ਆਪਦੇ ਘਰ ਵਾਲੇ ਦਾ ਸਾਰਾ ਪਾਉਂਦੀ ਤੁਰੀ ਆਉਂਦੀ ਸੀ ਪਰਿਵਾਰ ਦੇ ਵਿੱਚ। ਜਿਸ ਵੇਲੇ ਏਦਾਂ ਹੋਇਆ ਤੇ ਉਸ ਵੇਲੇ ਲੜਕਾ ਦੇ ਨੌਜਵਾਨ ਗੁਰਮਤ ਦੀ ਸੋਝੀ ਆਈ, ਕਹਿਣ ਲੱਗਿਆ ਮਾਤਾ ਇਹ ਤਾਂ ਸਰਲ ਸਰੂਪ ਤਾਂ ਪਖੰਡੀ ਹੈ, ਤਾਂ ਕਹਿੰਦੀ ਨਹੀਂ ਪੁੱਤ ਆਪਾਂ ਕੱਜੇ ਦੇ ਤਾਂ ਪਾਉਣੇ ਹੈ, ਉਹਦੇ ਬਾਪ ਦਾ ਸਰਾਧ ਪਾਉਂਦੇ, ਕਹਿੰਦੇ ਤਾਂ ਆਪਾਂ ਕੱਜੇ ਦੇ ਪਾਉਣੇ, ਇਹੀ ਜਵਾਬ ਹੁੰਦਾ ਬਹੁਤੇ ਬਜ਼ੁਰਗਾਂ ਕੋਲੇ, ਦਲੀਲ ਨਾਲ ਗੱਲ ਨਹੀਂ ਕਰਦੇ, ਬਹੁਤੇ ਬਜ਼ੁਰਗ ਹੁੰਦੇ ਆ ਜਿਹੜੇ ਸਾਲਾਂ ਵੱਧੀ ਕਰੀ ਜਾਂਦੇ ਆ ਬਾਣੀ ਦੇ ਵਿਚਾਰ ਤੋਂ ਬਿਨਾਂ, ਬਸ ਉਹ ਕਹਿਣ ਵੇਲੇ ਕੁੱਜੇ ਦੇ ਤਾਂ ਕਰਦੇ ਆ, ਕੁੱਜੇ ਦਾ ਚੱਲਦਾ ਨਹੀਂ ਚੱਲਦਾ ਕੁੱਜੇ ਦਾ, ਵੀ ਗੁਰੂ ਜੀ ਕੀ ਕਹਿੰਦੇ ਨੇ, ਸੁਣ ਲਓ ਫਿਰ, ਚੱਲਦਾ ਤਾਂ ਜੇ ਕੋਈ ਗਲਤ ਕੰਮ ਕੋਈ ਸੌ ਸਾਲ ਤੋਂ ਕਰ ਰਿਹਾ ਹੈ, ਜਿਹਦੇ ਪਤਾ ਲੱਗ ਜੇ ਵੀ ਗਲਤ ਹੈ ਛੱਡ ਦੇਣਾ ਚਾਹੀਦਾ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ
ਜੀ। ਕਹਿੰਦੇ ਜੇ 100 ਸਾਲ ਤੋਂ ਕਰ ਦੇਣਾ, 50 ਸਾਲ ਤੋਂ ਕਰ ਦੇਣਾ, ਕੀ ਮਤਲਬ ਹੋਇਆ, ਤਾਂ ਤੇ ਖੜੋ ਲੜਕੇ ਦੀ ਮਾਤਾ ਕਹਿੰਦੀ ਤਾਂ ਕੁੱਜੇ ਦੇ ਪਾਉਣੇ ਆ ਪੁੱਤ, ਉਹ ਲੜਕਾ ਸਿਆਣਾ ਸੀ, ਉਹਨੇ ਕਿਹਾ ਵੀ ਮਾਤਾ ਦੇ ਨਾਲ ਨਾ ਜਿਹੜਾ ਵੀ ਕਰਨ ਤਾਂ ਠੀਕ ਨਹੀਂ, ਇਹਨੂੰ ਕਿਸੇ ਢੰਗ ਨਾਲ ਗਿਆਨ ਕਰਾਈ, ਬਾਣੀ ਦੀ ਗੱਲ ਦੱਸੀ ਨਾ ਮੰਨੀ, ਉਹਨੇ ਸੋਚਿਆ ਢੰਗ ਨਾਲ ਗਿਆਨ ਕਰਾਈ, ਕਹਿੰਦਾ ਚਲੋ ਪਾ ਲਓ ਸਰਾਧ, ਜਾਣੀ ਕਿ ਆ ਗਿਆ ਦਿਨ, ਦੋ ਸਬਜ਼ੀਆਂ ਬਣਾ ਲਈਆਂ, ਦੋ ਸਬਜ਼ੀਆਂ ਬਣਾ ਲਈਆਂ, ਖੀਰ ਪ੍ਰਸ਼ਾਦ ਬਣਾ ਲਿਆ, ਸਾਰਾ ਪੰਡਤ ਜੀ ਆ ਗਏ, ਛਕ ਲਿਆ ਇੱਕ ਥਾਲੀ ਜੀ ਦੇਖਦੀ, ਆ ਉੱਤੇ ਪਾ ਦਿਓ ਭਾਈ, ਤੇ ਉਹ ਲੜਕੀ ਦੀ ਮਾਤਾ ਕਹਿੰਦੀ ਲੈ ਪੁੱਤਾਂ ਤੂੰ ਉੱਤੇ ਪਾਇਆ, ਉਹ ਲੈ ਕੇ ਥਾਲੀ ਚੜ੍ਹ ਗਿਆ ਪੌੜੀਆਂ ਕੋਠੇ ਤੇ, ਤੇ ਦੱਸਿਆ ਸੀ ਉਹਨੇ ਵੀ ਕਾਂ ਕਾਂ ਕਰਕੇ ਕਾਂ ਸਭ ਨਹੀਂ ਤੇ ਪਾ ਦੇ, ਉਹ ਲੜਕਾ ਪਹੁੰਚਿਆ ਛੱਦੇ ਹੋਏ, ਕਾਂ ਕਾਂ ਵਾਹਵਾ ਆ ਗਏ, ਉਹਨੇ ਪਹਿਲਾਂ ਮੱਥੀ ਪੀ ਸੀ ਵੀ ਮਾਤਾ ਨੂੰ ਗਿਆਨ ਕਰਾਉਣਾ, ਜਦੋਂ ਕਾਂ ਵਾਹਵਾ ਆ ਗਏ ਨਾ, ਉਹ ਲੜਕਾ ਆਪਦੀ ਮਾਂ ਨੂੰ ਕਹਿੰਦਾ ਥੱਲੇ ਮੰਮੀ 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 ਕੋਠੇ ਤੇ ਆਈ, ਕੋਠੇ ਤੇ ਆਈ, ਉਹ ਕਹਿੰਦੀ ਮੈਂ ਕੀ ਕਰਨਾ ਤੇ ਤੂੰ ਪਾ ਦੇ ਨਾ, ਕਹਿੰਦੀ ਨਾ ਮੰਮੀ ਤੈਨੂੰ ਆਉਣਾ ਪਊ, ਉਹ ਕਹਿੰਦੀ ਦੱਸ ਦੇ ਮੈਂ ਕੀ ਕਰਨਾ ਤੇ ਤੂੰ ਪਾ ਦੇ, ਕਹਿੰਦਾ ਮਾਤਾ ਇੱਥੇ ਕਈ ਕਾਂ ਆ ਗਏ, ਕਿਉਂਕਿ ਮੈਂ ਛੋਟਾ ਸੀ ਜਦੋਂ ਮੇਰੇ ਪਿਤਾ ਜੀ ਚੜ੍ਹਾਈ ਕਰ ਗਏ ਸੀ, ਮੈਨੂੰ ਸਿਆਣ ਨੀ ਤੂੰ ਆ ਕੇ ਸਿਆਣ ਭਲੇ ਨਾ, ਕਾਵਾਂ ਚੋਂ ਮੇਰਾ ਪਿਓ ਕਿਹੜਾ ਹੈ, ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਹੁਣ ਪਿਓ ਨੂੰ ਛਕਾਉਣਾ ਨਾ, ਇਹਨਾਂ ਕਾਵਾਂ ਦੇ ਵਿੱਚ ਮੇਰਾ ਪਿਓ ਕਿਹੜਾ ਹੈ, ਤੂੰ ਸਿਆਣ ਲਾ ਕੇ ਮੈਨੂੰ ਤਾਂ ਸਿਆਣ ਦੇ, ਤੂੰ ਸਿਆਣ ਲਾ ਕੇ ਪਿੱਛੇ ਜਦੋਂ ਤੂੰ ਸਿਆਣ ਲਿਆ ਫਿਰ ਪਤਾ ਕੀ ਕਹਿੰਦਾ, ਕਹਿੰਦਾ ਜਦੋਂ ਤੂੰ ਸਿਆਣ ਲਿਆ ਨਾ ਫਿਰ ਉਹ ਸੁਲਤਾਨ ਨੂੰ ਮੈਂ ਥਾਲੀ ਵਿੱਚ ਹੀ ਛਕਾਉਂਗਾ, ਮਾਪਿਆਂ ਨੂੰ ਐਂ ਫਰਸ਼ ਤੇ ਨਹੀਂ ਖਿਲਾਰਦੇ ਹੁੰਦੇ, ਬੋਲੋ ਸਤਨਾਮ
ਸ੍ਰੀ ਵਾਹਿਗੁਰੂ,
ਉਹਨੂੰ ਮੈਂ ਥਾਲੀ ਦੇ ਵਿੱਚ ਹੀ ਛਕਾ ਦੂੰਗਾ ਫਿਰ ਤੂੰ ਸਿਆਣ ਲਾ ਪਹਿਲਾਂ ਤੇ ਮੇਰਾ ਪਿਓ ਕਿਹੜਾ ਮੈਂ ਕਾਵਾਂ ਚੋਂ। ਉਸੇ ਵੇਲੇ ਕਹਿੰਦੀ ਪੁੱਤ ਆ ਜਾਣਾ ਜੋ ਆ ਗਈ ਸਮਝ ਉੱਤਰੇ ਆਪਾਂ ਨੀ ਮੁੜ ਕੇ ਕੰਮ ਕਰਦੇ, ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਆ ਜਾ ਥਾਲੀ ਆ ਗਈ ਲਿਆ ਦਿੰਦੇ ਆਪਾਂ ਕਿਸੇ ਭੁੱਖੇ ਨੂੰ ਛਕਾ ਦੇਵਾਂਗੇ, ਆ ਜਾ ਨਾ ਪਾਈ ਮੈਨੂੰ ਹੁਣ ਲਾ ਗਿਆ ਪਤਾ ਲਾ ਗਿਆ ਪਤਾ ਹੁਣ ਮੈਨੂੰ ਤਾਂ ਤੇ ਰਹੋ ਵਿਚਾਰ ਏਦਾਂ ਪਿਆਰੋ ਪਤਾ ਨੀ ਸਾਡੇ ਅੰਦਰ ਕਿੰਨੀਆਂ ਗੱਲਾਂ ਘਰ ਕਰ ਗਏ, ਜਿੰਨਾ ਗੱਲਾਂ ਤੋਂ ਬਾਣੀ ਚ ਵਰਜਤ ਹੈ ਉਹੀ ਕੰਮ ਅੱਜ ਸਿੱਖ ਕਰੀ ਜਾਂਦੇ ਆ। ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਵੀ ਟੇਕ ਰਹੇ ਆ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੀ ਕਹਿੰਦੀ ਪਤਾ ਨੀ ਕਿਸੇ ਨੂੰ, ਕਿਉਂਕਿ ਬਾਣੀ ਨੂੰ ਤਾਂ ਵਿਚਾਰੇ ਨੀ ਕਦੇ, ਲੋਕਾਂ ਦਾ ਵੀ ਕਸੂਰ ਸੋਚੋ। ਤਾਂ ਤੇ ਭਾਈ ਗੱਲ ਚੱਲੀ ਆ ਬਾਣੀ ਨੂੰ ਵਿਚਾਰੋ, ਇਹ ਸਾਰੀਆਂ ਬ੍ਰਾਹਮਣਵਾਦੀ ਰੀਤਾਂ ਨੇ ਸਰਾਧ ਪਾਤੇ ਜੀ ਦਿਨਾਂ ਦਾ ਧਰਮ ਕਰ ਲਿਆ, ਦੇਵੀ ਦੇਵਤੇ ਪੂਜ ਲਏ ਜਾਂ ਇਹ ਸਾਰਾ ਪਖੰਡਵਾਦ, ਇਹਨਾਂ ਗੱਲਾਂ ਨੂੰ ਛੱਡੋ ਤੇ ਗੁਰਮਤ ਵਿੱਚ ਆਓ, ਗੁਰਮਤ ਗੁਰਸਿੱਖੀ ਦੀ ਗੱਲ ਨੂੰ ਮੰਨੋ, ਰਹੋ ਵਿਚਾਰ ਆਓ। ਇੱਕ ਇੱਕ ਜਾਣੀ ਕਿ ਸੰਖੇਪ ਦੇ ਵਿੱਚ ਉਹ ਪੁਆਇੰਟ ਸੁਣਾ ਜਾਵਾਂ ਜਿਹੜੀ ਗੱਲ ਚੱਲਦੀ ਸੀ ਕਿੱਥੇ। ਗੁਰੂ ਜੀ ਨੇ ਇੱਕ ਦਿਨ ਇਹ ਵੇਖਿਆ ਵੀ ਦੇਖੀਏ ਪਹਿਲਾਂ ਸਿੱਖਾਂ ਤੋਂ ਬ੍ਰਾਹਮਣਾਂ ਦੇ ਪਾਏ ਹੋਏ ਜਿਹੜੇ ਭਰਮ ਸੀ ਉਹ ਡਰ ਦੂਰ ਹੋ ਗਿਆ ਕਿ ਨਾ। ਗੁਰੂ ਜੀ ਨੇ ਕੌਤਕ ਵਰਤਾਤਾ, ਕੌਤਕ ਸੀ ਇਹ ਪਰਖ ਸੀ ਸਿੱਖਾਂ ਦੀ। ਸ਼ਨੀਵਾਰ ਵਾਲੇ ਦਿਨ ਨਾ, ਕਿਉਂਕਿ ਬ੍ਰਾਹਮਣ ਲੋਕ ਕਹਿੰਦੇ ਸ਼ਨੀ ਦੇਵ ਜੀ ਦਾ ਦਿਨ ਹੈ, ਉਹ ਕਹਿੰਦੇ ਹੁੰਦੇ ਸੀ ਨਾ, ਅੱਜ ਵੀ ਕਹਿੰਦੇ ਨੇ, ਕਹਿੰਦੇ ਇਸ ਦਿਨ ਜੇ ਨਾ ਜਾਣੀ ਕਿ ਬ੍ਰਾਹਮਣ ਨੂੰ ਲੋਹਾ ਮਹਾਂ ਦੀ ਦਾਲ ਸਰੋਂ ਦਾ ਤੇਲ ਨਾ ਦਾਨ ਕੀਤਾ ਜਾਵੇ, ਕਹਿੰਦੇ ਸ਼ਨੀ ਗ੍ਰਹਿ ਬਹੁਤ ਤੰਗ ਕਰਦਾ, ਇਹ ਪਾਉਣਾ ਚਾਹੀਦਾ ਸ਼ਨੀਵਾਰ ਵਾਲੇ ਦਿਨ ਪੰਡਤ ਨੂੰ, ਇਹ ਬਣਾਈ ਸੀ ਨਾ ਗੱਲ। ਲਓ ਜੀ ਗੁਰੂ ਜੀ ਨੇ ਕੀ ਕੀਤਾ, ਸ਼ਨੀਵਾਰ ਵਾਲੇ ਦਿਨ ਇੱਕ ਪੰਡਤ ਨੂੰ ਬੁਲਾ ਕੇ ਤੇ ਵਾਹਵਾ ਸਾਰਾ ਲੋਹਾ ਮਹਾਂ ਦੀ ਦਾਲ ਤੇ ਜਾਣੀ ਕਿ ਤੇਲ ਸਰੋਂ ਦਾ ਪਾਤਾ ਵਾਹਵਾ ਖੁੱਲਾ ਜਾ ਵੀ ਭਾਈ ਸਾਰੇ 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 ਸਿੰਘਾਂ ਦੇ ਵੰਡੇ ਦਾ ਸਾਰੇ ਸਿੱਖਾਂ ਦੇ ਵੰਡੇ ਦਾ ਪਾਇਆ। ਜਿਸ ਵੇਲੇ ਪੰਡਤ ਜੀ ਲੈ ਕੇ ਆ ਰਹੇ ਨੇ ਨਾ ਜਾਣੀ ਕਿ ਇਹ ਚੀਜ਼ਾਂ ਦਰਬਾਰ ਵਿੱਚੋਂ, ਅੱਗੋਂ ਆਉਂਦੇ ਗੁਰਸਿੱਖ ਮਿਲ ਪਏ, ਜਦੋਂ ਅੱਗੋਂ ਆਉਂਦੇ ਗੁਰਸਿੱਖ ਮਿਲ ਪਏ ਨਾ ਅੱਗੋਂ ਆਉਂਦੇ ਤੇ ਫਿਰ ਪਤਾ ਕੀ ਹੋਇਆ, ਉਹਨਾਂ ਗੁਰਸਿੱਖਾਂ ਨੇ ਪੰਡਤ ਜੀ ਨੂੰ ਪੁੱਛਿਆ, ਕਹਿੰਦੇ ਪੰਡਤ ਆਹਾ ਕੀ ਲਈ ਜਾਂਦਾ। ਪੰਡਤ ਕਹਿੰਦਾ ਸਾਨੂੰ ਨੀ ਪਤਾ, ਸ਼ਨੀਵਾਰ ਦਾ ਦਿਨ ਹੈ ਅੱਜ। ਸਿੰਘ ਕਹਿੰਦੇ ਚਲੋ ਜਾਤ ਜਾਤ ਦੇ ਤੌਰ ਤੇ ਕੰਮ ਕਰ ਚੱਲੀ ਜਾਂਦਾ ਵੰਡ ਪ੍ਰਣਾਲੀ, ਉਹ ਤਾਂ ਅਲੱਗ ਗੱਲ ਹੈ, ਦਿਨ ਤੋਂ ਵੀ ਹੋਵੇ ਦਿਨ ਦਾ ਕੀ ਗੱਲ ਹੈ, ਸ਼ਨੀਵਾਰ ਸ਼ਨੀ ਗ੍ਰਹਿ ਦਾ ਦਿਨ ਹੈ, ਜਿਸ ਦਿਨ ਆਹ ਕੁਝ ਨਾ ਦਾਨ ਕੀਤਾ ਜਾਵੇ ਸ਼ਨੀ ਬਹੁਤ ਤੰਗ ਕਰਦਾ ਹੈ। ਕਹਿੰਦੇ ਨਾ ਕਦੇ, ਤੁਸੀਂ ਕਹਿੰਦੇ ਤਾਂ ਗੁਰੂ ਜੀ ਵੀ ਮੰਨਦੇ ਆ ਸੀ ਪਰਚਾ ਸਿਖਾਉਂਦੇ, ਆਹ ਦੇਖ ਲਓ ਮੈਨੂੰ ਗੁਰੂ ਜੀ ਨੇ ਆਪ ਦਿੱਤਾ ਹੈ ਪਰਚਾ ਜੀ। ਹੁਣ ਗੁਰਸਿੱਖਾਂ ਨੇ ਆਪਸ ਦੇ ਵਿੱਚ ਸੋਚਿਆ ਇੱਕ ਦੂਜੇ ਨਾਲ, ਕਹਿੰਦੇ ਉਹਨੂੰ ਖੜਾ ਰੱਖਿਆ, ਕਹਿੰਦੇ ਇਹ ਤਾਂ ਨੀ ਹੋ ਸਕਦਾ ਵੀ ਆਪਣੇ ਗੁਰੂ ਜੀ ਆਪਾਂ ਨੂੰ ਉਪਦੇਸ਼ ਕੁਝ ਹੋਰ ਦੇਣ ਤੇ ਆਪ ਕੁਝ ਹੋਰ ਕਰਨ। ਸਿਆਣੇ ਗੁਰਸਿੱਖ ਉਹ ਕਹਿੰਦੇ ਹਾਂ ਵੀ ਇਹ ਤਾਂ ਨੀ ਹੋ ਸਕਦਾ ਵੀ ਗੁਰੂ ਜੀ ਕਹਿੰਦੀ ਕਰਨੀ ਤੇ ਫਰਕ ਹੋਵੇ ਵੀ ਗੁਰੂ ਜੀ ਕਹਿੰਦੇ ਕੁਛ ਹੈ ਤੇ ਕਰਦੇ ਕੁਛ ਹੈ, ਗੱਲ ਪੱਕੀ ਇਹ ਤਾਂ ਨੀ ਹੋ ਸਕਦਾ ਵੀ ਗੁਰੂ ਜੀ ਸ਼ਨੀ ਆਪਾਂ ਨੂੰ ਗੁਰੂ ਦੇ ਨਿੱਤ ਇਹਨਾਂ ਵਹਿਮਾਂ ਭਰਮਾਂ ਤੋਂ ਬਚਾਉਂਦੇ ਆ। ਕਹਿੰਦੇ ਹਾਂ ਵੀ ਗੱਲ ਪੱਕੀ ਹੈ, ਗੱਲ ਪੱਕੀ ਹੈ। ਉਸ ਵੇਲੇ ਕੀ ਕੀਤਾ ਸਮਝ ਗਏ ਗੁਰਸਿੱਖ ਗੱਲ, ਪੰਡਤ ਤੋਂ ਸਾਰਾ ਕੁਝ ਫੜ ਲਿਆ, ਕਹਿੰਦੇ ਪੰਡਤ ਉਹ ਭਰਦੇ ਸਾਰਾ ਕੁਛ, ਅਸੀਂ ਆਪੇ ਦੇਖਾਂਗੇ ਦੋ ਹੱਥ ਸ਼ਨੀ ਨਾਲ, ਅਸੀਂ ਆਪੇ ਨੇ ਧਰਦੇ ਅਸੀਂ ਸਾਰਾ ਕੁਛ, ਸਾਰਾ ਕੁਛ ਫੜ ਲਿਆ ਪੰਡਤ ਤੋਂ। ਕੀ ਕੀਤਾ, ਮਹਾਂ ਦੀ ਦਾਲ ਨੂੰ ਤਾਂ ਮੰਗਾ ਕੇ ਕੁੰਡਾ ਚਾੜਦਾ ਰਗੜਾ, ਮਹਾਂ ਦੀ ਦਾਲ ਨਾਲ ਤੇ ਬੜੇ ਬਣਾ ਕੇ ਤੇ ਸਰੋਂ ਦੇ ਤੇਲ ਵਿੱਚ ਤਲ ਕੇ ਛੱਕ ਲਏ, ਤੇ ਲੋਹੇ ਦੇ ਉੱਥੇ ਸਿਕਲੀਗਰ ਭਰਾ ਰਹਿੰਦੇ ਹੁੰਦੇ ਸੀਗੇ ਜੋ ਖਾਲਸੇ ਦੇ ਹਥਿਆਰ ਬਣਾਇਆ ਕਰਦੇ ਸੀ, ਸਿਕਲੀਗਰ ਭਰਾਵਾਂ ਤੋਂ ਲੋ ਸਰਬ ਲੋਹ ਦੇ ਕੜੇ ਬਣਾ ਕੇ ਹੱਥਾਂ 'ਚ ਪਾਲਿਆ, ਕੜਾ ਹੱਥਾਂ 'ਚ ਪਾਲੇ, ਲੋਹੇ ਦੇ ਕੜੇ ਬਣਾ ਕੇ ਪਾਲੇ, ਮਹਾਂ ਦੀ ਦਾਲ ਦੇ ਬੜੇ ਬਣਾ ਕੇ ਤਲ ਕੇ ਖਾਲੇ। ਡਰੇ ਨੀ ਵੀ ਸ਼ਨੀ ਸ਼ਨੀ, ਕਹਿੰਦੇ ਕਿਹੜਾ ਸ਼ਨੀ, ਅਸੀਂ ਦੇਖਾਂਗੇ ਦੋ ਹੱਥ। ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਿਆ ਵੀ ਸਿੱਖ ਤਾਂ ਡਰੇ ਹੀ ਨਹੀਂ, ਪੰਡਤ ਤੋਂ ਖੋਲਿਆ ਸਾਰਾ ਕੁਛ, ਬੜੇ ਬਣਾ ਕੇ ਖਾਲੇ, ਲੋਹੇ ਦੇ ਕੜੇ ਬਣਾ ਕੇ ਪਾਲੇ। ਗੁਰੂ ਸਾਹਿਬ ਨੇ ਗੁਰਸਿੱਖਾਂ ਨੂੰ ਬੁਲਾ ਕੇ ਬੜਾ ਪਿਆਰ ਦਿੱਤਾ, ਕਹਿੰਦੇ ਗੁਰਸਿੱਖੋ ਤੁਸੀਂ ਪਾਸ ਹੋ ਗਏ, ਹੁਣ ਮੈਨੂੰ ਪਤਾ ਲੱਗ ਗਿਆ ਵੀ ਤੁਹਾਡੇ ਉੱਤੇ ਬ੍ਰਾਹਮਣਾਂ ਦੇ ਪਾਏ ਡਰ ਨਹੀਂ ਰਹੇ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਤੁਹਾਡੇ ਮਨਾਂ ਤੋਂ ਬ੍ਰਾਹਮਣਾਂ ਦੀਆਂ ਗੱਲਾਂ ਦਾ ਡਰ ਖਤਮ ਹੋ ਗਿਆ, ਹੋ ਗਿਆ ਖਤਮ। ਇਹ ਸਾਖੀ ਸੁਣੀ ਕਿਸੇ ਕਦੇ ਨੇ, ਤੇ ਅੱਜ ਵੀ ਅੱਜ ਦੇ ਵੀ ਸ਼ਨੀ ਸ਼ਨੀ ਤੋਂ ਡਰਦੇ ਫਿਰਦੇ, ਅੱਜ ਦੇ ਵੀ ਫਿਰ ਜਿਹੜੇ ਸ਼ਨੀ ਗ੍ਰਹਿ ਕੋਈ ਸ਼ਨੀ ਸ਼ਨੀ ਗ੍ਰਹਿ ਨਹੀਂ, ਇਹ ਸਭ ਪਖੰਡਵਾਦ ਹੈ, ਕੋਈ ਸ਼ਨੀ ਗ੍ਰਹਿ ਨਹੀਂ ਕਿਸੇ ਤੇ ਆਉਂਦਾ। ਤਾਂ ਤੇ ਇੱਦਾਂ ਇਹ ਸਾਰਾ ਕੁਛ ਸਾਡੇ ਅੰਦਰ ਘਰ ਕਰ ਗਿਆ, ਤੇ ਗੁਰੂ ਜੀ ਨੇ ਬਾਣੀ ਚ ਵੀ ਮਤ ਦਿੱਤੀ ਹੈ, ਗ੍ਰਹਿਣ ਬਾਰੇ ਸਤਿਗੁਰੂ ਦੇ ਆਪਣਾ ਨਾਂ ਇਤਿਹਾਸ ਰਾਹੀਂ ਵੀ ਕੌਤਕ ਵਰਤਾ ਕੇ ਇਹ ਸਾਨੂੰ ਮਤ ਇਮਰਾਨਾ ਕੌਤਕ ਸੀ ਜਾਣੀ ਚਾਹੀਦੀ ਏਦਾਂ ਦੇ ਕਿੰਨੀ ਕੌਤਕ ਮਾਫ਼ ਕਰਨਾ ਹੁਣ ਸਮਾਂ ਨਹੀਂ ਤਾਂ ਇੱਦਾਂ ਇਤਿਹਾਸ ਦੇ ਵਿੱਚੋਂ ਸਿੱਖਿਆ ਲਿਆ ਕਰੋ ਭਾਈ ਗੁਰੂ ਦੀ ਬਾਣੀ ਦੀ ਅਰਥਾਂ ਸਮੇਤ ਵਿਚਾਰ ਕਰਿਆ ਕਰੋ ਵਿਚਾਰ ਕਰਿਆ ਕਰੋ ਅਰਥਾਂ ਸਮੇਤ ਵੀ ਗੁਰੂ ਜੀ ਸਾਨੂੰ ਕੀ ਕਹਿੰਦੇ ਆ ਫਿਰ ਭਾਈ ਪਤਾ ਲੱਗਦਾ ਵੀ ਸੱਚ ਕੀ ਹੈ ਝੂਠ ਕੀ ਹੈ ਜਿਹੜੇ ਸੁਣਦੇ ਆ ਭਾਈ ਉਹਨਾਂ ਨੂੰ ਸੋਝੀ ਆ ਜਾਂਦੀ ਹੈ ਖੈਰ ਕਿਰਪਾ ਬਹੁਤ ਹੋ ਗਈ ਜਿਹੜੇ ਸੁਣਦੇ ਨੀ ਬਾਹਾਂ ਦੀ ਗਾਹਾਂ ਸੁਣੀਆਂ ਸੁਣਾਈਆਂ ਗੱਲਾਂ ਇੱਕੋ ਹੀ ਸਾਡੇ ਤੇ ਵਸਤਾਵਾ ਲੱਗਦਾ ਕਿਹੜਾ ਭਾਜੀ ਭਾਈ ਫਿਕਰਵਾ ਤਾਂ ਬਹੁਤ ਹੀ ਹੁੰਦਾ ਕਰਦਾ ਜਿਹੜੇ ਸੁਣਦੇ ਨੀ ਉਹ ਤਾਂ ਜੇ ਕਹੀਏ ਵੀ ਇੱਕ ਵੀ ਗੱਲ ਗਲਤ ਸਿੱਧ ਕਰੋ ਮਿਲ ਕੇ ਇੱਕ ਵੀ ਗੱਲ ਦੱਸੋ ਗੁਰਮਤ ਦੇ ਸਿਧਾਂਤ ਤੋਂ ਇਤਿਹਾਸ ਤੋਂ ਇੱਕ ਵੀ ਫਿਰ ਕੋਈ ਨੀ ਮੇਰੇ ਅਕਸ਼ਾਲਾਂ ਚ ਮੈਨੂੰ ਪਿੱਠ ਵਿੱਚ ਪਾਸਿਆਂ ਸਿੱਧੋ ਜਾਨੀ ਕਿ ਰਿਪੋਰਟਾਂ ਮਿਲਦੀਆਂ ਮਨਮੁੱਖਾਂ ਦੀਆਂ ਜੇ ਕਵੀ ਵੀ ਇੰਨਾ ਵਚਨ ਗਲਤ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਰੋ ਸਾਰੀ ਸਟੇਜ ਹੈ ਇਹ ਸਤਸੰਗ ਸਮਾਗਮ ਹੈ ਸਤਸੰਗ ਦੇ ਵਿੱਚ ਗਲਤ ਗੱਲ ਕਿਵੇਂ ਹੋ ਜੂ ਕਈ ਝੂਠਿਆਂ ਨੂੰ ਸੱਚੀਆਂ ਗੱਲਾਂ ਗਲਤ ਲੱਗਦੀਆਂ ਬੋਲੋ ਸਤਨਾਮ ਜਿਵੇਂ ਕਿ ਬਿਮਾਰ ਬੰਦਾ ਹੁੰਦਾ ਨਾ ਉਹਨੂੰ ਮਿੱਠਾ ਦੁੱਧ ਹੀ ਕੌੜਾ ਲੱਗੀ ਜਾਂਦਾ ਬੋਲੋ ਸਤਨਾਮ ਉਹ ਕਹਿੰਦਾ ਵੱਖ ਵੱਖ ਆ ਜਾਇਆ ਬਹੁਤ ਤੇਰਾ ਮੂੰਹ ਦਾ ਸਵਾਦ ਕੌੜਾ ਭਲਿਆ ਕੌੜਾ ਰਸਲਾ ਕਰਕੇ ਨਿਗਾ ਚੱਲ ਕੋਈ ਨੀ ਧਾਰ ਹੋ ਜੂਗਾ ਝੂਠਿਆਂ ਨੂੰ ਸੱਚ ਕੌੜਾ ਲੱਗਦਾ ਜਿਹੜੇ ਚੇਤੇ ਚਾਂਡ ਨੂੰ ਦਫਾਣਗੇ ਜਿਹੜੇ ਪਖੰਡੀ ਸਾਧ ਬੋਗ ਨੇ ਡੇਰਾ ਚ ਬੈਠੇ ਸੀਮਾ ਖਾਈ ਜਾਂਦੇ ਸ਼ਰਾਬਾਂ ਪੀ ਜਾਂਦੇ ਆ ਤੇ ਉਹ ਵਿਹਲਣਾ ਦੇ ਸਾਡੇ ਭੋਲੇ ਲੋਕ ਅੰਗੂਠਿਆਂ ਚਾਪਿਆਂ ਕਰੀ ਜਾਂਦੇ ਜਾ ਮੈਂ ਤਾਂ ਹੱਸਦਾ ਹੁੰਦਾ ਵੀ ਨੇਰ ਸਾਈ ਦਾ ਉਹ ਤੁਸੀਂ ਕਿਰਤ ਵੀ ਕਰਦੇ ਹੋ ਵਿਹਲਣ ਨੂੰ ਜਾ ਕੇ ਕੁਛ ਚੜਾਉਣੇ ਵੀ ਹੋ ਫਿਰ ਮੱਥਾ ਵੀ ਟੇਕਦੇ ਹੋ ਵਿਹਲਣ ਨੂੰ ਉਹ ਤਾਂ ਉਹਦਾ ਪੇਟ ਨਹੀਂ ਪਰ ਫੌਸ ਨੂੰ ਕੀ ਦੇ ਦੂਗਾ ਸਾਨੂੰ ਕਈ ਸਾਡੇ ਮੈਂ ਹੋਰ ਵੀ ਵੇਖਿਆ ਕੀ ਭਲਾ ਕਈ ਨਾ ਵਿਹਲਣ ਬੋਲਣੇ ਸਾਧਾਂ ਦੀਆਂ ਮੁੱਠੀਆਂ ਚਾਪੀਆਂ ਕਰੀ ਜਾਂਦੇ ਜਾ ਕੇ ਲੋਕ ਕਿਰਤੀ ਮੁੱਠੀਆਂ ਫਿਰ ਪਤਾ ਕੀ ਕਹਿੰਦਾ ਉਹਨਾਂ ਹੱਸਦਾ ਹੁੰਦਾ ਮੈਂ ਸਿੱਧੀ ਸੁਭਾਅ ਮੇਰਾ ਮੈਂ ਹੱਸਦਾ ਹੁੰਦਾ ਜਾਨੀ ਕਿ ਜਿਹਦੇ ਮੁੱਠੀਆਂ ਚਾਪੀਆਂ ਕਰਦੇ ਵਿਹਲਣ ਸਾਧਦੀਆਂ ਮੈਂ ਹੱਸਦਾ ਹੁੰਦਾ ਵੀ ਇਹ ਵਿਹਲਾ ਵੀ ਰਹਿਣਾ ਤੇ ਥੱਕਿਆ ਵੀ ਰਹਿੰਦਾ ਬੋਲੋ ਸਤਨਾਮ
ਸ੍ਰੀ ਵਾਹਿਗੁਰੂ
ਲੋੜਾ ਆ ਗਿਆ ਵਿਹਲੇ ਥੱਕ ਗਿਆ ਲੈ ਦੱਸੋ ਕੋਈ ਹਲਵਾ ਕੇ ਆਇਆ ਇਹ ਵਿਹਲੇ ਥੱਕ ਗਿਆ ਲੈ ਵਿਹਲਣਾ ਵੀ ਮੁੱਠੀਆਂ ਚਾਪੀਆਂ ਮੌਤ ਛੱਡਦੀਆਂ ਦੇ ਕਮਲੇ ਲੋਕ ਭੋਲੇ ਲੋਕ ਭੋਲੇ ਲੋਕ ਦੱਸੋ ਨਾ ਬੋਲਣਿਆਂ ਦੀਆਂ ਇੱਦਾਂ ਇੱਕ ਤਾਂ ਇਹ ਪਰਨ ਕਰਕੇ ਜਾਇਓ ਵੀ ਪਖੰਡੀ ਸਾਧਨ ਡੇਰੇ ਚ ਨਹੀਂ ਜਾਣਾ ਇੱਕ ਇਹ ਪਰਨ ਕਰਕੇ ਜਾਇਓ ਅੱਜ ਤੋਂ ਮਾਵਾਂ ਭੈਣਾਂ ਸਾਰੀਆਂ ਕਿਸੇ ਚੇਲੇ ਚਾਗੜੇ ਕੋਲੇ ਪੁੱਛ ਲੈਣ ਨਹੀਂ ਜਾਣਾ ਕਿਸੇ ਚੇਲੇ ਚਾਗੜੇ ਕੋਲੇ ਤੇ ਗੁਰੂ ਘਰ ਆਓ ਬਾਣੀ ਸੁਣੋ ਬਾਣੀ ਦੀ ਵਿਚਾਰ ਕਰੋ ਘਰਾਂ ਚ ਬਾਣੀ ਪੜਿਆ ਕਰੋ ਨਾਮ ਜਪੋ ਅੰਮ੍ਰਿਤ ਛਕੋ ਤਾਂ ਤੇ ਗੁਰੂ ਦੀ ਬਾਣੀ ਦੀ ਸਿੱਖਿਆ ਮੁਤਾਬਕ ਚੱਲੋ ਇਹ ਬ੍ਰਾਹਮਣਾਂ ਨੇ ਪਾਏ ਭਰਮ ਇਹਨਾਂ ਤੋਂ ਵੀ ਉੱਪਰ ਉੱਠਣੇ ਜੋ ਚੇਲੇ ਚਾਗੜਿਆਂ ਦੇ ਭਰਮ ਇਹਨਾਂ ਤੋਂ ਵੀ ਤਾਂ ਵਹਿਮ ਭਰਮ ਪਖੰਡ ਤੋਂ ਬਚੋ ਭਾਈ ਜੀਵਨ ਬਣਾਓ ਤਾਂ ਤੇ ਨਿਤਨੇਮ ਕਰੋ ਬੋਲ ਕੇ ਬਾਣੀ ਪੜੋ ਧਿਆਨ ਨਾਲ ਸੁਣੋ ਬਾਣੀ ਪੜਨ ਦਾ ਤਰੀਕਾ ਕੀ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਇਹਨੂੰ ਸੁਣੀ ਚੱਲੋ ਜਾਨੀ ਕਿ ਧਿਆਨ ਕਿੱਥੇ ਹੋਵੇ ਸੁਣਨ ਵਿੱਚ ਰੱਬੀ ਬਾਣੀ ਹੈ ਰੱਬੀ ਧੁਣਾ ਧਿਆਨ ਲਾ ਕੇ ਸੁਣੋ ਬੋਲ ਕੇ ਬਾਣੀ ਪੜੋ ਧਿਆਨ ਨਾਲ ਸੁਣੋ ਤੇ ਨਾਮ ਕਿਵੇਂ ਜਪਣਾ ਜੀਵਨਾ ਬੋਲੋ ਧਿਆਨ ਨਾਲ ਸੁਣੋ
ਵਾਹਿਗੁਰੂ
ਸੁਰਤ ਕਿੱਥੇ ਹੋਵੇ ਸ਼ਬਦ ਦੀ ਧੁਣ ਵਿੱਚ ਸ਼ਬਦ ਦੀ ਧੁਣ ਤਾਂ ਪਹਿਲੇ ਦਿਮਾਗ ਸਮਝਾਤੀ ਸੀ ਨਾ ਧੁਨੀ ਕਹੋ ਆਵਾਜ਼ ਕਹੋ ਆਵਾਜ਼ ਦੇ ਲਿਖਤੀ ਰੂਪ ਨੂੰ ਸ਼ਬਦ ਕਹਿੰਦੇ ਜਦੋਂ ਸ਼ਬਦ ਨੂੰ ਉਚਾਰਨ ਕਰਦਾ ਧੁਨੀ ਪੈਦਾ ਹੁੰਦੀ ਸ਼ਬਦ ਧੁਨੀ ਦਾ ਲਿਖਤੀ ਰੂਪ ਸ਼ਬਦ ਹੁੰਦਾ ਆਵਾਜ਼ ਦਾ ਲਿਖਤੀ ਰੂਪ ਇੱਦਾਂ ਆਪਣੀ ਸੁਰਤ ਨੂੰ ਸ਼ਬਦ ਦੀ ਧੁਨ ਵਿੱਚ ਜੋੜੋ ਪਹਿਲਾਂ ਧੁਨ ਜੀਵਨਾ ਪੈਦਾ ਕਰੋ ਧਿਆਨ ਨਾਲ ਸੁਣੋ ਜੋ ਧਿਆਨ ਟਿਕ ਗਿਆ ਮੂੰਹ ਬੰਦ ਕਰ ਲਓ ਫਿਰ ਇਹੀ ਧੁਨੀ ਮਨ ਨਾਲ ਪੈਦਾ ਕਰੋ ਸਵਾਸ ਅੰਦਰ ਨੂੰ ਜਾਂਦਾ ਨਾ ਤਾਂ ਤੇ ਜਿਸ ਵੇਲੇ ਸਾਹ ਅੰਦਰ ਨੂੰ ਜਾਂਦਾ ਮਨ ਕਹੇ ਨਾਭੀ ਤੱਕ ਨਾਸਾਂ ਤੋਂ ਲੈ ਕੇ ਨਾਭੀ ਤੱਕ ਸਾਹ ਜਾਂਦਾ ਹੈ ਉਹਨੇ ਸਮੇਂ ਚ ਮਨ ਕਹੇ ਨਾ ਬੋਲ ਕੇ ਤਾਂ ਦੱਸਿਆ ਮਨ ਕਹੇ ਜਦੋਂ ਨਾਭੀ ਤੋਂ ਨਾਸਾਂ ਤੱਕ ਸਾਹ ਆਉਂਦਾ ਉਹਨੇ ਸਮੇਂ ਚ ਮਨ ਕਹੇ ਏਦਾਂ ਇਹਨੂੰ ਸਵਾਸ ਸਵਾਸ ਦਾ ਸਿਮਰਨ ਕਹਿੰਦੇ ਆ ਜੀਵਨਾ ਜਪੋ ਬਾਣੀ ਨੂੰ ਲਿਖਿਆ ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ ਨਾਨਕ ਸੇ ਜਾ ਰੰਨ ਜੇ ਰਸਨਾ ਨਾਮ ਉਚਾਰਨ ਬਾਣੀ ਦੀ ਮੋਹਰ ਲੱਗ ਗਈ ਵੀ ਜੇ ਜੀਵਨਾ ਉਚਾਰਨ ਸਾਹਿਤ ਜਪੋਗੇ ਧਿਆਨ ਨਾਲ ਸੁਣੋਗੇ ਤੁਹਾਨੂੰ ਸੁਰਤ ਜਾਣ ਪਊਗੀ ਫਿਰ ਕਿਤੇ ਸਵਾਸ ਸਵਾਸ ਦੀ ਗੱਲ ਕੀਤੀ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਪੁੱਤਰ ਹੈ ਚੰਦਰ ਏਦਾਂ ਜੀਵਨਾ ਬੋਲ ਕੇ ਧਿਆਨ ਨਾਲ ਸੁਣੋ ਭਾਈ ਧਿਆਨ ਟਿਕ ਜਾਵੇ ਤਾਂ ਸਵਾਸਾਂ ਰਾਹੀਂ ਮੂੰਹ ਬੰਦ ਕਰ ਲਓ ਧਿਆਨ ਆਪਣਾ ਇੱਕ ਵਾਰੀ ਸਾਹ ਵੱਲ ਲਿਜਾਣ ਵਾਸਤੇ ਕਹਿੰਦਾ ਨੱਕ ਦੀ ਕਰੂੰਬਲ ਤੇ ਇੱਥੋਂ ਸਾਹ ਦਿਸਣ ਲੱਗ ਜਾਂਦਾ ਨਾ ਦੇਖੋ ਲੱਗ ਗਿਆ ਨਾ ਪਤਾ ਹੁਣ ਨਾਸਾਂ ਤੋਂ ਨਾਭੀ ਤੱਕ ਜਿਹੜੇ ਸਮੇਂ ਚ ਸਾਹ ਜਾਂਦਾ ਉਹਨੇ ਸਮੇਂ ਚ ਮਨ ਕਹੇ ਵਾਹੇ ਜਦੋਂ ਨਾਭੀ ਤੋਂ ਵਾਪਸ ਆਉਣ ਲੱਗ ਗਿਆ
ਗੁਰੂ
ਏਦਾਂ